ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੀਤ ਬਸਨ ਕੁੰਦ ਦਸਨ ਪ੍ਰੈ ਸਹਿਤ ਕੰਠ ਮਾਲ ਮੁਕਟ ਸੀਸ ਮੂਰ ਪੰਖ ਚਾਹੇ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀਓ ਆਓ ਸਰਬੱਤ ਸੰਗਤਾਂ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਚ ਪਹੁੰਚੇ ਹੋ। ਅੰਮ੍ਰਿਤ ਵੇਲਾ ਹੈ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਕਥਾ ਦੁਆਰਾ ਹੋ ਰਹੀ ਹੈ। ਸੋ ਆਓ ਮਨ ਬਿਰਤੀ ਇਕਾਗਰ ਕਰਕੇ ਸ਼ਰਵਣ ਕਰੋ, ਜਿਸ ਪ੍ਰਕਾਰ ਸਤਿਗੁਰੂ ਜੀ ਭੱਟਾਂ ਦੀ ਰਸਨਾ ਦੁਆਰਾ ਇਹ ਅੰਮ੍ਰਿਤ ਬਚਨ ਜਿਹੜੇ ਨੇ ਕਹਿਣ ਦਾ ਉਚਾਰਨ ਕਰਨ ਦਾ ਉਹਨਾਂ ਨੂੰ ਭਗਤਾਂ ਦੀ ਤਰ੍ਹਾਂ ਮੌਕਾ ਦਿੱਤਾ ਹੈ। ਆਓ ਜਿਸ ਪ੍ਰਕਾਰ ਵਿਚਾਰ ਅੱਗੇ ਆ ਰਹੀ ਹੈ ਸੁਣੋ ਜੀ।
ਪੀਤ ਬਸਨ ਕੁੰਦ ਦਸਨ ਪ੍ਰੈ ਸਹਿਤ ਕੰਠ ਮਾਲ।
ਤੀ ਤੋਂ ਹੈ ਗਿਆਨਦ ਭੱਟ ਹੈ, ਉਸ ਭੱਟ ਦੀ ਅੱਗੇ ਵਿਚਾਰ ਜਿਹੜੀ ਚੱਲੀ ਹੈ ਗੋਇੰਦ ਭੱਟ ਨਾਮੇ। ਇਹ ਸਤਿਗੁਰਾਂ ਦਾ ਜਸ ਕਰਦਾ ਹੋਇਆ ਕਹਿੰਦਾ ਹੈ, ਹੇ ਪਰਮੇਸ਼ਵਰ ਸਰੂਪ ਸਤਿਗੁਰੂ ਜੀ, ਦੁਆਪਰ ਯੁਗ ਦੇ ਵਿੱਚ ਆਪ ਜੀ ਦੇ ਪੀਤ ਪੀਲੇ ਵਸਤਰਾਂ ਨੂੰ ਪਹਿਨਣ ਵਾਲੇ ਕ੍ਰਿਸ਼ਨ ਰੂਪ ਹੋਏ ਤੁਸੀਂ। ਉਸ ਵੇਲੇ ਆਪ ਜੀ ਦੇ ਜਿਹੜੇ ਦਸਨ ਦਸਨ ਨਾਮ ਦੰਦਾਂ ਦਾ ਦੰਦ ਜਿਹੜੇ ਨੇ, ਆਪ ਜੀ ਦੇ ਦਸਨ ਦੰਦ ਕੁੰਦ ਨਾਮ ਹੈ ਮਰਤਮਾਨ ਦਾ। ਉਹ ਮਰਤਮਾਨ ਕਹਿੰਦੇ ਨੇ ਚੰਬੇ ਦੇ ਜਿਹੜੇ ਫੁੱਲ ਨੇ ਉਹਨਾਂ ਦਾ ਹੀ ਨਾਮ ਹੈ ਇਹ। ਉਹਨਾਂ ਦੇ ਫੁੱਲ ਵਾਂਗ ਚਿੱਟੇ ਸੋਹਣੇ ਤੁਹਾਡੇ ਦੰਦ ਸਨ। ਵਿਸ਼ਨੂੰ ਰੂਪ ਵਿੱਚ ਪ੍ਰੈ ਸਹਿਤ ਲਕਸ਼ਮੀ ਦੇ ਸਹਿਤ ਸੀ। ਆਪ ਜੀ ਦੇ ਕੰਠ ਗਲ ਦੇ ਵਿੱਚ ਮੋਤੀਆਂ ਵਾਲੀ ਜਾਂ ਫਿਰ ਛੇ ਜੀ ਦੇ ਵਿੱਚ ਮੋਤੀ ਸਨ, ਉਹ ਬਜੰਤੀ ਮਾਲਾ ਪਹਿਨੀ ਹੋਈ ਸੀ। ਇਹ ਜਿਹੜੀਆਂ ਦੋ ਚੀਜ਼ਾਂ, ਇੱਕ ਤਾਂ ਚੰਬਾ ਜਿਹੜਾ ਹੈ ਨਾ, ਇਹ ਇੱਕ ਛੋਟਾ ਪੌਦਾ ਹੈ ਜਿਹਦੇ ਫੁੱਲਾਂ ਵਿੱਚ ਬਹੁਤ ਸੁਗੰਧੀ ਹੁੰਦੀ ਹੈ। ਭੌਰੇ ਮਸਤ ਹੋ ਕੇ ਇਹਦੇ ਉੱਤੇ ਭਰਮਣ ਕਰਦੇ ਰਹਿੰਦੇ ਹੈ। ਇਹਦਾ ਰੰਗ ਹਲਕਾ ਅਤੇ ਪੀਲਾ ਹੁੰਦਾ ਹੈ, ਬਹੁਤਾ ਗੂੜਾ ਪੀਲਾ ਨਹੀਂ, ਹਲਕਾ ਜਿਹਾ ਪੀਲਾ ਹੈ। ਧਾਰਮਿਕ ਗ੍ਰੰਥਾਂ ਵੀ ਦੇਵਤਿਆਂ ਦੇ ਚੜ੍ਹਾਉਣ ਦੇ ਲਈ ਪੁੰਨ ਕਰਮ ਮੰਨਦੇ ਹੈ। ਚੰਬੇ ਦੇ ਛਿੱਲ ਪੱਤੇ ਫੁੱਲ ਆਦਿ ਜੜ੍ਹ ਤੋਂ ਲੈ ਕੇ ਸਾਰੇ ਹੀ ਦਵਾਈਆਂ ਵਿੱਚ ਬਹੁਤ ਕੰਮ ਆਉਂਦੇ ਹੈ, ਵੈਦ ਨੂੰ ਵਰਤਦੇ ਹੈ ਅਤੇ ਉਹਦੇ ਫੁੱਲਾਂ ਦਾ ਪ੍ਰਮਾਣ ਦਿੱਤਾ। ਅਤੇ ਜਿਹੜਾ ਜਿਹੜੀ ਬਜੰਤੀ ਮਾਲਾ ਹੈ, ਇਹਦੇ ਛੇ ਪ੍ਰਕਾਰ ਦੇ ਮੋਤੀ ਹੁੰਦੇ ਹੈ, ਬਾਂਸੀ, ਸੀਪੀ, ਸੂਕਰੀ, ਕਰੀ, ਗਿਰੀ, ਮਠਸਾਲ। ਇਹ ਖੱਟ ਮੋਤੀ ਪਾਈ ਹੈ ਬਿਨਾਂ ਬਜੰਤੀ ਮਾਲ। ਬਾਂਸ ਦੇ ਵਿੱਚੋਂ ਨਿਕਲਿਆ ਮੋਤੀ, ਸਿੱਪ ਦਾ ਮੋਤੀ, ਸੂਰ ਦੇ ਮੱਥੇ ਚੋਂ ਮੋਤੀ, ਹਾਥੀ ਦੇ ਮੱਥੇ ਚੋਤੀ ਇਤਿਆਦਿ, ਇਹ ਸਾਰੇ ਜਿਹੜੇ ਛੇ ਮੋਤੀ ਮੰਨੇ ਹੈ, ਉਹ ਮਾਲਾ ਤੁਹਾਡੇ ਪਹਿਨੀ ਹੋਈ ਸੀ।
ਮੁਕਟ ਸੀਸ ਮੋਰ ਪੰਖ ਚਾਹੇ ਜੀ,
ਸੀਸ ਸਿਰ ਦੇ ਉੱਤੇ ਰੱਖਿਆ ਹੋਇਆ ਮੋਰਾਂ ਦਾ ਜਿਹੜਾ ਪੰਖ ਖੰਭਾਂ ਦਾ ਬਣਿਆ ਹੋਇਆ ਮੁਕਟ ਤਾਜ, ਉਹ ਚਾਹੇ ਦੇਖਣੇ ਯੋਗ ਸੀ, ਬੜਾ ਦੇਖ ਕੇ ਚਾਹਤ ਪੈਦਾ, ਜਾਂ ਤੁਸੀਂ ਚਾਹਿਆ ਉਸ ਵੇਲੇ ਐਸਾ। ਮੋਰ ਦੇ ਖੰਭਾਂ ਦਾ ਸੀਸ ਉੱਤੇ ਮੁਕਟ ਸੀ ਅਤੇ ਤੁਸੀਂ ਚਾਹਿਆ ਤੇ ਗਰੜ ਦੀ ਸਵਾਰੀ ਕਰਦੇ ਸੀ ਉਸ ਵੇਲੇ, ਇਹ ਆਪ ਦੀ ਇੱਛਾ ਸੀ।
ਮੁਕਟ ਸੀਸ ਮੋਰ ਪੰਖ ਚਾਹੇ ਜੀ,
ਸੀਸ ਸਿਰ ਦੇ ਉੱਤੇ ਰੱਖਿਆ ਹੋਇਆ ਮੋਰਾਂ ਦਾ ਖੰਭ ਤੇ ਇਹ ਖੰਭਾਂ ਦਾ ਬਣਿਆ ਹੋਇਆ ਮੁਕਟ ਤਾਜ, ਇਹ ਵੀ ਚਾਹੇ ਦੇਖਣੇ ਯੋਗ ਸੀ। ਮੋਰਾਂ ਦੇ ਖੰਭਾਂ ਆਦਿ ਸੀਸ ਉੱਤੇ ਮੁਕਟ ਸੀ ਅਤੇ ਚਾਹੇ ਇਹ ਤੁਸੀਂ ਚਾਹਿਆ ਉਸ ਵੇਲੇ ਗਰੜ ਦੀ ਸਵਾਰੀ ਤੁਹਾਡੀ ਹੈ ਸੀ ਜੀ।
ਬੇ ਵਜ਼ੀਰ ਵੱਡੇ ਧੀਰ ਧਰਮ ਅੰਗ ਅਲਖ ਅਗਮ।
ਇਹ ਸਤਿਗੁਰੂ ਜੀ, ਤੁਸੀਂ ਨਿਰਗੁਣ ਸਰੂਪ ਕਰਕੇ, ਨਿਰਗੁਣ ਸਰੂਪ ਹੋਣ ਕਰਕੇ ਬੇ ਵਜ਼ੀਰ ਵਜ਼ੀਰ ਆਦਿ ਸਲਾਹਕਾਰਾਂ ਤੋਂ ਰਹਿਤ ਹੈ। ਬੇ ਵਜ਼ੀਰ ਵਜ਼ੀਰ ਤੋਂ ਬਿਨਾਂ ਹੈ ਭਾਵ ਵਜ਼ੀਰ ਦੇ ਕੰਮ ਜਿਹੜੇ ਲਿਆਕਤ ਵਾਲੇ ਕੰਮ ਰਾਜਿਆਂ ਨੂੰ ਲੋੜ ਹੁੰਦੀ ਹੈ ਤੇ ਸਲਾਹ ਦੀ ਉਸ ਨੂੰ ਲੋੜ ਪੈਂਦੀ ਹੈ ਜਿਹਦੇ ਵਿੱਚ ਇਹ ਹੋਵੇ ਵੀ ਮੇਰੇ ਤੋਂ ਗਲਤ ਕੰਮ ਨਾ ਹੋ ਜਾਵੇ, ਆਪ ਅਕਲ ਘੱਟ ਹੋਵੇ, ਦੂਜੇ ਦੀ ਰਾਏ ਲੈਂਦਾ ਬੰਦਾ, ਵਜ਼ੀਰਾਂ ਦੀ ਰਾਏ ਲੈਂਦੇ ਰਾਜੇ, ਪਰ ਮਹਾਰਾਜ ਤੈਨੂੰ ਵਜ਼ੀਰਾਂ ਦੀ ਲੋੜ ਨਹੀਂ ਹੈ, ਤੂੰ ਆਪ ਇਹ ਸਾਰਾ ਤਰ੍ਹਾਂ ਕਰਕੇ ਸਮਰੱਥ ਹੈ। ਵੱਡੇ ਜਾਣੀ ਬੜਾ ਧੀਰ ਧੀਰਵਾਨ, ਧਰਮ ਦਾ ਅੰਗ ਪੱਕ ਕਰਨ ਵਾਲਾ ਹੈ, ਧਰਮੀ ਅੰਗ ਸਰੂਪ ਵਾਲਾ ਹੈ, ਸ਼ਕਤੀ ਬਿਰਤੀ ਕਰਕੇ ਅਲੱਖ ਜਾਣਨ ਤੋਂ ਰਹਿਤ ਹੈ, ਅਗ ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਹੀ ਨਹੀਂ, ਇਹਦੀ ਗਮਤਾ ਤੋਂ ਰਹਿਤ ਹੈ।
ਖੇਲ ਕੀਆ ਆਪਣੇ ਉਸਾਹੇ ਜੀਉ,
ਤੂੰ ਆਪ ਹੀ ਆਪਣੇ ਆਪ ਦੇ ਚਿੱਤ ਦੀ ਉਸਾਹੇ ਉਤਸ਼ਾਹ ਕਰਕੇ ਸੰਸਾਰ ਦਾ ਖੇਲ ਖੇਡ ਰਚਨਾ ਕੀਤਾ ਹੈ ਜੀ। ਇਸੇ ਪ੍ਰਕਾਰ ਜੀ,
ਬੀਤ ਬਸਨ ਕੁੰਦ ਦਸਨ ਪ੍ਰਹ ਸਹਿਤ ਕੰਠ ਮਾਲ,
ਹੇ ਪਰਮੇਸ਼ਰ ਤੂੰ ਆਪ ਹੀ ਪੀਤ ਰੂਪ ਪੀਲੇ ਵਸਤਰ ਪਹਿਣਦਾ, ਜਿਵੇਂ ਮਰਤਮਾਨ ਦੇ ਫੁੱਲ ਸੁੰਦਰ ਤੇ ਚਿੱਟੇ ਹੁੰਦੇ ਆ, ਇਸੇ ਪ੍ਰਕਾਰ ਤੂੰ ਗੁਰੂ ਸਰੂਪ ਹੋ ਕੇ ਆਪ ਹੀ ਆਪਣੇ ਕੁੰਦ ਉਜਲ ਸਰੂਪ ਨੂੰ ਦਸਨ ਦੱਸਣ ਵਾਲਾ ਹੈ। ਦਸਣ ਤੋਂ ਬਾਅਦ ਇੱਥੇ ਦੂਸਰਾ ਅਰਥ ਹੈ ਨਾ, ਅਤੇ ਤੂੰ ਪ੍ਰੈ ਪ੍ਰੇਮ ਭਗਤੀ ਦੇ ਸਹਿਤ ਸਮੇਤ ਹੈ, ਜਿਨ੍ਹਾਂ ਨੇ ਆਪਣੇ ਪ੍ਰਤੱਖ ਜਾਂ ਹਿਰਦੇ ਰੂਪ ਕੰਠ ਵਿੱਚ ਤੇਰੇ ਰਾਮ ਨਾਮ ਦੀ ਮਾਲਾ ਨੂੰ ਧਾਰਨ ਕੀਤਾ ਹੈ, ਉਹਨਾਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ। ਜਾਂ ਫਿਰ ਇਸ ਤਰ੍ਹਾਂ ਵੀ ਹੈ ਇਹਦਾ ਅਰਥ ਕਿ ਤੂੰ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਨਾਲ ਮਿਲਾ ਲੈਂਦਾ। ਤੂੰ ਮਾਲ ਇੱਥੇ ਮਾਇਆ ਤੋਂ ਭਾਵ ਕੰਠ ਕਿਨਾਰੇ ਹੈ, ਭਾਵ ਮਾਇਆ ਆਪ ਜੀ ਦੇ ਵਿੱਚ ਲੈ ਹੈ, ਤੇ ਮਾਇਆ ਨੂੰ ਤੇ ਕੰਠ ਦੇ ਨਾਲ ਲਾਇਆ ਹੋਇਆ, ਭਾਵ ਅੰਗੀਕਾਰ ਕੀਤਾ ਹੋਇਆ ਹੈ। ਅਭੇਦ ਨਿਸ਼ਚੇ ਰੂਪੀ ਕੰਠ ਚ ਮਾਂ ਮਾਇਆ ਨੂੰ ਲਾ ਲੈਤਾ ਕੀਤਾ ਹੋਇਆ ਹੈ।
ਮੁਕਟ ਸੀਸ ਮੋਰ ਪੰਖ ਚਾਹੇ ਜੀਉ,
ਸਭਨਾ ਤੋਂ ਸੀਸ ਰੋਮਣੀ ਹੈ, ਮੋਹ ਨਾਮਾ ਮੋਹ ਦਾ ਮੋਹ ਨੂੰ ਕੱਟ ਕੱਟਣ ਵਾਲਾ ਹੈ, ਆਪਣੇ ਮਨ ਰੂਪੀ ਚੰਚਲ ਪੰਖ ਪੰਛੀ ਨੂੰ, ਮਨ ਜਿਹੜਾ ਚੰਚਲ ਹੈ ਪੰਛੀ ਦੀ ਨਿਆਈ ਵਿਸ਼ਿਆਂ ਵੱਲੋਂ ਮੋਰ ਮੋੜ ਕੇ ਗੁਰਾਂ ਦੁਆਰਾ ਤੇਰੇ ਸਤਚਿਤ ਆਨੰਦ ਸਰੂਪ ਨੂੰ ਚਾਹੇ ਦੇਖਣਾ ਚਾਹੀਦਾ, ਦੇਖਣਾ ਕਰੀਦਾ ਹੈ। ਜਿਵੇਂ ਮੋਰ ਆਦਿ ਪੰਛੀ ਦਾ ਜਦ ਚਿੱਤ ਕਰੇ ਤਾਂ ਉਡਾਰੀ ਮਾਰ ਕੇ ਫਲ ਦੇ ਕੋਲ ਜਾ ਬੈਠਦਾ, ਤੇ ਕਿਉਂਕਿ ਇਹ ਦੋ ਮਾਰਗ ਨੇ, ਇਹ ਕੀਟੀ ਮਾਰਗ ਹੈ, ਚੀਟੀ ਮਾਰਗ ਕਹਿੰਦੇ ਨੇ ਹੌਲੀ ਹੌਲੀ ਜੜ ਤੋਂ ਤਣੇ ਤੇ, ਤਣੇ ਤੋਂ ਟਹਿਣਿਆਂ ਤੋਂ, ਟਾਹਣੀਆਂ ਤੋਂ ਪੱਤਿਆਂ ਵਿੱਚ ਨਹੀਂ ਹੁੰਦੀ, ਤਾਂ ਕਿਤੇ ਮਸਾਂ ਮਸਾਂ ਫਲ ਤੱਕ ਜਾਂਦੀ। ਪਰ ਇੱਧਰ ਕਹਿੰਦੇ ਦੂਸਰਾ ਜਿਹੜਾ ਮਾਰਗ ਹੈ ਪੰਖੀ ਮਾਰਗ ਜਿਹੜਾ ਹੈ, ਇਹ ਇੱਕੋ ਵਾਰੀ ਉਡਾਰੀ ਮਾਰ ਕੇ ਤੇ ਫਲ ਤੱਕ ਪਹੁੰਚ ਜਾਂਦਾ ਹੈ। ਤੇ ਇਸ ਕਰਕੇ ਮਹਾਰਾਜ ਤੁਹਾਡਾ ਜਿਹੜਾ ਇਹ ਸਰੂਪ ਹੈ ਤੇ ਉਹ ਤੁਸੀਂ ਜਿਵੇਂ ਹੁਣ ਕੀੜੀ ਹੈ ਜਿਹੜੀ ਉਹ ਚੱਲਦੀ ਹੋਈ ਕਦੋਂ ਪਹੁੰਚਦੀ ਹੈ, ਤੇ ਕੀੜੀ ਦੀ ਤਰ੍ਹਾਂ ਸਾਧਨਾ ਦੀ ਧਰਤੀ ਤੋਂ ਉੱਠ ਕੇ ਕਰਮ ਕਾਂਡ ਦੇ ਤਣੇ ਫੜ ਕੇ, ਉਪਾਸ਼ਨਾ ਦੀਆਂ ਟਾਹਣੀਆਂ ਫੜ ਕੇ ਤੇ ਕੋਲ ਜਾ ਕੇ ਸ਼ੁਭ ਗੁਣਾਂ ਦੇ ਪੱਤੇ ਲੰਘ ਕੇ ਫਿਰ ਕਿਤੇ ਬ੍ਰਹਮ ਗਿਆਨ ਦੇ ਫਲ ਤੱਕ ਪਹੁੰਚੀਦਾ। ਪਰ ਜਿਹੜਾ ਵਿਹੰਗਮ ਮਾਰਗ ਹੈ, ਇੱਕੋ ਵਾਰੀ ਵੈਰਾਗ ਦੀ ਉਡਾਰੀ ਮਾਰੀ ਤੇ ਜਾ ਕੇ ਗਿਆਨ ਰੂਪੀ ਫਲ ਤੱਕ ਪਹੁੰਚ ਗਏ, ਤੋ ਇਸ ਪ੍ਰਕਾਰ ਹੈ। ਇਹ ਤੁਸੀਂ ਆਪ ਹੀ ਮਹਾਰਾਜ ਇਹ ਦੋ ਮਾਰਗ ਗੁਰਸਿੱਖਾਂ ਵਾਸਤੇ ਬਣਾਏ ਹੋਇਆ, ਤੇ ਇਸ ਤੇ ਤੁਹਾਡੀ ਚਾਹਤ ਦੇ ਅਨੁਸਾਰ ਗੁਰਸਿੱਖ ਇਉਂ ਬ੍ਰਹਮ ਗਿਆਨ ਪ੍ਰਾਪਤ ਕਰਦੇ ਆ, ਫਲ ਤੱਕ ਪਹੁੰਚਦੇ ਆ।
ਮੁਕਟ ਸੀਸ ਮੋਰ ਪੰਖ ਚਾਹੇ ਜੀਉ,
ਇਸ ਕਰਕੇ ਸਭਨਾਂ ਦੇ ਸੀਸ ਰੋਮਣੀ, ਮੋਹ ਨੂੰ ਜਿਹੜਾ ਕੱਟਣ ਵਾਲਾ ਹੈ ਆਪਣੇ ਮਨ ਰੂਪੀ ਚੰਚਲ ਪੰਛੀ ਨੂੰ ਵਿਸ਼ਿਆਂ ਵੱਲੋਂ ਮੋੜ ਮੋੜ ਕੇ ਗੁਰੂਆਂ ਦੁਆਰਾ ਤੇਰੇ ਸਤਚਿਤ ਆਨੰਦ ਰੂਪ ਨੂੰ ਚਾਹੇ ਦੇਖਦਾ ਹੈ, ਦੇਖ ਹੀ ਲੈਂਦਾ ਜਿਹੜਾ ਐਸਾ ਕਰਦਾ। ਜਿਵੇਂ ਮੋਰ ਆਦਿ ਪੰਛੀ ਦਾ ਜਦੋਂ ਚਿੱਤ ਚਾਹੇ ਉਡਾਰੀ ਮਾਰ ਕੇ ਉਹ ਫਲ ਤੱਕ ਪਹੁੰਚ ਜਾਂਦਾ, ਇਹ ਵਿਹੰਗਮ ਮਾਰਗ ਵੀ ਤੁਸੀਂ ਗੁਰਸਿੱਖਾਂ ਨੂੰ ਦਿੱਤਾ ਹੈ। ਜੋ ਬੈਰਾਗ ਰੂਪੀ ਪੰਛੀ ਬਣ ਕੇ ਨਾ ਇੱਕੋ ਹੀ ਉਡਾਰੀ ਦੇ ਨਾਲ ਬ੍ਰਹਮ ਗਿਆਨ ਤੱਕ ਪਹੁੰਚ ਜਾਂਦਾ ਹੈ, ਬਿਨ ਬੈਰਾਗ ਨਾ ਛੂਟ ਸਮਾਇਆ। ਤੇ ਦੂਸਰਾ ਚੀਟੀ ਮਾਰਗ ਜਿਹੜਾ ਹੈ ਉਹ ਹੌਲੀ ਹੌਲੀ ਜਾਣ ਵਾਲਾ, ਦੋਨੇ ਮਾਰਗ ਤੁਸੀਂ ਮਾਰਾ ਬਣਾਏ ਹੋਏ ਹੈ। ਇਸ ਪ੍ਰਕਾਰ ਜਾਂ ਬ੍ਰਾਹਮਣ ਵਾਲੇ ਕਰਮ ਕਾਂਡ ਤੋਂ ਇਹ ਮਾਰਗ ਸ੍ਰੇਸ਼ਟ ਮੰਨਿਆ ਹੈ, ਇਸ ਕਰਕੇ ਤੂੰ ਪ੍ਰਤੱਖ ਪਰਮੇਸ਼ਰ ਰੂਪ ਹੈ, ਉਹਨਾਂ ਨੂੰ ਹੇ ਪਰਮੇਸ਼ਰ ਤੋਂ ਪ੍ਰਤੱਖ ਹੋ ਕੇ ਦਿਸ ਪੈਂਦਾ ਹੈ, ਭਾਵ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਜੀ।
ਬੇਵ ਜੀਰ ਵੱਡੇ ਧੀਰ ਧਰਮ ਅੰਗ ਅਲਖ ਅਗਮ,
ਹੇ ਪਰਮੇਸ਼ਰ ਤੋਂ ਵਜ਼ੀਰ ਆਦਿਕਾਂ ਤੋਂ ਰਹਿਤ ਬੜਾ ਧੀਰਜਵਾਨ ਹੈ, ਧਰਮ ਦਾ ਪੱਖ ਕਰਨ ਵਾਲਾ ਹੈ, ਧਰਮੀ ਪੁਰਖਾਂ ਦੇ ਨਾਲ ਅੰਗ ਪਿਆਰ ਕਰਨ ਵਾਲਾ ਹੈ, ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ, ਵੇਦਾਂ ਸ਼ਾਸਤਰਾਂ ਕਰਕੇ ਅਗਮ ਹੈ।
ਖੇਲ ਕੀਆ ਆਪਣੇ ਉਸਾਹੇ ਜੀਉ,
ਆਪ ਹੀ ਆਪਣੇ ਮਨ ਦੇ ਉਤਸ਼ਾਹ ਨਾਲ ਬ੍ਰਹਮ ਬੇਤਿਆਂ ਨੂੰ ਆਪਣਾ ਸਤਚਿਤ ਆਨੰਦ ਰੂਪ ਵਿਖਾਉਣਾ ਕੀਤਾ, ਇਹ ਖੇਲ ਕੀਤਾ ਹੈ ਜਾਂ ਸੰਸਾਰ ਰਚਨਾ ਦਾ ਖੇਲ ਕੀਤਾ ਹੈ, ਜਾਂ ਦੁਆਪਰ ਵਿੱਚ ਕ੍ਰਿਸ਼ਨ ਰੂਪ ਹੋ ਕਰਕੇ ਖੇਲ ਕੀਤੇ ਨੇ, ਜਾਂ ਗੁਰੂ ਨਾਨਕ ਰੂਪ ਹੋ ਕਰਕੇ ਬੜੇ ਚੋਜ ਕੀਤੇ ਬਚਪਨ ਚ, ਗੁਰੂ ਰਾਮਦਾਸ ਰੂਪ ਹੋਣਾ ਆਦਿ, ਇਹ ਤੇਰਾ ਖੇਲ ਹੀ ਹੈ। अपने हिरदे दे उत्साह नाल कीता है।
अकथ कथा कथी ना जाए,
हे सतगुरु जी तेरी अकथ कथन तो रहत कथा किसी पासों शक्ति वृत्ति करके कथी कथन नहीं कीती जा सकती।
तीन लोक रहया समाए,
तू आप ही तिना लोकां 14 भवना दे अंदर समाई समा रहे हैं, व्यापक हो रहा है जी।
स्वतः सिद्ध रूप धरियो,
ते आप जी ने स्वतः सिद्ध ही स्वरूप धारण कीता होया।
साहन कै साहे जी,
हे साहन पातशाह दे साहे पातशाह परमेश्वर जी, तू आप ही सुते सिद्ध भाव अपनी इच्छा अनुसार जीवां दे उधार वास्ते रामदास साहिब जी दा सतगुरु सच्चे पातशाह तुसी रूप धारण कीता सी, इहो महिमा करदे हन जे।
सत साच श्री निवास आद पुरख सदा तुही,
हे परमेश्वर तू पिछे भी सत सच स्वरूप सी, हुण भी साच सच स्वरूप है, अगे नूं भी निश्चा कीता कि तू सच स्वरूप होवेगा। तू आप ही श्री लक्ष्मी नूं निवास देण वाला है, आप ही लक्ष्मी नूं अपना आसरा देण वाला है, जां श्री शोभा दा निवास देण वाला है, शोभा नूं निवास देण वाला है, तू ही आप ही सदा सदा आदि तो पुरख पूर्ण है महाराज।
वाहे गुरु वाहे गुरु वाहे गुरु वाहे जी,
हे वाहिगुरु परमेश्वर तू सतयुग दे विच भी वाहे आश्चर्य स्वरूप सी, हे वाहिगुरु परमेश्वर त्रेते विच भी आश्चर्य स्वरूप सी, हे वाहिगुरु परमेश्वर तू द्वापर दे विच भी आश्चर्य स्वरूप सी, हे परमेश्वर तू हुण कलयुग दे विच भी आश्चर्य स्वरूप है जी। ये वाहे गुरु वाहे नाम आश्चर्य स्वरूप, गुरु सतगुरु रामदास जी वाहिगुरु परमेश्वर दा स्वरूप है, अते वाहे ते जेड़े ना वाहे ते गुरु दो पद ने, वाहे आश्चर्य रूप हरि धनता दे योग गुरु रामदास जी दा स्वरूप है, वाहे गुरु वाहे आश्चर्य रूप गुरु रामदास जी, गुरु रामदास जी द्वारा वाहिगुरु नाम जपण दे नाल वाहे आश्चर्य स्वरूप वाहिगुरु दी प्राप्ति हो जांदी है जी।
सतगुरु सतगुरु सतगुर गोबिंद जी,
सतगुरु नानक देव जी गोबिंद परमेश्वर जी दा स्वरूप हन, सतगुरु अंगद देव जी दा जिहड़ा स्वरूप है ते सतगुरु अंगद देव जी परमेश्वर दा स्वरूप नो भी, सतगुरु अमरदास जी ओही परमेश्वर दा स्वरूप हन, सतगुरु रामदास जी तिना कालां च परमेश्वर दा स्वरूप हन, जो सत गुरु सत त्रै काल बाद रूप गुर चेतन स्वरूप, अग्ञान जिहड़ा है अग्ञान रूप गुह हनेरे नूं अग्ञान दे हनेरे नूं मेट के रूप प्रकाश ज्ञान दा प्रकाश करन वाला सतगुरु रामदास जी तुसी हो, उस सतगुरु रामदास जी द्वारा ते गोविंद परमेश्वर दी प्राप्ति हुंदी है। प्रश्न कीता जी गुरु साहब जी केड़े गोविंद दा स्वरूप कथन करदे हन, उहदे उत्तर दे विच हुण परमात्मा दा स्वरूप वर्णन करदे हन, गोविंद ने ए स्वरूप धारण कीते।
बलह शलन सबल मलन,
ते इउं जिस ने बलहे बलराज नूं बावन रूप धार के छलन छल लिया सी अते सबल सहत बल दे हरनाक्ष आदैत सी उहनां नूं नरसिंह रूप धारण करके की कीता, मलन कीता ते फिर
भगत फलन कान कुर,
ये जिहड़ा भगत है भाई तत्ता जिहड़ा है ना वह गगे दे पैर च लग्या होया है ते इहनूं पूरा ही बोलना है भगत जिवें पूरे तत्ता हुंदा है, तो इस करके महाराज तुसीं इस तरह भगत भगती करन वाले भगतां नूं धर्म अर्थ काम मोख आदि फलन फल देण वाले हो, भगतां नूं भगती दा फल देण वाला है, गुरु नानक रूप होके भगती नूं फैलाउण वाला है, ते जिस दा नाम कुआर कुआर अवस्था विच माता पिता ने लाड़ दे नाल काना रखिया होया सी, माता यशोदा काना कहिंदी सी मेरा कान है, कान है कृष्ण सी ना कृष्ण रखिया होया सी, जिसने कृष्ण रूप होके कुआर बालक अवस्था अनेकां प्रकार दियां खेलां नूं खेलना कीता सरगुण रूप धारण करके।
नेह कलंक बजी डंक चढ़ू दल रविंद जी,
ते ए दसम ग्रंथ दे विच तां महाराज ने पूरा खोल के लिखिया है भी किवें किवें नेह कलंक किथे पैदा होना है कदों होना है, ते इत्थे महाराज साहिब ने एक तुक दे विच इशारा दिता है अगे नूं जो जदों कलयुग जेरा है 5000 वरा बीते तां गुरु नानक साहिब जी आए, जदों 38,000 वरा कलयुग गुजर जाऊगा तां नेह कलंक कलकी अवतार दे रूप दे विच होवेगा, जिहदा डंक नगारा है, डंक नाम इत्थे नगारे नूं समझणा, बजेगा बजी तो भावे है, इहनूं बजी नहीं कहना बजी, ਨੇਕ ਲੰਘ ਕਲਕੀ ਅਵਤਾਰ ਐਸਾ ਦਲ ਚੜ੍ਹੇਗਾ ਤੇ ਜਿਸ ਦੇ ਅਰਵਿੰਦ ਨਾਮ ਰਵ ਜਮਾ ਇੰਦ, ਰਵ ਸੂਰਜ ਤੇ ਇੰਦਰ ਚੰਦਰਮਾ, ਇਹਨਾਂ ਦੇ ਅਭਿਮਾਨੀ ਦੇਵ ਜਿਹੜੇ ਦੇਵਤੇ ਇਹ ਸੈਨਾਪਤੀ ਹੋਣਗੇ ਉਹਦੇ। ਚੜੂ ਦਲ ਰਵਿੰਦ ਜੀ, ਇੱਕ ਵਾਰੀ ਫੇਰ ਬੋਲੋ ਜੀ।
ਚੜੂ ਦਲ ਰਵਿੰਦ ਜੀ,
ਰਵ ਅੰਧ, ਰਵ ਸੂਰਜ ਦੇ ਚੜਦੇ ਤੋਂ ਲੈ ਕੇ ਸੂਰਜ ਦੇ ਅੰਧ ਅੰਤ ਤੱਕ, ਭਾਵ ਸ਼ਿਵ ਦੇ ਤੱਕ, ਉਹਦੇ ਆਚਲ ਤੋਂ ਅਸਥਾਲਚਲ ਤੱਕ ਦਲ ਚੜੇਗਾ। ਰਵ ਸੂਰਜ ਬੰਸੀ ਤੇ ਇੰਦ ਚੰਦਰ ਬੰਸੀ, ਰਾਜਿਆਂ ਦੀ ਫੌਜ ਇਹ ਵੀ ਨਾਲ ਚੱਲੇਗੀ, ਨਾਲ ਚੜੇਗੀ, ਜਿਸ ਦੇ ਨਾਲ ਸੂਰਜ ਚੰਦ ਵਾਂਗ ਪ੍ਰਤਾਪ ਵਾਲੀ ਫੌਜ ਚੜੇਗੀ। ਤੇ ਉਹ ਪਰਮਾਤਮਾ ਨੇਹ ਕਲੰਕ, ਕਲੰਕਾਂ ਤੋਂ ਨੇਹ ਰਹਿਤ ਹੈ, ਜਿਸ ਦਾ ਜਸ ਰੂਪ ਡੰਕ ਧੌਂਸਾ ਸਾਰੇ ਪਾਸੇ ਵੱਜ ਰਿਹਾ ਹੈ, ਜਿਸ ਦੀ ਸੋਭਾ ਵਧਾਉਣ ਵਾਸਤੇ ਤਾਰਿਆਂ ਦਾ ਦਲ ਤੇ ਰਵਿੰਦ, ਸੂਰਜ, ਚੰਦਰਮਾ ਆਕਾਸ਼ ਵਿਚ ਰੋਜ਼ ਚੜ੍ਹਦੇ ਹਨ ਜੀ।
ਰਾਮ ਰਵਣ ਦੁਰਤ ਦਵਣ,
ਤੇ ਜੋ ਤ੍ਰੇਤੇ ਵਿਚ ਰਵਣ ਸੁੰਦਰ ਸਰੂਪ ਵਾਲੇ ਰਾਮ ਚੰਦਰ ਰੂਪ ਵਿਚ ਹੋਏ ਹਨ, ਜਿਸ ਰਾਮ ਦਾ ਰਵਣ ਸੁੰਦਰ ਨਾਮ ਤੇ ਪਰਮੇਸ਼ਰ ਦਾ ਨਾਮ ਜਿਹੜਾ ਰਵਣ ਉਚਾਰਨ ਕਰਕੇ ਫਿਰ ਕੀ ਪ੍ਰਾਪਤ ਹੁੰਦਾ, ਦੁਰਤ ਪਾਪ ਜਿਹੜੇ ਨੇ ਦਵਣ ਦਬ ਜਾਂਦੇ ਆ। ਜੋ ਰਾਮ ਪਰਮੇਸ਼ਰ ਰਵਣ ਸੁੰਦਰ ਸਰੂਪ ਹੈ, ਦੁਰਤ ਪਾਪਾਂ ਨੂੰ ਦਵਣ ਦਬਾਉਣ ਵਾਲਾ ਹੈ।
ਸਕਲ ਭਵਨ ਕੁਸਲ ਕਰਨ,
ਤੇ ਪਾਪੀਆਂ ਨੂੰ ਡੰਡ ਦਬਾਉਣ ਵਾਲਾ ਹੈ, ਸਕਲ ਸਾਰੇ ਭਵਨ ਲੋਕਾਂ ਨੂੰ ਕੁਸਲ ਖੁਸ਼ ਕਰਨ ਵਾਲਾ ਹੈ।
ਸਰਬ ਭੂਤ ਆਪ ਹੀ ਦੇਵਾਦ ਦੇਵ,
ਸਰਬ ਸਾਰੇ ਭੂਤ ਰੂਪਾਂ ਵਿਚ ਆਪ ਹੀ ਹੈ, ਆਪ ਹੀ ਦੇਵ ਦੇਵਤਿਆਂ ਦਾ ਦੇਵਾਦ ਅਧੋਪਤੀ ਰਾਜਾ ਰੂਪ ਹੈ, ਅਤੇ ਜਿਸ ਦੇ ਜਸ ਗੁਣਾਂ ਨੂੰ ਤੇ ਅੱਗੇ ਦੱਸਦੇ ਨੇ ਸਹਿਸ
ਸਹਿਸ ਮੁਖ ਫਨਿੰਦ ਜੀਵ,
ਉਹਨਾਂ ਦੇ ਗੁਣਾਂ ਨੂੰ ਸਹਿਸ ਹਜ਼ਾਰ ਮੁਖ ਮੂੰਹ ਵਾਲਾ ਫਨਿੰਦ ਸ਼ੇਸ਼ ਨਾਗ ਉਚਾਰਨ ਕਰਦਾ ਹੈ ਜੀ।
ਜਰਮ ਕਰਮ ਮੱਛ ਕੱਛ ਹੋ ਬਰਾਹ,
ਤੇ ਇਹ ਭਾਈ ਹਫੇ ਨੂੰ ਹਾਏ ਨੂੰ ਔਂਕੜੇ ਨੇ ਨਾਲ, ਫਿਰ ਐੜਾ ਜਿਹੜਾ ਮੁਕਤ ਹੈ, ਬਸ ਥੋੜੀ ਜਿਹੀ ਆਵਾਜ਼ ਮੁੜ ਕੇ ਹੋ ਜਿਹੜਾ ਹੂਆ ਕਹਿ ਦਿੱਤਾ ਆੜੇ ਨੂੰ ਕਰਨਾ ਲੱਗ ਜੂ, ਉਹ ਤੋਂ ਬਚਾਉਣਾ। ਜਿਸ ਨੇ ਆਪ ਹੀ ਮੱਛ ਕੱਛ ਕੱਛ ਕੱਛੂ ਤੇ ਮੱਛੀ ਦਾ ਰੂਪ, ਬੜਾ ਰੂਪ ਬੜਾ ਸੂਰ ਨੂੰ ਕਹਿੰਦੇ ਨੇ, ਜਨਮ ਜਨਮ ਅਵਤਾਰ ਰੂਪ ਹੋ ਕਰਕੇ ਅਨੇਕਾਂ ਕਾਰਜ ਕੀਤੇ। ਜਿਸ ਨੇ ਆਪ ਹੀ ਮੱਛ ਦਾ ਜਨਮ ਜਨਮ ਅਵਤਾਰ ਲੈ ਕੇ ਮੱਛ ਵਾਲੇ ਕਰਮ ਕੀਤੇ, ਮੱਛ ਅਵਤਾਰ ਚ ਜਿਹੜਾ ਸੰਖਾ ਸਰਦੈਤ ਨੂੰ ਮਾਰਨਾ ਕੀਤਾ, ਬਰਮਾ ਜੀ ਨੂੰ ਵੇਦ ਦਿੱਤੇ ਸੀ, ਇਹ ਵੇਦਾਂ ਦੀ ਧੁਨੀ ਵਾਲਾ ਜਿਹੜਾ ਸੰਖ ਚੁਰਾ ਕੇ ਲੈ ਗਿਆ ਸੀ, ਜੈਸਾ ਦਸਮ ਗ੍ਰੰਥ ਦੇ ਫਰਮਾਨ ਹੈ, ਸੰਖਾ ਸੁਰ ਮਾਰੇ ਵੇਦ ਉਧਾਰੇ ਸਤਰ ਸੰਘਾਰੇ ਜਸ ਲੀਨੋ, ਤੇ ਜਿਸ ਨੇ ਕੱਛੂ ਦਾ ਅਵਤਾਰ ਧਾਰ ਕੇ ਸਮੁੰਦਰ ਰਿੜਕਣ ਵੇਲੇ ਸਵਾ ਲੱਖ ਯੋਜਨ ਦੀ ਪਿੱਠ ਬਣਾਉਣਾ ਕੀਤੀ ਸੀ, ਤਾਂ ਫਿਰ ਇਹ ਪਰਬਤ ਦਾ ਜਿਹੜਾ ਭਾਰ ਹੈ, ਨਹੀਂ ਤਾਂ ਮਦਾਨੀ ਜਿਹੜੀ ਚੱਲ ਨਹੀਂ ਸੀ ਸਕਦੀ ਇਸ ਤਰ੍ਹਾਂ ਨਹੀਂ ਹੁੰਦੀ ਹੈ, ਉਹ ਤੋਂ ਬਿਨਾਂ ਉਹ ਮਦਾਨੀ ਨਹੀਂ ਟਿਕਦੀ ਹੈ, ਉਹ ਆਪ ਹੀ ਅਵਤਾਰ ਧਾਰਨ ਕੀਤਾ। ਤੇ ਇਸ ਕਰਕੇ ਬ੍ਰਹਮ ਰੂਪ ਹੋ ਕੇ ਜਾਣੀ ਸੂਰ ਵਾਲੇ ਕਰਮ ਕੀਤੇ, ਭਾਵ ਹੁੱਡਾਂ ਦੇ ਉੱਤੇ ਧਰਤੀ ਨੂੰ ਲਿਆਂਦਾ, ਜਮਨਾ ਨਦੀ ਦੇ ਫਿਰ ਅੱਗੇ ਦੱਸ, ਜਮਨਾ ਕੈ
ਕੂਲ ਖੇਲ ਖੇਲਿਓ ਜਿਨ ਗਿੰਦ ਜੀਓ,
ਜਮਨਾ ਨਦੀ ਦੇ ਕੂਲ ਕਿਨਾਰੇ ਜਿਨ ਜਿਸ ਪਰਮੇਸ਼ਰ ਨੂੰ ਕ੍ਰਿਸ਼ਨ ਰੂਪ ਹੋ ਕੇ ਗਵਾਲਿਆਂ ਦੇ ਨਾਲ ਗਿੰਦ ਗੇਂਦ ਦੀ ਖੇਲ ਇਹਨੂੰ ਖੇਡ ਨੂੰ ਖੇਲਿਓ ਖੇਲਣਾ ਕੀਤਾ ਸੀ, ਤੇ ਇਹ ਖੇਡ ਖੇਡਣਾ ਕੀਤੀ ਸੀ ਜੀ, ਭਾਵ ਖੇਡਾਂ ਦੇ ਬਹਾਨੇ ਕਾਲੀਨਾਥ ਨੂੰ ਨਸਣਾ ਕੀਤਾ ਹੈ ਸੀ ਜੀ।
ਨਾਮ ਸਾਰ ਹੀ ਧਾਰ ਤਜ ਬਿਕਾਰ ਮਨ ਗਯੰਦ,
ਤੇ ਨਾਲ ਇਹ ਜਿਹੜਾ ਗਯੰਦ ਪਾਠ ਹੈ, ਗੱਗੇ ਤੇ ਦੱਦੇ ਦੇ ਵਿਚਾਲੇ ਜਿਹੀ ਹੈ ਜੀ, ਇਹ ਉੱਪਰ ਟਿੱਪੀ ਲੱਗੀ ਹੈ, ਦੇਖੋ ਇਹਦਾ ਉਚਾਰਨ ਕਿਵੇਂ ਬਣਨਾ ਹੈ, ਈੜੀ ਨੂੰ ਸਿਆਰੀ ਲੱਗੀ ਹੋਵੇ, ਨਾਲ ਐੜਾ ਹੋਵੇ ਉਹਦੇ ਤੇ ਟਿੱਪੀ ਹੋਵੇ, ਗਯੰਦ ਇਸ ਤਰ੍ਹਾਂ ਉਚਾਰਨ ਕੀਤਾ। ਗਯੰਦ ਨਾਮ ਇਹ ਨਾਮੇ ਭੱਟ ਆਪਣੇ ਆਪ ਨੂੰ ਸੰਬੋਧਨ ਕਰਕੇ ਕਥਨ ਕਰਦਾ ਕਿ ਇਹ ਮਨਾ ਮਨ ਗਯੰਦ ਹਾਥੀ ਨੂੰ ਆਪਣੇ ਅੰਦਰੋਂ ਵਿਸ਼ੇ ਵਿਕਾਰਾਂ ਸੰਕਲਪਾਂ ਵਿਕਾਰਾਂ ਨੂੰ ਤਾਂ ਛੱਡ ਦੇਣਾ ਕਰ, ਅਤੇ ਪਰਮੇਸ਼ੁਰ ਦੇ ਨਾਮ ਨੂੰ, ਪਰਮੇਸ਼ੁਰ ਦੇ ਨਾਮ ਨੂੰ ਗੁਰੂ ਰਾਮਦਾਸ ਜੀ ਦੁਆਰਾ ਤੇ ਹਿਰਦੇ ਦੇ ਵਿੱਚ ਧਾਰਨ ਕਰਨਾ ਕਰ, ਵਸਾਉਣਾ ਕਰ।
ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀ,
ਉਹ ਸਤਿਗੁਰੂ ਰਾਮਦਾਸ ਜੀ ਪਿੱਛੇ ਭੂਤਕਾਲ ਦੇ ਵਿੱਚ ਵੀ ਗੋਬਿੰਦ ਪਰਮੇਸ਼ੁਰ ਦਾ ਰੂਪ ਸੀ, ਸਤਿਗੁਰੂ ਰਾਮਦਾਸ ਜੀ ਹੁਣ ਵਰਤਮਾਨ ਸਮੇਂ ਦੇ ਵੀ ਪਰਮੇਸ਼ੁਰ ਦਾ ਸਰੂਪ ਹੈ, ਸਤਿਗੁਰੂ ਰਾਮਦਾਸ ਜੀ ਹੁਣ ਅੱਗੇ ਭਵਿੱਖ ਕਾਲ ਵਿੱਚ ਵੀ ਪਰਮੇਸ਼ੁਰ ਦਾ ਰੂਪ ਹੋਵੇਗਾ ਜੀ।
ਬਲਹ ਸ਼ਲਨ ਸਬਲ ਮਲਨ,
ਸਤਿਗੁਰੂ ਨਾਨਕ ਦੇਵ ਜੀ ਗੋਬਿੰਦ ਦਾ ਰੂਪ ਹਨ, ਸਤਿਗੁਰੂ ਅੰਗਦ ਦੇਵ ਜੀ ਵੀ ਗੋਬਿੰਦ ਦਾ ਸਰੂਪ ਹਨ, ਸਤਿਗੁਰੂ ਅਮਰਦਾਸ ਜੀ ਵੀ ਗੋਬਿੰਦ ਦਾ ਸਰੂਪ ਹਨ। ਇਸ ਤਰ੍ਹਾਂ ਵੀ ਇਹਨਾਂ ਅੱਖਰਾਂ ਦੀ ਲਵੰਤਰਾ ਹੈ। ਹੁਣ ਬੋਲੋ ਜੀ ਇਸੇ ਪ੍ਰਕਾਰ
ਬਲਹ ਸ਼ਲਨ ਸਬਲ ਮਲਨ।
ਮਹਾਰਾਜ ਜੀ ਦੇ ਬਲੇ ਬਲ ਵਾਲੇ ਤੇ ਮਹਾਰਾਜ ਸਾਹਿਬ ਜੀ ਬਲੇ ਬਲ ਵਾਲੇ ਅਗਿਆਨ ਨੂੰ ਗਿਆਨ ਸ਼ਕਤੀ ਦੇ ਨਾਲ ਛਲਣ ਛਲ ਲੈਂਦੇ ਨੇ। ਜੋ ਸਬਲ ਸਹਿਤ ਬਲ ਦੇ ਹੰਕਾਰ ਹੈ ਉਹਨੂੰ ਮਲਣ ਮਲ ਕੇ ਸੁੱਟ ਦਿੰਦੇ ਆ। ਭਗਤੀ ਕਰਨ ਵਾਲੇ ਭਗਤਾਂ ਨੂੰ ਗਿਆਨ ਰੂਪ ਤੇ ਬੋਲੀ ਭਗਤ ਫਲ,
ਭਗਤ ਫਲਨ ਕਾਨ ਕੁਰ।
ਤੇ ਜਿਹੜੇ ਭਗਤਾਂ ਨੂੰ ਜਿਹੜੇ ਭਗਤੀ ਕਰਨ ਵਾਲੇ ਹੈ ਫਲਨ ਫਲ ਦੇਣ ਵਾਲੇ ਹੈ, ਕੁਆਰ ਕੁਆਰ ਵਾਸਤਾ ਦੀ ਨਿਆਈ ਉੱਤਮ ਅਧਿਕਾਰੀ ਜਿਗਿਆਸੂ, ਉਹਨਾਂ ਜਿਗਿਆਸੂਆਂ ਦੇ ਅੰਦਰ ਕਾ ਅਨ ਕਾ ਸੁਖ ਦਾ ਨਾਮ ਹੈ, ਅਨ ਚੇਸ਼ਟਾ ਦਾ ਨਾਮ ਹੈ। ਤੇ ਇਉਂ ਪਰਮੇਸ਼ਰ ਸਾਖੀ ਰੂਪ ਹੋ ਕੇ ਸੁਖਾਂ ਦੀ ਚੇਸ਼ਟਾ ਸਿਖਿਆਤਾਕਾਰ ਕਰਾਉਣ ਵਾਲਾ ਇਹ ਸੁਖ ਦੇਣ ਵਾਲਾ ਹੈ ਜਿਗਿਆਸੂਆਂ ਨੂੰ।
ਇਹ ਕਲੰਕ ਬੱਜੀ ਡੰਕ ਚੜੂ ਦਲ ਰਵਿੰਦ ਜੀ।
ਉਹ ਪਰਮੇਸ਼ਰ ਨੇਹ ਕਲੰਕ, ਕਲੰਕਾਂ ਤੋਂ ਨੇਹ ਰਹਿਤ, ਤੇ ਪਰਮੇਸ਼ਰ ਆਪ ਕਲੰਕਾਂ ਤੋਂ ਰਹਿਤ ਹੈ ਤੇ ਨਾਮ ਜਪਣਾਉਣ ਕਲੰਕਾਂ ਤੋਂ ਰਹਿਤ ਕਰਨ ਵਾਲਾ ਹੈ। ਜਿਸ ਦਾ ਜਸ ਰੂਪੀ ਡੰਕਾ ਵੱਜ ਰਿਹਾ ਹੈ, ਜਿਸ ਦਾ ਰਵ ਇੰਦ ਤੇ ਵਿਵੇਕ ਰੂਪੀ ਰਵ ਸੂਰਜ, ਵੈਰਾਗ ਰੂਪੀ ਇੰਦ ਚੰਦਰਮਾ, ਇਹਨਾਂ ਦਾ ਦਲ ਸੱਜ ਕੇ ਗੁਰਮੁਖ ਜਨਾਂ ਦੇ ਅੰਦਰ ਚੜਦਾ ਹੈ। ਵੈਰਾਗ ਵਿਵੇਕ ਆਦਿ ਦੈਵੀ ਸੰਪਦਾ ਰੂਪ ਫੌਜ ਆਸਰੀ ਸੰਪਦਾ ਰੂਪੀ ਦੁਸ਼ਮਣ ਨੂੰ ਮਾਰਨ ਵਾਸਤੇ ਗੁਰਮੁਖਾਂ ਦੇ ਹਿਰਦੇ ਅੰਦਰ ਚੜੀ ਹੋਈ ਹੈ ਜੀ।
ਰਾਮ ਰਵਣ ਦੁਰਤ ਦਵਣ।
ਤੇ ਰਾਮ ਪਰਮੇਸ਼ਰ ਆਪਣੇ ਨਾਮ ਦਾ ਰਮਣ ਉਚਾਰਨ ਕਰਨ ਵਾਲੇ ਪੁਰਖਾਂ ਦੇ ਦੁਰਤ ਪਾਪਾਂ ਨੂੰ ਦਵਣ ਦਬਾ ਦਿੰਦਾ ਹੈ।
ਸਕਲ ਭਵਨ ਕੁਸਲ ਕਰਨ।
ਤੇ ਇਸ ਪ੍ਰਕਾਰ ਸਕਲ ਸਾਰੇ ਗੁਰਮੁਖਾਂ ਦੇ ਹਿਰਦੇ ਰੂਪੀ ਭਾਵਨਾ ਦੇ ਅੰਦਰ ਕੁਸਲ ਆਨੰਦ ਬਖਸ਼ਿਸ਼ ਕਰਨ ਵਾਲਾ ਹੈ।
ਸਰਬ ਭੂਤ ਆਪ ਹੀ ਦੇਵਾਦ ਦੇਵ।
ਦੇਵਾਦ ਦੇਵ ਦੇਵਤਿਆਂ ਦਾ ਵੀ ਅਧੋਪਤੀ ਬ੍ਰਹਮ ਆਪ ਹੀ ਸਰਬ ਸਾਰਿਆਂ ਭੂਤ ਪ੍ਰਾਣੀਆਂ ਤੱਤਾਂ ਦੇ ਵਿੱਚ ਵਿਆਪਕ ਹੈ। ਤੇ ਐਸਾ ਹੈ
ਸਹਿਸ ਮੁਖ ਫਨਿੰਦ ਜੀ।
ਤੇ ਜਿਸ ਕਰਕੇ ਸਹਿਸ ਹਜ਼ਾਰਾਂ ਮੁਖ ਮੂੰਹ ਵਾਲਾ ਫਨਿੰਦ ਸ਼ੇਸ਼ ਨਾਗ ਪਰਮੇਸ਼ਰ ਦੇ ਜਸ ਨੂੰ ਨਿਤ ਨਵੇਂ ਨਾਵਾਂ ਦੇ ਨਾਲ ਗਾਉਂਦਾ ਹੈ ਜੀ।
ਜਰਮ ਕਰਮ ਮੱਛ ਕੱਛ ਹੋ ਬ੍ਰਾਹ।
ਮਨਮੁਖ ਜਿਹੜੇ ਪੁਰਖ ਹਨ, ਮਨਮੁਖ ਪੁਰਖ ਜਨਮਾਂ ਜਨਮਾਂ ਵਿੱਚ ਕਰਮਾਂ ਦੇ ਬੱਧੇ ਹੂ ਹੋਏ ਮੱਛ ਕੱਛ ਬਰਾ ਰੂਪ ਆਦਿ ਅਨੇਕਾਂ ਜੂਨਾਂ ਵਿੱਚ ਪੈਂਦੇ ਰਹਿੰਦੇ ਨੇ। ਪਰ ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਸੰਸਾਰ ਨੂੰ ਮਿਥਿਆ ਨਿਸ਼ਚੇ ਕਰਨ ਰੂਪ ਤੇ ਐਸਾ ਜਿਹੜਾ ਹੈ ਹਾਂ ਬੋਲਦੀ ਜਮਨਾ ਕੇ
ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀ।
ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਸੰਸਾਰ ਨੂੰ ਮਿਥਿਆ ਨਿਸ਼ਚੇ ਕਰਨ ਰੂਪ ਗੇਂਦ ਦੀ ਖੇਡ ਨੂੰ ਖੇਡਣਾ ਕੀਤਾ, ਉਹਨਾਂ ਨੂੰ ਗੁਰਾਂ ਨੇ ਜਮਨਾ ਦੀ ਨਿਆਈ ਕਰਮ ਕਾਂਡ ਰੂਪੀ ਕਿਨਾਰੇ ਦੇ ਉੱਪਰ ਪਾਸੇ ਕਰ ਦਿੱਤਾ ਹੈ, ਲਾਂਭੇ ਕਰ ਦਿੱਤਾ ਹੈ ਵੀ ਕਰਮ ਕਾਂਡ ਦੀ ਲੋੜ ਨਹੀਂ ਹੈ। ਕਰਮ ਧਰਮ ਪਾਖੰਡ ਜੋ ਦਿਸਦਾ ਤਿੰਨ ਜਮ ਜਗਾਤੀ ਲੁੱਟੈ। ਜਾਂ ਫਿਰ ਇਉਂ ਸਮਝੋ ਜਮਨਾ ਦੀ ਨਿਆਈ ਕਰਮ ਕਾਂਡ ਦੇ ਉੱਪਰੋਂ ਕਿਨਾਰਾ ਕਰਕੇ ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਨੂੰ ਆਪਣਾ ਹੰਕਾਰ ਰੂਪੀ ਸਿਰ ਭੇਟ ਕਰ ਦਿੱਤਾ ਹੈ, ਗੇਂਦ ਦੀ ਨਿਆਈ ਪ੍ਰੇਮ ਦੀ ਖੇਡ ਖੇਡੀ ਹੈ। ਸਤਿਗੁਰਾਂ ਨੇ ਬ੍ਰਹਮ ਬੱਦਰ ਰੂਪ ਹੋ ਕਰਕੇ ਉਹਨਾਂ ਨੇ ਮੱਛ ਦੀ ਨਿਆਈ ਮਾਤ ਲੋਕ, ਕੱਛ ਦੀ ਨਿਆਈ ਪਤਾਲ ਲੋਕ, ਇਹਦੇ ਵਿੱਚ ਕਰਮਾਂ ਅਨੁਸਾਰ ਹੋਣ ਵਾਲੇ ਜਨਮ ਮੇਟ ਦਿੱਤੇ ਹੈ, ਭਾਵ ਉਹਨਾਂ ਦਾ ਜੰਮਣਾ ਮਰਨਾ ਮੇਟ ਕੇ ਉਹਨਾਂ ਨੂੰ ਆਪਣੇ ਸਰੂਪ ਵਿੱਚ ਅਭੇਦ ਕੀਤਾ ਹੈ।
ਨਾਮ ਸਾਰ ਹੀ ਧਾਰ ਤਜ ਬਿਕਾਰ ਮਨ ਗਯੰਦ।
ਗਯੰਦ ਭੱਟ ਹੈ, ਉਹ ਭੱਟ ਕਹਿ ਰਿਹਾ ਹੈ ਮਨਾ, ਹੇ ਮਨ ਰੂਪੀ ਹਾਥੀ ਬਿਕਾਰਾਂ ਨੂੰ ਛੱਡ ਦੇਣਾ ਕਰ, ਸਾਰ ਸ੍ਰੇਸ਼ਟ ਗੁਰੂ ਜੀ ਦਾ ਨਾਮ ਹਿਰਦੇ ਵਿੱਚ ਵਸਾਉਣਾ ਕਰ।
ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀ।
ਸਤਿਗੁਰੂ ਰਾਮਦਾਸ ਜੀ ਪਿੱਛੇ ਹੀ ਗੋਬਿੰਦ ਦਾ ਰੂਪ ਸੀ, ਹੁਣ ਵੀ ਸਤਿਗੁਰੂ ਰਾਮਦਾਸ ਜੀ ਪਰਮੇਸ਼ਰ ਦਾ ਸਰੂਪ ਹਨ, ਅੱਗੇ ਨੂੰ ਵੀ ਸਤਿਗੁਰੂ ਰਾਮਦਾਸ ਜੀ ਗੋਬਿੰਦ ਦਾ ਰੂਪ ਹੋਣਗੇ ਜੀ।
ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀ।
ਹੇ ਮਨਾ, ਸ੍ਰੀ ਗੁਰੂ ਰਾਮਦਾਸ ਜੀ ਨੂੰ ਮਨ ਕਰਕੇ ਸਤ ਸੱਚ ਸਰੂਪ ਜਾਣਨ ਕਰ। ਸ੍ਰੀ ਸੋਭਾ ਦੇ ਮਾਲਕ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਾਣੀ ਕਰਕੇ ਵੀ ਸੱਚ ਸਰੂਪ ਜਾਣਨਾ ਕਰ। ਸ੍ਰੀ ਗੁਰੂ ਰਾਮਦਾਸ ਜੀ ਨੂੰ ਸਰੀਰ ਕਰਕੇ ਵੀ ਸੱਚ ਸਰੂਪ ਜਾਣਨਾ ਕਰ। ਸ੍ਰੀ ਗੁਰੂ ਰਾਮਦਾਸ ਜੀ ਨੂੰ ਤਿੰਨੇ ਕਾਲਾਂ ਵਿੱਚ ਸੱਚ ਸਰੂਪ ਜਾਣਨਾ ਕਰ ਜੀ।
ਗੁਰ ਕਹਿਆ ਮਾਨ ਨਿਜ ਨਿਧਾਨ।
ਤੇ ਗੁਰੂ ਇੱਥੇ ਗੁਰ ਤੋਂ ਭਾਵ ਸਤਿਗੁਰਾਂ ਦਾ ਕਹਿਆ ਆਖਿਆ ਹੋਇਆ ਨਾਮ ਬਾਣੀ ਦਾ ਬਚਨ ਮਾਨ ਮੰਨਣਾ ਕਰ। ਤੇ ਇਸ ਕਰਕੇ ਇਸ ਨੂੰ ਨਿਜ ਆਪਣੇ ਸਰੂਪ ਦੀ ਪ੍ਰਾਪਤੀ ਦਾ ਨਿਦਾਨ ਖਜ਼ਾਨਾ ਸਮਝਣਾ ਕਰ ਤੂੰ।
ਸੱਚ ਜਾਣ ਮੰਤਰ ਹੈ
ਤੇ ਇਹ ਇਸੇ ਨੂੰ ਸੱਚ ਸੱਚਾ ਮੰਤਰ ਜਾਣ ਜਾਣਨਾ ਕਰ।
ਨਿਸ ਬਾਸੁਰ ਹੋਏ ਕਲਿਆਣ ਲਹਿ ਪਰਮ ਗਤ ਜੀਉ।
ਤੇ ਇਹ ਜਿਹੜਾ ਪੈਰ ਦੇ ਚਿੰਨ ਲੱਗਿਆ ਹੋਇਆ ਨਾ ਅੱਧਾ ਜਈਆ ਲੱਲੇ ਦੇ ਪੈਰ ਦੇ ਵਿਚ, ਇਹਨੂੰ ਲੱਲੇ ਦੀ ਸਿਹਾਰੀ ਮੰਨ ਕੇ ਨਾਲ ਐੜਾ ਐੜੇ ਦਾ ਕੰਨਾ ਮੰਨ ਕੇ ਕਲਿਆਣ ਇਸ ਤਰ੍ਹਾਂ ਉਚਾਰ। ਨਿਸ ਰਾਤ ਬਾਸੁਰ ਦਿਨੇ ਗੁਰੂ ਉਪਦੇਸ਼ ਦੁਆਰਾ ਨਾਮ ਜਪਣ ਨਾਲ ਤੈਨੂੰ ਕਲਿਆਣ ਸੁਖ ਪ੍ਰਾਪਤ ਹੋਏ ਹੋ ਜਾਵੇਗਾ। ਅਤੇ ਇਹਦੇ ਨਾਲ ਲਹਿ
ਪਰਮ ਗਤ ਜੀਉ।
ਅਤੇ ਪਰਮਗਤ ਵੱਡੀ ਮੁਕਤੀ ਭਾਵ ਕੇਵਲ ਮੋਕਸ਼ ਉਹ ਲੈ ਲਵੇਗਾ, ਪ੍ਰਾਪਤ ਕਰ ਲਵੇਗਾ।
ਲਹਿ ਪਰਮ ਗਤ ਜੀਉ।
ਇਸ ਕਰਕੇ ਤੂੰ ਜਿਹੜੀ ਪਰਮ ਗਤੀ ਹੈ ਨਾ, ਪਰਮ ਨਾਮ ਹੁੰਦਾ ਹੀ ਵੱਡੇ ਦਾ, ਵੱਡੀ ਮੁਕਤੀ ਕਿਹੜੀ ਹੈ? ਕੇਵਲ ਮੋਕਸ਼। ਉਹ ਲਹਿ ਲੈ ਲਵੇਗਾ ਜੀ, ਹੇ ਜਗਿਆਸੂ ਜੀ।
ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਛਾੜ ਤੋਹ।
ਕਾਮ ਮੰਦ ਵਾਸ਼ਨਾ, ਕ੍ਰੋਧ ਤੀਖਣ ਬਿਰਤੀ, ਪਦਾਰਥਾਂ ਦਾ ਲੋਭ ਲਾਲਚ, ਤੇ ਸਰੀਰਾਂ ਜਾਂ ਮਾਇਆ ਦਾ ਮੋਹ, ਸਨੇਹ ਤਿਆਗ ਦੇਣਾ ਕਰ। ਜਨ ਜਨ ਜਣੇ 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 ਪੁਰਖ ਸਿਉ ਨਾਲ, ਭਾਵ ਹਰੇਕ ਪੁਰਖ ਦੇ ਨਾਲ ਧੋ ਛਲ ਕਰਨਾ, ਛਾੜ ਛੱਡ ਦੇਣਾ ਕਰ। ਜਣੇ ਖਣੇ ਨਾਲ ਛਲ ਕਰਦਾ ਰਹਿੰਦਾ, ਛੱਡ ਦੇ ਇਸ ਨੂੰ ਛਲ ਰੂਪ ਬਿਰਤੀ ਨੂੰ।
ਹੋਮੇ ਕਾ ਫੰਦ ਕਾਟ ਸਾਧ ਸੰਗ ਰਤ ਜੀ।
ਹੋਮੇ ਹੰਗਤਾ ਮਮਤਾ ਦਾ ਫੰਦ ਫਾਹਾ, ਇਹਨੂੰ ਮਨ ਦੇ ਵਿੱਚੋਂ ਕਾਟ ਕੱਟ ਦੇਣਾ ਕਰ। ਹੇ ਪਿਆਰੇ ਜੀ, ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਨਾਲ। ਰਤ ਇਹਨੂੰ ਥੋੜਾ ਜਿਹਾ ਕਸਕੀ ਬੋਲਣਾ, ਰਤ ਨਹੀਂ ਕਹਿਣਾ, ਰਤ ਇਹ ਦਿਨ ਪ੍ਰਤ ਪ੍ਰੀਤੀ ਕਰ ਜੇ।
ਦੇਹ ਗੇਹੋ ਤ੍ਰੈ ਸਨੇਹੋ ਚਿਤ ਬਿਲਾਸ ਜਗਤ ਏਹੋ।
ਇਹ ਸਰੀਰ ਗੇਹ ਘਰ ਤ੍ਰੈ ਇਸਤਰੀ ਨਾਲ ਸਨੇਹ ਪ੍ਰੇਮ ਕਰਨਾ, ਤੇ ਇਹੋ ਇਹ ਜਗਤ ਸੰਸਾਰ ਚਿਤ ਮਨ ਦਾ ਹੀ ਇੱਕ ਬਿਲਾਸ ਕੌਤਕ ਹੈ। ਭਾਵ ਸਾਰਾ ਸੰਸਾਰ ਚਿੱਤ ਦਾ ਬਣਾਇਆ ਹੋਇਆ ਤਮਾਸ਼ਾ ਹੀ ਹੈ। ਇਹ ਜਗਤ ਰਚਨਾ ਨੂੰ ਚਿਤ ਚੇਤਨ ਸਰੂਪ ਬ੍ਰਹਮ ਦਾ ਵਿਲਾਸ ਕੌਤਕ ਹੀ ਸਮਝਣਾ ਕਰ। ਜਾਵੇਂ ਚਿੱਤ ਦੇ ਵਿਲਾਸ ਬਚਨਾਂ ਸੰਕਲਪਾਂ ਨੇ ਹੀ ਜਗਤ ਆਦਿ ਸਭ ਕੁਛ ਬਣਾਇਆ ਹੋਇਆ ਹੈ। ਤੇ ਭਾਵ ਕੀ ਹੈ? ਸਰੀਰ ਘਰ ਇਸਤਰੀ ਦਾ ਸਨੇਹ ਰੂਪ ਜੋ ਇਹ ਜਗਤ ਹੈ ਨਾ, ਇਹ ਚਿੱਤ ਦਾ ਹੀ ਵਿਲਾਸ ਹੈ। ਇਸ ਕਰਕੇ ਇਦੋਂ ਉੱਪਰ ਉੱਠ ਜੇ, ਵਾਹਿਗੁਰੂ ਨੂੰ ਪ੍ਰਾਪਤ ਕਰਨਾ।
ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰ ਮਤ ਜੀਉ।
ਗੁਰੂ ਰਾਮਦਾਸ ਜੀ ਦੇ ਚਰਨਾਂ ਕਮਲਾਂ ਨੂੰ ਸਦਾ ਹਮੇਸ਼ਾ ਸੇਉ ਸੇਵਨਾ ਕਰੋ, ਸੇਵਨਾ ਕਰ ਅਤੇ ਜੀਓ। ਹੇ ਪਿਆਰੇ ਜੀ, ਤੇ ਮਤ ਬੁੱਧੀ ਦੇ ਵਿੱਚ ਗੁਰਾਂ ਪ੍ਰਤੀ ਦ੍ਰਿੜਤਾ ਧਾਰਨ ਕਰ। ਸਰੀਰ ਘਰ ਇਸਤਰੀ ਦਾ ਸਨੇਹ ਤੇ ਇਹ ਜਗਤ ਨੂੰ ਨਾਸਮੰਦ ਕੌਤਕ ਜਾਣ ਕੇ ਤਿਆਗਣਾ ਕਰ। ਬੁੱਧੀ ਚ ਦ੍ਰਿੜਤਾ ਧਾਰਨ ਕਰ ਕਰਕੇ ਸਦਾ ਹਮੇਸ਼ਾ ਗੁਰੂ ਰਾਮਦਾਸ ਜੀ ਦੇ ਚਰਨਾਂ ਕਮਲਾਂ ਨੂੰ ਸੇਵਨਾ ਕਰ ਜੀ।
ਨਾਮ ਸਾਰ ਹੀ ਧਾਰ ਤਜ ਬਿਕਾਰ ਮਨ ਗਯੰਦ।
ਗਯੰਦ ਉਸੇ ਤਰ੍ਹਾਂ ਬੋਲਣਾ ਵੀ ਈੜੀ ਦੀ ਸਿਹਾਰੀ ਐੜੇ ਦੇ ਉੱਤੇ ਟਿੱਪੀ ਹੋਵੇ ਜਿਵੇਂ ਗਯੰਦ। ਤੇ ਗਯੰਦ ਭੱਟ ਹੈ, ਭੱਟ ਨੇ ਇਹ ਭੱਟ ਕਥਨ ਕਰਦਾ, ਹੇ ਮਨਾ, ਹੇ ਮਨ ਰੂਪੀ ਗਯੰਦ ਹਾਥੀ, ਹਾਥੀ ਨੂੰ ਵੀ ਕਹਿੰਦੇ ਨੇ, ਬੇਕਾਰਾਂ ਨੂੰ ਤਾਜ ਤਿਆਗ ਦੇਣਾ ਕਰ। ਗੁਰਾਂ ਦੁਆਰਾ ਸਾਰ ਸਿਧਾਂਤ ਰੂਪ ਪਰਮੇਸ਼ਵਰ ਦੇ ਨਾਮ ਨੂੰ ਹੀ ਹਿਰਦੇ ਵਿੱਚ ਧਾਰ ਭਾਵ ਵਸਾ ਲੈਣਾ ਕਰ।
ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਉ।
ਤੇ ਸ੍ਰੀ ਸ੍ਰੀ ਗੁਰੂ ਰਾਮਦਾਸ ਜੀ ਸਤਯੁਗ ਦੇ ਵਿੱਚ ਵੀ ਸਤ ਸੱਚ ਸਰੂਪ ਸੀ, ਸ੍ਰੀ ਗੁਰੂ ਰਾਮਦਾਸ ਜੀ ਤ੍ਰੇਤੇ ਵਿੱਚ ਵੀ ਸੱਚ ਸਰੂਪ, ਜਦੋਂ ਨਿਰਾਕਾਰ ਸਰੂਪ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੁਆਪਰ ਦੇ ਵਿੱਚ ਵੀ ਸੱਚ ਸਰੂਪ ਸੀ, ਸ੍ਰੀ ਗੁਰੂ ਰਾਮਦਾਸ ਜੀ ਹੁਣ ਕਲਯੁਗ ਦੇ ਵਿੱਚ ਵੀ ਸਤ ਸਰੂਪ ਹੈ ਜੀ।
ਸੇਵਕ ਕੈ ਭਰਪੂਰ ਜੁਗ ਜੁਗ।
ਤੇ ਇਹ ਪਰਮੇਸ਼ਵਰ ਸਰੂਪ, ਹੇ ਪਰਮੇਸ਼ਰ ਸਰੂਪ ਸ੍ਰੀ ਗੁਰੂ ਰਾਮਦਾਸ ਜੀ, ਤੂੰ ਆਪਣੇ ਸੇਵਕ ਦਾਸਾਂ ਦੇ ਕਾਰਜਾਂ ਨੂੰ ਜੁਗ ਜੁਗ ਜੁਗਾਂ ਜੁਗਾਂ ਵਿੱਚ ਭਰਪੂਰ ਪੂਰਨ ਕਰਨ ਵਾਲਾ ਹੈ, ਆਪਣੇ ਸੇਵਕਾਂ ਦੇ ਸੁਭ ਗੁਣਾਂ ਦੇ ਨਾਲ। ਤੇ ਮਹਾਰਾਜ ਤੂੰ ਲਵਾਲਾ ਭਰਨ ਵਾਲਾ ਹੈ, ਤੇਰੇ ਦਾਸਾਂ ਦੇ ਹਿਰਦੇ ਐਸਾ ਨਿਸ਼ਚਾ ਹੈ ਕਿ ਤੂੰ ਜੁਗਾਂ ਜੁਗਾਂਤਰਾਂ ਦੇ ਵਿੱਚ ਜੁਗਾਂ ਜੁਗਾਂ ਭਰਪੂਰ ਪੂਰਨ ਵਿਆਪਕ ਹੈ। ਯੁਗ ਇਹਦੇ ਵਿੱਚ ਯੁਗ ਯੁਗ ਚਾਰ ਮਤਲਬ ਬਣ ਜਾਂਦੇ, ਯੁਗ ਦੋ ਨੂੰ ਕਹਿੰਦੇ, ਯੁਗ ਤੇ ਯੁਗ ਚਾਰ ਹੋ ਗਏ। ਯੁਗ ਚਾਰ ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ, ਇਹ ਸਾਧਨ। ਯੁਗ ਚਾਰ ਸਰਵਣ ਮੰਨਣ ਅਧਿਆਸਨ ਤਤੂ ਪਾਦਾ ਸੁਸ਼ੋਧਨ, ਇਹ ਅੱਠ ਸਾਧਨ ਅੰਤਰੰਗ ਕਹੇ ਹੈ। ਇਹ ਤੇਰੇ ਸੇਵਕ ਜੋ ਇਹਨਾਂ ਅੱਠਾਂ ਸਾਧਨਾਂ ਦੇ ਸੰਯੁਕਤ ਹਨ, ਉਹਨਾਂ ਤੋਂ ਸਾਰੀ ਥਾਵਾਂ ਵਿੱਚ ਭਰਪੂਰ ਵਿਆਪਕ ਦਿਸਦਾ ਹੈ। ਇਸ ਕਰਕੇ ਮਹਾਰਾਜ ਐਸਾ ਤੇਰਾ ਸਰੂਪ ਹੈ, ਇਹ ਐਸਾ ਤੁਸੀਂ ਆਪ ਜੀ ਨੇ ਅਸਚਰਜ ਰੂਪ ਬਣਾਇਆ ਹੋਇਆ ਤੇ ਤੇਰੇ ਸੇਵਕਾਂ ਦੇ ਅੰਦਰ ਐਸਾ ਨਿਸ਼ਚਾ ਹੈ ਕਿ ਯੁੱਗ ਨਾਮ ਹੈ ਦੋ ਦਾ, ਜੀਵ ਤੇ ਈਸ਼, ਯੁੱਗ ਦੋ ਪੁਰਖ ਤੇ ਪ੍ਰਕਿਰਤੀ ਇਹਨਾਂ ਦੇ ਅੰਦਰ ਵਿਆਪਕ ਹੈ। ਇਸ ਕਰਕੇ
ਵਾਹਿਗੁਰੂ ਤੇਰਾ ਸਭ ਸਦਕਾ,
ਇਹ ਵਾਹ ਅਸਚਰਜ ਸਰੂਪ ਗੁਰੂ ਚੇਤਨ ਬ੍ਰਹਮ ਤੇਰਾ ਆਪ ਜੀ ਦਾ ਹੀ ਸਭ ਸਾਰਾ ਸਦਕਾ ਆਸਰਾ ਭਰੋਸਾ ਹੈ। ਹੇ ਪਰਮੇਸ਼ਰ ਤੇਰੇ ਉਪਰੋਂ ਸਾਰੇ ਭਗਤ ਜਨ ਮਨ ਬਾਣੀ ਸਰੀਰ ਕਰਕੇ ਸਦਕਾ ਵਾਰ ਨਹੀਂ ਜਾਂਦੇ ਹਨ ਜੀ।
ਨਿਰੰਕਾਰ ਪ੍ਰਭ ਸਦਾ ਸਲਾਮਤ,
ਹੇ ਪਰਮੇਸ਼ਰ ਤੂੰ ਮੈਕੀ ਆਕਾਰਾਂ ਤੋਂ ਰਹਿਤ ਹੈ, ਨਿਰੰਕਾਰ ਆਕਾਰਾਂ ਤੋਂ ਰਹਿਤ ਹੈ, ਮੈਕੀ ਆਕਾਰ ਨਹੀਂ ਹੈ ਤੇਰਾ ਕੋਈ, ਸਰਬ ਕਲਾ ਪ੍ਰਭ ਸਮਰੱਥ ਹੈ। ਇਸ ਕਰਕੇ ਸਦਾ ਹਮੇਸ਼ਾ ਵਾਸਤੇ ਸਲਾਮਤ ਇਸਤਤ ਕਾਇਮ ਹੈ ਤੂੰ।
ਕਹਿ ਨਾ ਸਕੈ ਕੋ ਤੂੰ ਕਦ ਕਾ,
ਕਾਇਮ ਰਹਿਣ ਵਾਲਾ ਹੈ, ਕੋਈ ਵੀ ਇਸ ਗੱਲ ਨੂੰ ਨਹੀਂ ਕਹਿ ਸਕਦਾ, ਆਖ ਨਹੀਂ ਸਕਦਾ ਤੂੰ ਕਦੋਂ ਤੋਂ ਹੈ, ਕਦੋਂ ਪੈਦਾ ਹੋਇਆ ਸੀ। ਹੇ ਗੁਰੂ ਰਾਮਦਾਸ ਜੀ, ਉਹਦਾ ਤੂੰ ਸਰੂਪ ਹੈ, ਸਰਗੁਣ ਸਰੂਪ।
ਕਹਿ ਨਾ ਸਕੈ ਕੋ ਤੂੰ ਕਦ ਕਾ,
ਹੇ ਵਾਹਿਗੁਰੂ ਤੂੰ, ਤੈਨੂੰ ਕੋਈ ਕਹਿ ਨਹੀਂ ਸਕਦਾ ਤੂੰ ਕਦੋਂ ਦਾ ਹੈ। ਕਹਿ ਨਾ ਸਕੈ ਕੋਈ ਵੀ ਇਸ ਗੱਲ ਨੂੰ ਕਹਿ ਨਹੀਂ, ਆਖ ਨਹੀਂ ਸਕਦਾ ਕਿ ਤੂੰ ਕਦੋਂ ਦਾ, ਕਾਦ ਅਰਥ ਦਾ ਪੈਦਾ ਹੋਇਆ। ਹੇ ਗੁਰੂ ਰਾਮਦਾਸ ਜੀ, ਤੁਸੀਂ ਉਸ ਦਾ ਸਰੂਪ ਹੋ ਜੇ।
ਬ੍ਰਹਮਾ ਵਿਸ਼ਨ ਸ੍ਰੀ ਤੈ ਅਗਨਤ,
ਤੇ ਇਹ ਜਿਹੜੀ ਪਾਠ ਦੀ ਚਾਲ ਵਾਸਤੇ ਪਾਠ ਹੈ ਭਾਈ, ਉਹ ਅਗਣਤ ਗਿਣਤੀ ਤੋਂ ਰਹਿਤ ਅਰਥ ਉਹੀ ਹੈ, ਅਗਨਤ ਦਾ ਵੀ ਅਰਥ ਉਹੀ ਹੈ ਤੇ ਅਗਣਤ ਦਾ ਵੀ ਉਹੀ ਹੈ। ਇਸ ਕਰਕੇ ਪਾਠ ਦੀ ਚਾਲ ਉਹਦੇ ਨੇ ਅਗਨਤ, ਅਗ ਵੱਖਰਾ ਤੇ ਨਤ ਵੱਖਰਾ, ਅਗਨਤ ਬਸ ਐ ਕਹਿ ਉਚਾਰਨ ਕਰਨਾ ਤੇ ਹੈ ਅਰਥ ਉਹੀ ਗਿਣਤੀ ਤੋਂ ਰਹਿਦਾ। ਹੇ ਪਰਮੇਸ਼ਰ ਤੈ ਤੂੰ ਆਪ ਹੀ ਅਗਨਤ ਅਣਗਿਣਤ ਗਿਣਤੀ ਤੋਂ ਰਹਿਤ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਇਹ ਸਿਰੇ ਸਿਰਜਣਾ ਕੀਤੇ ਹੁੰਦੇ, ਪਰ ਤੈਨੂੰ ਭੁੱਲ ਕੇ ਵੀ ਤਿੰਨ ਉਹਨਾਂ ਨੂੰ ਮਨ ਦੇ ਵਿੱਚ ਜੋ ਤੈਨੂੰ ਭੁੱਲ ਗਏ ਹੈ ਕਿ ਹੈ ਤੁਹਾਡੇ ਰਚਨਾ ਕੀਤੇ ਹੋਏ, ਤੁਸੀਂ ਸ਼ਕਤੀਆਂ ਦਿੱਤੀਆਂ ਹੋਈਆਂ ਨੇ, ਉਹ ਰਚਨਾ ਕੀਤੇ ਨੇ, ਪਰ ਤੈਨੂੰ ਭੁੱਲ ਕੇ। ਹਾਂ ਬੋਲ ਦੋ ਜੀ। ਤਿੰਨ ਕੋ
ਮੋਹ ਭਇਆ ਮਨ ਮਦ ਕਾ,
ਉਹ ਤੈਨੂੰ ਭੁੱਲ ਕੇ ਉਹਨਾਂ ਨੂੰ ਮਨ ਚਿੱਤ ਦੇ ਵਿੱਚ ਮਦ ਹੰਕਾਰ ਦਾ ਮੋਹ ਮਾਇਆ ਹੋਇਆ ਹੈ, ਭਾਵ ਕਿ ਮਨ ਦੇ ਵਿੱਚ ਹੰਕਾਰ ਅਤੇ ਮੋਹ ਪੈਦਾ ਹੋ ਗਿਆ, ਉਹਨਾਂ ਨੂੰ ਮੋਹ ਅਗਿਆਨ ਦਾ ਕਰਕੇ ਤੇ ਮਨ ਦੇ ਵਿੱਚ ਹੰਕਾਰ ਹੋਇਆ, ਭਾਵ ਬ੍ਰਹਮਣ ਤਾਂ ਰਜੋਗੁਣ ਕਰਕੇ ਮਾਨ ਹੋ ਗਿਆ, ਮੈਂ ਸ੍ਰਿਸ਼ਟੀ ਸਾਜਦਾ, ਮੇਰੇ ਤੋਂ ਬਿਨਾਂ ਸ੍ਰਿਸ਼ਟੀ ਨਹੀਂ ਸਾਜ ਸਕਦਾ ਕੋਈ। ਸ਼ਿਵ ਜੀ ਨੂੰ ਤਾਮਸੀ ਪੁਣੇ ਦਾ ਤੇ ਮੈਂ ਲੈਤਾ ਕਰਦਾ, ਵਿਸ਼ਨੂੰ ਜੀ ਨੂੰ ਸਤੋਗੁਣ ਦਾ ਮੋਹ ਹੋਣ ਕਰਕੇ ਮਰਮ ਚ ਹੰਕਾਰ ਹੋਇਆ, ਭਾਵ ਗੁਣਾਂ ਦਾ ਅਹੰ ਭਾਵ ਕੀਤਾ, ਮਰਮਾਂ ਨੂੰ ਸ੍ਰਿਸ਼ਟੀ ਰਚਨ ਦਾ ਹੋ ਗਿਆ ਅਹੰਕਾਰ ਫੁਰਦਾ, ਤੇ ਮੈਂ ਸ੍ਰਿਸ਼ਟੀ ਰਚਨਾ, ਸ਼ਿਵ ਜੀ ਨੂੰ ਲੈਤਾ ਕਰਨ ਦਾ ਅਹੰ ਭਾਵ ਫੁਰਦਾ, ਤੇ ਵਿਸ਼ਨੂੰ ਜੀ ਨੂੰ ਰੋਜੀ ਦੇਣ ਦਾ ਅਹੰ ਭਾਵ ਫੁਰਦਾ ਕਿ ਮੈਂ ਸਭਨਾਂ ਨੂੰ ਪਾਲਣਾ ਕਰਦਾ ਹਾਂ। ਇਸ ਕਰਕੇ ਕਿਹਾ ਹੈ ਬ੍ਰਹਮਾ ਵਿਸ਼ਨ ਮਹਾਂ ਦਿਓ ਤ੍ਰੈ ਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ, ਇਹ ਨਿਰਾਕਾਰ ਦੇ ਨਾਲ ਜੁੜਨ ਵਾਸਤੇ ਸਰਗੁਣ ਦਾ ਖੰਡਨ ਹੋ ਰਿਹਾ, ਇਹ ਵੀ ਧਿਆਨ ਰੱਖਣ ਦੀ ਲੋੜ ਹੈ, ਉਸ ਤਰ੍ਹਾਂ ਨਹੀਂ ਹੈ। ਇਸ ਕਰਕੇ ਹੇ ਪਰਮੇਸ਼ਰ ਵਾਹਿਗੁਰੂ ਤੂੰ ਐਸਾ ਹੈ, ਇਹ ਤੇਰੇ ਪੈਦਾ ਕੀਤੇ ਨੇ ਗਿਣਤੀ ਤੋਂ ਰਹਿਤ ਨੇ, ਉਹਨਾਂ ਦੇ ਅੰਦਰ ਮੋਹ ਅਤਰ, ਇਸ ਕਰਕੇ ਮਦ ਹੰਕਾਰ ਸੂਖਮ ਜਿਹਾ ਹੰਕਾਰ ਹੈ। ਆਹ ਜਿਹੜਾ ਭਾਈ ਤਿੰਨ ਪਾਠ, ਤਿੰਨ ਕੋ ਮੋਹ ਭਇਆ ਮਨ ਮਦ ਕਾ, ਤਿੰਨ ਨੰਨੇ ਦੇ ਹੇਠਾਂ ਹਲੰਤ ਹੈਗੀ ਸਾਰਿਆਂ ਦੇ, ਜਿਹਦੇ ਨਹੀਂ ਹੈ ਤੁਸੀਂ ਇਹਨੂੰ ਹਲੰਤ ਸਮਝ ਕੇ ਪਾਠ ਕਰਨਾ, ਤਿੰਨ ਐਂ ਪਾਠ ਕਰਨਾ। ਹਾਂਜੀ ਚਲੋ ਅੱਗੇ।
ਚੌਰਾਸੀ ਲੱਖ ਜੋਨ ਉਪਾਈ,
ਹੇ ਪਰਮੇਸ਼ਰ ਜਦ ਤੋਂ ਤੂੰ 84 ਲੱਖ ਜੋਨ ਜੂਨਾ ਉਪਾਈ ਪੈਦਾ ਕੀਤੀ ਹੈ, ਉਸ ਵੇਲੇ ਤੋਂ ਹੀ
ਰਿਜਕ ਦੀਆ ਸਭ ਹੂ ਕੋ ਤਦ ਕਾ,
ਤਦ ਉਸੇ ਦਾ ਹੋਈ ਸਭ ਸਭਨਾਂ ਨੂੰ ਰਿਜਕ ਦੀਆ ਦਿੱਤਾ ਹੋਇਆ, ਉਦੋਂ ਦਾ ਹੀ ਰਿਜਕ ਦਿੰਦਾ ਆ ਰਿਹਾ ਹੈ। ਰਿਜਕ ਦੀਆ ਸਭ ਹੂ ਕੋ ਤਦਕਾ, ਤਦਕਾ ਤਦੋਂ ਦਾ ਉਸ ਵੇਲੇ ਦਾ ਹੀ, ਸਾਰਿਆਂ ਨੂੰ ਹੀ ਰਿਜਕ ਉਸ ਵੇਲੇ ਦਾ ਦਿੱਤਾ ਹੈ। ਪਹਿਲੋਂ ਦੇ ਤੈ ਰਿਜਕ ਸਮਾਹਾ, ਪਿੱਛੋਂ ਦੇ ਤੈ ਜੰਤੋ ਪਾਹਾ, ਜੰਤਾ ਬਾਅਦ ਪੈਦਾ ਕੀਤੇ ਨੇ, ਰਿਜਕ ਪਹਿਲਾਂ ਪੈਦਾ ਕੀਤਾ। ਇਸੇ ਕਰਕੇ ਸ੍ਰੀ ਨਾਨਕ ਪ੍ਰਕਾਸ਼ ਵਿੱਚ ਆਉਂਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਮਰਦਾਨੇ ਨੂੰ, ਕਹਿੰਦੇ ਮਰਦਾਨਿਆ ਕਲਪਿਆ ਨਾ ਕਰ, ਸੁਨ ਮਰਦਾਨੇ ਲੇਤ ਸਦਾ ਸਭ ਕੀ ਸੁਧ ਕਰਤਾਰ, ਦੇਹ ਬਣੀ ਪਸ਼ਚਾਤ ਹੈ ਪੂਰਵ ਬਣਾ ਆਹਾਰ। ਦੇਹ ਬਾਅਦ ਚ ਬਣਦੀ ਹੈ, ਤੇ ਆਹਾਰ ਜਿਹੜਾ ਪਹਿਲਾਂ ਹੀ ਪੈਦਾ ਕੀਤਾ ਵਾਹਿਗੁਰੂ ਨੇ। ਇਸ ਕਰਕੇ
ਇਜਕ ਦੀਆ ਸਭ ਹੂ ਕੋ ਤਦਕਾ,
ਤੇ ਇਸ ਕਰਕੇ ਸਭ ਨੂੰ ਤਦਕਾ ਉਸ ਵੇਲੇ ਦਾ ਹੀ, ਤਦ ਤਦੋਂ ਕਾ ਦਾ ਅਰਥ ਹੈ ਦਾ, ਤਦੋਂ ਦਾ ਹੂ ਹੀ ਉਸ ਵੇਲੇ ਦਾ ਹੀ ਸਭਨਾ ਨੂੰ ਰਿਜਕ ਦੀਆ ਦਿੱਤਾ ਹੋਇਆ ਹੈ ਜੀ।
ਸੇਵਕ ਕਹਿ ਭਾਰ ਪੂਰ ਜੁਗ ਜੁਗ,
ਹੇ ਪਰਮੇਸ਼ਰ ਸਰੂਪ ਸਤਿਗੁਰੂ ਤੂੰ ਆਪਣੇ ਸੇਵਕ ਦਾਸਾਂ ਕਹਿ ਦਾ ਅਰਥ ਹੈ ਦੇ, ਆਪਣੇ ਦਾਸਾਂ ਦੇ ਕਾਰਜਾਂ ਨੂੰ ਮਹਾਰਾਜ ਜੁਗਾਂ ਜੁਗਾਂਤਰਾਂ ਦੇ ਵਿੱਚ, ਇੱਕ ਯੁਗ ਚ ਨਹੀਂ ਜੁਗਾਂ ਯੁਗ ਭਰਪੂਰ ਪੂਰਨ ਕਰਨ ਵਾਲਾ ਹੈ। ਤੇਰੇ ਦਾਸਾਂ ਨੇ ਐਸਾ ਨਿਸ਼ਚਾ ਕੀਤਾ ਹਿਰਦੇ ਚ,
ਵਾਹਿਗੁਰੂ ਤੇਰਾ ਸਭ ਸਦਕਾ,
ਤੇਰੇ ਦਾਸਾਂ ਨੇ ਹਿਰਦੇ ਚ ਐਸਾ ਨਿਸ਼ਚਾ ਕੀਤਾ ਕਿ ਤੂੰ ਜੁਗਾਂ ਜੁਗਾਂ ਭਰਪੂਰ ਪੂਰਨ ਵਿਆਪਕ ਰੂਪ ਹੈ, ਆਪਣੇ ਸੇਵਕਾਂ ਦੇ ਤਾਂ ਸ਼ੁਭ ਗੁਣਾਂ ਦੇ ਨਾਲ ਲਵਾ ਲਵ ਭਰਨ ਵਾਲਾ ਹੈ। ਹੇ ਵਾਹਿਗੁਰੂ ਪਰਮੇਸ਼ਰ, ਹੇ ਵਾਹਿਗੁਰੂ ਪਰਮੇਸ਼ਰ ਸੂਰ ਸਤਿਗੁਰੂ, ਤੇਰਾ ਸਭਨਾ ਜੀਵਾਂ ਨੂੰ ਸਦਕਾ ਆਸਰਾ, ਸਾਰਿਆਂ ਨੂੰ ਤੇਰਾ ਹੀ ਸਦਕਾ ਭਰੋਸਾ, ਸਾਰੇ ਤੇਰੇ ਉੱਪਰੋਂ ਸਦਕਾ ਵਾਰਨੇ ਜਾਂਦੇ ਹਨ ਜੀ।
ਵਾਹੋ ਵਾਹੋ ਕਾ ਵੱਡਾ ਤਮਾਸਾ,
ਬਾਹੋ ਅਚਰਜ ਰੂਪ ਬਾਹੋ ਪ੍ਰੇਰਕ ਪਰਮੇਸ਼ਰ ਦਾ ਹੀ ਵਾਹਿ ਅਚਰਜ ਰੂਪ ਬਾਹੋ ਵਾਹਿਗੁਰੂ ਦਾ, ਪੰਜ ਤੱਤਾਂ ਨੂੰ ਮੇਲ ਕੇ ਜਗਤ ਦਾ ਜਗਤ ਰਚਣ ਵਾਲਾ ਇਹ ਵੱਡਾ ਵਿਸਥਾਰ ਵਾਲਾ ਤਮਾਸਾ ਹੈ, ਖੇਲ ਹੈ ਇਹ। ਵਾਹੋ ਵਾਹਿਗੁਰੂ ਜੀ ਦਾ ਪੰਜਾਂ ਤੱਤਾਂ ਦੁਆਰਾ ਰਚਿਆ ਹੋਇਆ ਸੰਸਾਰ ਰੂਪੀ ਤਮਾਸ਼ਾ ਬੜਾ ਹੀ ਅਚਰਜ ਹੈ, ਹੈ ਤਮਾਸਾ ਹੀ ਹੈ ਇਹ।
ਆਪ ਹੀ ਹੱਸੈ ਆਪ ਹੀ ਚਿਤਵੈ,
ਤੇ ਪਰ ਅਸਲ ਵਿੱਚ ਪਰਮੇਸ਼ਰ ਆਪ ਹੀ ਬ੍ਰਹਮਾਨੰਦ ਨੂੰ ਪਾ ਕੇ ਜੀਵਨ ਮੁਕਤੀ ਹੋ ਕੇ ਹੱਸੈ ਹੱਸ ਰਿਹਾ ਹੈ, ਤੇ ਆਪ ਹੀ ਪਰਮੇਸ਼ਰ ਬ੍ਰਹਮਾਨੰਦ ਨੂੰ ਪਾ ਕੇ ਪਹਿਲਾਂ ਜਗਿਆਸੂ ਵੀ ਆਪ ਹੀ ਬਣਦਾ, ਗਿਆਨਵਾਨ ਆਪ ਹੀ ਬਣਦਾ, ਜੀਵਨ ਮੁਕਤ ਹੋ ਕੇ ਹੱਸੈ ਹੱਸ ਰਿਹਾ, ਆਪ ਹੀ ਜਗਿਆਸੂ ਰੂਪ ਹੈ ਚਿੱਤ ਦੀ ਚਿਤ ਬਣੀ ਦੁਆਰਾ, ਤੇ ਉਹਦੇ ਵਿੱਚ ਚਿਤ ਵੈ ਚਿੰਤਨ ਕਰਦਾ, ਆਪ ਹੀ ਬ੍ਰਹਮ ਬੇਤਾ ਰੂਪ ਹੋਇਆ ਵੈ, ਬ੍ਰਹਮਾਨੰਦ ਪਾ ਕੇ ਆਨੰਦ ਪ੍ਰਾਪਤ ਕਰਦਾ ਕਿ ਕਦੋਂ ਸਰੂਪ ਦੀ ਸਿਖਿਆਤਾ ਹੋਵੇ, ਜਗਿਆ ਸਰੂਪ ਚ ਐਸਾ ਚਿਤ ਵਧੈ। ਉਸਨੇ ਆਪ ਹੀ ਈਸ਼ਵਰ ਰੂਪ ਹੋ ਕੇ ਅੱਗੇ ਬੋਲੋ ਜੀ,
ਆਪੇ ਚੰਦ ਸੂਰ ਪ੍ਰਗਾਸਾ,
ਉਸਨੇ ਆਪ ਹੀ ਈਸ਼ਵਰ ਰੂਪ ਹੋ ਕੇ ਚੰਦ ਚੰਦਰਮਾ ਨੂੰ ਪੈਦਾ ਕੀਤਾ, ਆਪ ਹੀ ਸੂਰਜ ਦਾ ਪ੍ਰਕਾਸ਼ਾ ਪ੍ਰਕਾਸ਼ ਕੀਤਾ, ਆਪ ਹੀ ਚੰਦਰਮਾ ਤੇ ਸੂਰਜ ਆਦਿਕਾਂ ਦਾ ਪ੍ਰਕਾਸ਼ਕ ਹੋ ਰਿਹਾ, ਆਪ ਚੰਦਰਮਾ ਤੇ ਸੂਰਜ ਆਦਿਕਾਂ ਨੂੰ ਰੋਸ਼ਨੀ ਦੇਣ ਵਾਲਾ ਹੈ, ਆਪ ਹੀ ਅਧਿਕਾਰੀ ਜਗਿਆਸੂਆਂ ਦੇ ਅੰਦਰ ਚੰਦਰਮਾ ਦੀ ਨਿਆਈ ਵੈਰਾਗ ਪ੍ਰਕਾਸ਼ ਕਰਨ ਵਾਲਾ ਹੈ, ਆਪ ਹੀ ਵਿਵੇਕ ਰੂਪੀ ਸੂਰਜ ਦਾ ਪ੍ਰਕਾਸ਼ ਕਰਨ ਵਾਲਾ ਹੈ, ਆਪ ਹੀ ਚੰਦਰਮਾ ਦੀ ਨਿਆਈ ਸਤਗੁਣ ਵਾਲਿਆਂ ਦੇ ਅੰਦਰ ਸਤੋਮਈ ਬਿਰਤੀ ਦਾ ਪ੍ਰਕਾਸ਼ ਕਰਨ ਵਾਲਾ, ਆਪ ਹੀ ਸੂਰਜ ਦੀ ਨਿਆਈ ਅਪਰੋਕ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ।
ਆਪੇ ਜਲ ਆਪੇ ਥਲ ਥੰਮਣ,
ਹੇ ਪਰਮੇਸ਼ਰ ਤੂੰ ਆਪ ਹੀ, ਹੇ ਪਰਮੇਸ਼ਰ ਜੀ, ਪਰਮੇਸ਼ਰ ਆਪ ਹੀ ਜਲ ਪਾਣੀ ਰੂਪ ਹੈ, ਆਪ ਹੀ ਥਲ ਥਲ ਰੂਪ ਹੈ ਖੁਸ਼ਕ ਰੂਪ, ਆਪ ਹੀ ਸਭਨਾਂ ਦਾ ਥੰਮਣ ਆਸਰਾ ਰੂਪ ਹੈ, ਤੇ ਆਪ ਹੀ ਜਲ ਤੇ ਆਪ ਹੀ ਥਲ ਨੂੰ ਆਪਣੇ ਆਸਰੇ ਥੰਮਣ ਵਾਲਾ ਹੈ, ਉਹ ਪਰਮੇਸ਼ਰ ਆਪ ਹੀ।
ਆਪੇ ਕੀਆ ਘੱਟ ਘੱਟ ਬਾਸਾ,
ਆਪ ਹੀ 84 ਲੱਖ ਜੂਨਾਂ ਚਾਰ ਖਾਣੀਆਂ ਘਟਾਂ ਘਟਾਂ ਵਿੱਚ ਬਾਸਾ ਨਿਵਾਸ ਕੀਤਾ, ਤੇ ਐਸਾ ਆਪ ਹੀ ਕੀ ਆ ਘੱਟ ਘੱਟ ਵਾਸਾ, ਫਿਰ ਉਹਨਾਂ ਜੂਨਾਂ ਚ ਆਪ ਹੀ ਵਾਸਾ ਕੀਤਾ, ਆਪ ਹੀ ਜਲ ਦੀ ਨਿਆਈ ਪ੍ਰੇਮ ਕਰਨ ਵਾਲੇ ਉੱਤਮ ਅਧਿਕਾਰੀਆਂ ਅਤੇ ਥਲ ਦੀ ਨਿਆਈ ਕਨਿਸ਼ਠ ਅਧਿਕਾਰੀਆਂ ਨੂੰ ਥੰਮਣ ਵਾਲਾ, ਆਪ ਇਹ ਕਿਹਾ ਵੀ ਉਹਨਾਂ ਨੂੰ ਇਸਤਿਤ ਰੱਖਣ ਵਾਲਾ, ਉਹਨਾਂ ਆਪ ਹੀ ਜੀਵਨ ਮੁਕਤ ਪੁਰਖਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਕੇ ਸਾਕਸ਼ਾਤ ਹੋਣ ਰੂਪ ਵਸਣਾ ਕੀਤਾ ਹੈ, ਇਹ ਤੇਰੀ ਚੋਜਨ ਸਾਰੇ।
ਆਪੇ ਨਰ ਆਪੇ ਹੁਣ ਨਾਰੀ,
ਪਰਮੇਸ਼ਰ ਆਪ ਹੀ ਨਰ ਮਨੁੱਖ ਰੂਪ ਹੈ, ਨਰ ਪੁਰਸ਼ ਰੂਪ ਆਪ ਹੀ ਹੈ, ਪੁਨ ਪੁਨਾ ਆਪ ਹੀ ਨਾਰੀ ਇਸਤਰੀ ਰੂਪ ਹੈ, ਇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ, ਇਹ ਸਭ ਆਪ ਹੀ ਹੈ।
ਆਪੇ ਸਾਰ ਆਪ ਹੀ ਪਾਸਾ,
ਆਪ ਹੀ ਸਾਰ ਨਰਦਾਂ ਰੂਪ ਹੈ, ਤੇ ਆਪ ਹੀ ਪਾਸਾ ਚੌਪੜ ਦੀ ਖੇਡ ਬਤ ਹੈ, ਇਹ ਪੁਰਾਣੀ ਖੇਡ ਹੁੰਦੀ ਸੀ ਉਹਦਾ ਪ੍ਰਮਾਣ ਦਿੱਤਾ ਹੈ ਜੀ।
ਗੁਰਮੁਖ ਸੰਗਤ ਸਭੈ ਵਿਚਾਰੋ,
ਤੇ ਗੁਰਮੁਖ ਹੋ ਕੇ ਸੰਗਤ ਸਾਰੇ ਵਿਚਾਰੋ, ਇਹ ਕਹਿ ਸਕਦਾ ਵੀ ਆਪ ਹੀ ਨਰਦੀ ਨਿਆਈ, ਇਹ ਜਿਹੜਾ ਪਿੱਛੇ ਸੀ ਆਪ ਹੀ ਨਰਦੀ ਨਿਆਈ ਗਿਆਨਵਾਨ ਹੈ, ਆਪ ਹੀ ਨਾਰੀ ਦੀ ਨਿਆਈ ਅਧਿਕਾਰੀ ਜਗਿਆਸੂ ਰੂਪ ਇਸਤਰੀ ਹੈ, ਆਪ ਹੀ ਪਰਮੇਸ਼ਰ ਉੱਤਮ ਮੱਧਮ ਕਨਿਸ਼ਠ ਅਧਮ ਰੂਪ ਨਰਦ ਹੈ, ਆਪ ਹੀ ਤਿੰਨ ਗੁਣਾ ਰੂਪ ਪਾਸਾ ਬਣਾ ਰਿਹਾ ਹੈ, ਆਪ ਹੀ ਈਸ਼ ਰੂਪ ਨਰ ਹੈ, ਆਪ ਹੀ ਮਾਇਆ ਰੂਪੀ ਨਾਰੀ ਹੈ, ਆਪ ਹੀ ਜੀਵਨ ਰੂਪੀ ਨਰਦ ਹੈ, ਤੇ ਆਪ ਹੀ ਨਰ ਨਿਯੰਤਾ ਰੂਪ ਹੈ, ਆਪ ਹੀ ਪ੍ਰਕਿਰਤੀ ਰੂਪ ਨਾਰੀ ਹੈ, ਆਪ ਹੀ ਚਾਰ ਖਾਣੀਆਂ ਰੂਪ ਨਰਦ ਹੈ, ਆਪ ਹੀ ਭੂਤ ਭਵਿੱਖ ਵਰਤਮਾਨ ਕਾਲ ਰੂਪ ਪਾਸਾ ਵੀ ਆਪ ਹੀ ਹੈ। ਹੁਣ ਬੋਲੋ ਜੀ।
ਗੁਰਮੁਖ ਸੰਗਤ ਸਭ ਵਿਚਾਰ,
ਇਸ ਲਈ ਗੁਰਮੁਖ ਮੁਖੀ ਗੁਰਾਂ ਦੁਆਰਾ ਸੰਗਤ ਵੀ ਸਭੇ ਸਾਰੇ ਬੈਠ ਕੇ ਉਸ ਹਰੀ ਨੂੰ ਵਿਚਾਰੋ, ਵਿਚਾਰਨਾ ਕਰੋ। ਗੁਰਮੁਖ ਜਨੋ, ਸਭੇ ਸਾਰੇ ਗੁਰੂ ਰਾਮਦਾਸ ਜੀ ਦੀ ਸੰਗਤ ਇਸਤਤ ਹੋ ਕੇ ਤੇ ਉਸ ਹਰੀ ਨੂੰ ਵਿਚਾਰਨਾ ਕਰੋ ਜੀ।
ਵਾਹ ਵਾਹ ਕਾ ਵੱਡਾ ਤਮਾਸਾ,
ਜਿਸ ਵਾਹ ਚਰਜ ਰੂਪ ਵਾਹ ਵਾਹਿਗੁਰੂ ਦਾ ਪੰਜਾਂ ਤੱਤਾਂ ਨੂੰ ਆਪਸ ਵਿੱਚ ਮੇਲ ਕੇ ਇਹ ਜਗਤ ਰਚਨ ਦਾ ਵੱਡਾ ਤਮਾਸ਼ਾ ਖੇਲ ਕੀਤਾ ਹੋਇਆ ਹੈ ਜੀ।
ਕੀਆ ਖੇਲ ਬੜ ਮੇਲ ਤਮਾਸ਼ਾ,
ਦੁਬਾਰੇ ਇਕੱਠੇ ਹੀ ਬੋਲੋ ਜੀ। ਹੈ
ਕੀਆ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ।
ਹੇ ਵਾਹਿਗੁਰੂ ਪਰਮੇਸ਼ਰ, ਸਭ ਸਾਰੀ ਸੂਖਮ ਤੇ ਸਥੂਲ ਸ੍ਰਿਸ਼ਟੀ ਜਿਹੜੀ ਹੈ ਨਾ, ਤੇਰੀ ਆਪ ਜੀ ਦੀ ਰਚਨਾ ਹੈ। ਇਹ ਬਹੁਤ ਅਸਚਰਜ ਕੌਤਕ ਹੈ ਕਿ ਜੋ ਤੂੰ ਪੰਜੇ ਵੱਡੇ ਵਿਰੋਧੀ ਤੱਤਾਂ ਨੂੰ, ਹੁਣ ਪਾਣੀ ਅੱਗ ਦੇ ਉੱਤੇ ਪਾ ਦਈਏ ਜਾਂ ਅੱਗ ਨਹੀਂ ਹੈ ਜਾਂ ਪਾਣੀ ਖਤਮ ਹੋਜੂ, ਇਹ ਵਿਰੋਧੀ ਨੇ ਆਪਸ ਵਿੱਚ ਹੀ ਪਰ ਸਰੀਰ ਵਿੱਚ ਇਕੱਠੇ ਕੀਤੇ ਨੇ, ਆਪਸ ਵਿੱਚ ਮੇਲ ਕੇ ਜਗਤ ਰੂਪੀ ਖੇਲ ਦਾ ਤਮਾਸਾ ਕੀਤਾ ਹੈ। ਜੋ ਤੂੰ ਪੰਜੇ ਵੱਡ ਵਿਰੋਧੀ ਤੱਤਾਂ ਨੂੰ ਆਪਸ ਵਿੱਚ ਮੇਲ ਕੇ ਜਗਤ ਰਚਨ ਦਾ ਤਮਾਸਾ ਖੇਡ ਕੀਤਾ ਹੈ, ਇਹ ਤੇਰਾ ਬੜਾ ਭਾਰੀ ਖੇਡ ਕੀਆ ਕੀਤਾ ਹੋਇਆ। ਜੋ ਤਮਾਸਾ ਰੂਪ ਪੰਜੇ ਤੱਤ ਨੇ ਉਹਨਾਂ ਨੂੰ ਆਪਸ ਵਿੱਚ ਮੇਲ ਕੇ ਜਗਤ ਨੂੰ ਰਚਨਾ ਕੀਤਾ, ਇਹ ਖੇਲ ਖੇਡ ਕੀਤੀ ਹੈ ਤੈਂ, ਇਹ ਤੇਰੀ ਖੇਡ ਹੈ। ਇਥੋਂ ਤੱਕ ਵਾਹਿਗੁਰੂ ਮੰਤਰ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 13 ਵਾਰ ਸਪਸ਼ਟ ਰੂਪ ਦੇ ਵਿੱਚ, ਵਾਹਵੇ ਨੂੰ ਕੰਨਾ, ਹਾਏ ਨੂੰ ਸਿਆਰੀ, ਗੱਗੇ ਨੂੰ ਔਂਕੜ, ਰਾਰੇ ਨੂੰ ਤਲੈਂਕੜ, ਵਾਹਿਗੁਰੂ 13 ਵਾਰ ਆਇਆ। ਤੋ ਇਸ ਕਰਕੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਖੇਡ ਹੈ, 13 ਵਾਰ ਸ਼ਬਦ ਇਹ ਕੁੰਥਨ ਕੀਤਾ। ਤੇ ਇੱਕ ਵਾਰ ਵਾਹਿਗੁਰੂ ਦੀ ਰਚਨਾ ਵਿੱਚ ਗੁੱਤ ਰੂਪ ਹੈ, ਇਉਂ ਗੁਰੂ ਗ੍ਰੰਥ ਸਾਹਿਬ ਸੁੰਦਰ ਮੰਗਨ, ਤੇ 13 ਦੇ ਵਿੱਚ ਇੱਕ ਹੋਰ ਜਮ੍ਹਾਂ ਕਰ ਲਈਏ, 14 ਰਤਨਾਂ ਦੀ ਨਿਆਈ ਵਾਹਿਗੁਰੂ ਗੁਰਮੰਤਰ ਦਾ, ਇਹ ਇਸ ਪ੍ਰਕਾਰ ਢੰਗ ਦੇ ਨਾਲ ਆਇਆ ਹੈ, ਜਿਹੜੇ ਅੱਖਰ ਇਕੱਠੇ ਆਏ ਹੈ। ਅੱਗੇ ਦੱਸਦੇ ਹਨ ਜੀ,
ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ,
ਤੇ ਪਿਆਲ ਈੜੀ ਦੀ ਸਿਆਰੀ ਆੜੇ ਦੇ ਕੰਨਾਂ ਜੀ, ਇਸ ਤਰ੍ਹਾਂ ਸਮਝਣਾ ਇਸ ਨੂੰ, ਪਿਆਲ ਰਹਿਆ ਜਿਹੜਾ ਇਹ ਇਹਨੂੰ ਵੀ ਹਾਏ ਦਾ ਪਾਇਰ ਦੇ ਚਿੰਨ੍ਹ ਹੈ, ਇਹ ਹਾਏ ਦੀ ਸਿਆਰੀ ਤੇ ਆੜੇ ਦਾ ਕੰਨਾ ਮੰਨ ਕੇ ਰਹਿਆ, ਐਂ ਪਾਠ ਨੇ ਦੋਨੇ ਇਹ। ਹੇ ਪਰਮੇਸ਼ਰ ਤੂੰ ਆਪ ਹੀ ਜਲ ਤਰਲ ਥਾਵਾਂ ਤੇ ਥਲ ਖੁਸ਼ਕ ਥਾਵਾਂ, ਗਗਨ ਆਕਾਸ਼ ਪਿਆਲ ਪਤਾਲ ਆਦਿ ਸਭ ਥਾਵਾਂ ਵਿੱਚ ਪੂਰ ਪਰਿਪੂਰਨ ਹੋ ਰਿਹਾ, ਜਾਂ ਜਿਸ ਆਪ ਜੀ ਦੀ ਪ੍ਰਤੱਖ ਰਚਨਾ ਜਿਹੜੀ ਹੈ ਨਾ, ਤੇ ਆਪ ਜੀ ਦੇ ਵਾਚਾਂ ਜੀ ਬੋਲੋਗੇ,
ਅੰਮ੍ਰਿਤ ਤੇ ਮਿੱਠੇ ਜਾ ਕੇ ਬਚਨਾ,
ਤੇ ਪ੍ਰਤੱਖ ਵਚਨ ਵਾਕ, ਵੇਦ ਵਚਨ, ਸਤਨਾਮ ਰੂਪੀ ਵਚਨ, ਸੁਰਤੀ ਸਿਮਰਤੀ ਆਗਿਆ ਰੂਪ ਵਚਨ, ਤੇ ਇਹ ਸਵਰਗੀ ਦੇਵਤਿਆਂ ਦੇ ਅੰਮ੍ਰਿਤ ਤੋਂ ਵੀ ਮਿੱਠੇ, ਤੁਹਾਡੇ ਮਿੱਠੇ ਵਚਨ, ਅੰਮ੍ਰਿਤ ਤੇ ਮਿੱਠੇ ਜਿਹੜਾ ਸਵਰਗ ਦਾ ਅੰਮ੍ਰਿਤ ਹੈ ਉਹਦੇ ਨਾਲੋਂ ਵੀ ਮਿੱਠੇ ਵਚਨ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋਂ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲਦਾ ਕੌਰਾ, ਜਾਂ ਖੂਬ ਤੇਰੀ ਪਾਗਰੀ, ਮਿੱਠੇ ਤੇਰੇ ਬੋਲ, ਅੰਮ੍ਰਿਤ ਰੂਪ ਤੁਹਾਡੇ ਬਚਨ, ਤੇ ਐਸੇ ਤੁਹਾਡੇ ਬਚਨ ਹਨ ਜੀ।
ਮਨ ਹੈ ਬ੍ਰਹਮਾਦਿਕ ਰੁਦਰਾਦਿਕ,
ਤੇ ਬ੍ਰਹਮਾਦਿਕ ਬਰਮਾ ਤੋਂ ਆਦਿ ਲੈ ਕੇ ਬਾਲ ਖਿਲ ਜਿੰਨੇ ਸਨਕ ਸਨੰਦਨ ਆਦਿ, ਅਤੇ ਰੁਦਰਾਦਿਕ ਤੋਂ ਭਾਵੈ ਸ਼ਿਵ ਜੀ ਤੋਂ ਆਦਿ ਲੈ ਕੇ ਗਣੇਸ਼ ਸ਼ਾਮਕਾਰਤ ਆਦਿ, ਟੋਨਾ ਸ਼ੋਨਾ ਆਦਿ ਗਣ ਜਿਹੜੇ ਇਹਨਾਂ ਦੇ, ਸਾਰੇ ਤੈਨੂੰ ਮਾਨੇ ਮੰਨਦੇ ਹਨ ਹੇ ਪਰਮੇਸ਼ਰ ਜੀ।
ਕਾਲ ਕਾ ਕਾਲ ਨਿਰੰਜਨ ਜਚਨਾ,
ਹੇ ਪਰਮੇਸ਼ਰ ਤੂੰ ਕਾਲ ਦਾ ਵੀ ਕਾਲ ਕਰਨ ਵਾਲਾ ਹੈ, ਨਿਰੰਜਨ ਸ਼ੁੱਧ ਸਰੂਪ ਹੈ, ਸਾਰੇ ਜੀਵ ਤੇਰੇ ਦਰ ਤੇ ਜਾਚਨਾ ਮੰਗਦੇ ਨੇ, ਜਾਚਨਾ ਕਰਦੇ ਨੇ, ਮੰਗਦੇ ਹਨ ਸਾਰੇ ਤੇਰੇ ਦਰ ਦੇ, ਮੰਗਦੇ ਹੈ ਸਾਰੇ ਆਪ ਜੀ ਦੇ ਜਾਚੇ ਹੋਏ ਨੇ, ਭਾਵ ਆਪ ਜੀ ਦੇ ਸਾਰੇ ਜਚਨਾ ਇਹ ਚੱਜ ਢੰਗ ਸ੍ਰੇਸ਼ਟ ਹਨ ਆਪ ਜੀ ਦੇ ਮਹਾਰਾਜ।
ਗੁਰ ਪ੍ਰਸਾਦ ਪਾਈਐ ਪਰਮਾਰਥ,
ਹੇ ਪਰਮਾਰਥ ਸਿਧਾਂਤ ਰੂਪ ਪਰਮੇਸ਼ਰ, ਗੁਰੂ ਸਤਿਗੁਰੂ ਰਾਮਦਾਸ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਤੇਰੇ ਸਰੂਪ ਨੂੰ ਪਾਈਐ ਪਾਉਣਾ ਕਰੀਦਾ ਹੈ।
ਸਤਸੰਗਤ ਸੇਤੀ ਮਨ ਖਚਨਾ,
ਕਿਉਂਕਿ ਪਰਮਾਰਥ ਨਾਮੇ ਸਿਧਾਂਤ ਹੈ, ਗੁਰਾਂ ਦੀ ਕਿਰਪਾ ਤੋਂ ਬਿਨਾਂ ਪਰਮ ਅਰਥ ਜਿਹੜਾ ਪਕੈਬਲ ਹੋ ਉਸਦੀ ਪ੍ਰਾਪਤੀ ਹੋਣੀ ਨਹੀਂ ਪਾਇਆ ਜਾਂਦਾ, ਪਾਇਆ ਉਹਦੇ ਨਾਲ ਸਤਸੰਗਤ ਸੇਤੀ ਮਨ ਖਚਨਾ, ਸਤਸੰਗਤ ਸੱਚ ਸਰੂਪ ਦੀ ਪ੍ਰਾਪਤੀ ਵਾਲੀ ਸੰਗਤ ਦੇ ਸੇਤੀ ਨਾਲ ਮਨ ਚੇਤਾ ਜਿਹੜਾ ਖਚਨਾ, ਖਚਤ ਤਦਾਕਾਰ ਹੁੰਦਾ ਜਦੋਂ ਫਿਰ ਪ੍ਰਾਪਤ ਹੁੰਦਾ, ਜਿਨ੍ਹਾਂ ਦਾ ਸਤਸੰਗਤ ਦੇ ਸੇਤੀ ਨਾਲ ਮਨ ਖਚਨਾ ਜੁੜ ਜਾਂਦਾ, ਉਹ ਗੁਰਾਂ ਦੀ ਕਿਰਪਾ ਦੁਆਰਾ ਤੇਰੇ ਪਰਮਾਰਥ ਸਿਧਾਂਤ ਰੂਪ ਨੂੰ, ਨਿਜ ਸਰੂਪ ਨੂੰ ਪਾਉਣਾ ਕਰਦੇ ਹਨ ਜੀ।
ਕੀਆ ਖੇਲ ਬੜ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ।
ਵਾਹਿਗੁਰੂ ਮੇਰੇ ਪਰਮੇਸ਼ਰ, ਸਭ ਸਾਰੀ ਆਪ ਜੀ ਦੀ ਰਚਨਾ, तेरी लीला है, तू आप ही ऐसे बड़े विरोधी तत्व नूं आपस विच मिलके चार खाणियां वाला चौह जुगां वाला तमाशा रूप संसार खेल रचना किया कीता है। इत्थे थोड़ी जी एक विचार है भी चाल बदलन करके तीन सवैये वखरे आए न, इस करके तीन अंक लग्या होया है, ते पंज सवैये पिछले तीन ए सवैये रला के सारे अठ सवैये हो गए है, ते इस करके गोविंद भट्ट दे उन्हां दे आए ने। ਇਹ ਪੰਜ ਤੋਂ ਪਹਿਲਾਂ ਪੰਜ ਸਵਈਏ ਗੰਗਾ ਨਾਮੇ ਭੱਟ ਦੇ ਆਏ ਨ, ਇਸ ਵਜ੍ਹਾ ਦੇ ਨਾਲ ਤੇ ਪੰਜ ਪੰਜ ਤੇ ਤਿੰਨ ਇਹ ਤੇਰਾਂ ਹੋ ਗਏ ਹੈ, ਤੇ ਇਸ ਪ੍ਰਕਾਰ ਜਿਹੜਾ ਨਾ ਇਹ ਕਥਨ ਕੀਤਾ ਹੈ ਵੀ ਤੇਰਾਂ ਸਵਈਏ ਦੋਹਾਂ ਭੱਟਾਂ ਦੇ ਆਏ ਹੈ, ਤੇਰਾਂ ਇਹਨਾਂ ਦਾ ਜੋੜ ਕਰ ਦਿੱਤਾ ਹੈ, ਪਿਛਲੇ ਜਿਹੜੇ ਉਹਨਾਂ ਦੀ ਗਿਣਤੀ ਵਿੱਚ ਲੈ ਲਈ ਹੈ ਜਿਹੜੇ ਪਿਛਲੇ ਪੰਜ ਸੀ, ਤੇ ਇਸ ਪ੍ਰਕਾਰ ਕਰਕੇ ਨਾ ਪੰਜ ਪੰਜ ਦੋ ਆ ਗਏ, ਪੰਜ ਪੰਜ ਤੇ ਤਿੰਨ ਇਸ ਤਰ੍ਹਾਂ ਪਿੱਛੇ, ਹੋਰ ਇਹਦੀ ਚਾਲ ਵੱਖਰੀ ਹੋਣ ਕਰਕੇ ਤੇ ਇਹ ਤਿੰਨ ਵਿੱਚ ਆ ਗਏ, ਪੰਜ ਤੇ ਪੰਜ ਦਸ ਤੇ ਤਿੰਨ ਤੇਰਾਂ ਹੋ ਗਏ, ਤੇਰਾਂ ਇਹਨਾਂ ਦਾ ਜੋੜ ਆ ਗਿਆ। ਹਾਂਜੀ ਬੋਲੋਗੇ।
ਅਗਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੈ,
ਜੋ ਪਰਮੇਸ਼ਰ ਮਨ ਦੇ ਸੰਕਲਪਾਂ ਵਿਕਲਪਾਂ ਕਰਕੇ ਅਗਮ ਕਮਤਾ ਤੋਂ ਰਹਿਤ ਹੈ, ਸ਼ਾਸਤਰਾਂ ਕਰਕੇ ਅਗਮ ਹੈ, ਅਨੰਤ ਬੇਅੰਤ ਸਰੂਪ ਹੈ, ਵੇਦਾਂ ਸ਼ਾਸਤਰਾਂ ਕਰਕੇ ਅੰਤ ਤੋਂ ਰਹਿਤ ਹੈ, ਅਨ ਆਦ ਅਨ ਆਦ ਤੋਂ ਰਹਿਤ ਹੈ, ਆਦ ਅਨਾਦੀ ਸਰੂਪ ਹੋਣ ਕਰਕੇ ਜਿਸ ਨੂੰ ਕੋਈ ਕੋਈ ਵੀ ਨਹੀਂ ਜਾਣ ਸਕਦਾ, ਜਿਸ ਦਾ ਆਦਿ ਕੋਈ ਵੀ ਨਹੀਂ ਜਾਣਦਾ। ਸ੍ਰੀ ਗੁਰੂ ਰਾਮਦਾਸ ਜੀ ਦੇ ਚਿੱਤ ਵਿੱਚ ਅਕਾਲ ਪੁਰਖ ਦਾ ਨਿਵਾਸ ਹੈ, ਇਸ ਕਰਕੇ ਵਾਹਿਗੁਰੂ ਮਨ ਬਾਣੀ ਦੀ ਗਮਤਾ ਤੋਂ ਪਰੇ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਅੰਤ ਤੋਂ ਅਨੰਤ ਹੈ, ਜਿਸ ਦੇ ਆਦਿ ਮੂਲ ਕਾਰਨ ਉਤਪਤੀ ਨੂੰ ਕੋਈ ਵੀ ਨਹੀਂ ਜਾਣ ਸਕਦਾ, ਇਸ ਕਰਕੇ ਉਹਦਾ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਕਿਹਾ ਜਾਂਦਾ ਹੈ ਉਸ ਨੂੰ, ਐਸਾ ਬ੍ਰਹਮ ਹੈ।
ਸ਼ਿਵ ਬਿਰੰਚ ਧਰ ਧਿਆਨ,
ਤੇ ਧਿਆਨ ਵੀ ਧੱਦੇ ਦੇ ਪੈਰ ਚ ਜਿਹੜਾ ਚਿੰਨ ਹੈ, ਧੱਦੇ ਦੀ ਸਿਆਰੀ ਮੰਨ ਕੇ ਨਾਲ ਐੜਾ ਐੜੇ ਦਾ ਕੰਨਾ ਮੰਨ ਕੇ ਧਿਆਨ ਬੋਲਣਾ ਇਸ ਨੂੰ, ਜਿਸ ਦਾ ਸ਼ਿਵ ਅਤੇ ਬ੍ਰੰਚ ਬ੍ਰਹਮਾ ਆਦਿ ਵੀ ਧਿਆਨ ਤੇ ਧਰ ਧਾਰਦੇ ਨ, ਉਹ ਵੀ ਧਿਆਨ ਕਰਦੇ ਨ, ਜਿਸ ਵਾਹਿਗੁਰੂ ਨੂੰ
ਨਿਤ ਹੈ ਜਿਸ ਬੇਦ ਬਖਾਣ,
ਫਿਰ ਜਿਸ ਪਰਮੇਸ਼ਰ ਵਾਹਿਗੁਰੂ ਦੇ ਇਸ ਨਾਮ ਨੂੰ, ਜਿਸ ਨੂੰ ਜਿਹੜੇ ਵੇਦ ਹੈ ਉਹ ਵੀ ਨਿਤ ਹੈ, ਨੇਤ ਨੇਤ ਕਥੰਤ ਵੇਦਾ, ਨੇਤ ਨੇਤ ਕਥਨ ਕਰਦੇ ਹੈ, ਜਿਸ ਦੇ ਤਾਈ ਬਰਮਾ ਜੀ ਵੇਦਾਂ ਦੁਆਰਾ ਨੇਤ ਨੇਤ ਕਥਨ ਕਰਦੇ ਹੈ, ਜਿਸ ਨੂੰ ਵੇਦ ਨਿਤ ਹੈ ਨਿਤਾ ਪ੍ਰਤੀ ਕਥਨ ਕਰਦੇ ਹਨ।
ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ,
ਜੋ ਪਰਮੇਸ਼ਰ ਨਿਰੰਕਾਰ ਮੈਕੀਕਾਰਾਂ ਤੋਂ ਰਹਿਤ ਹੈ, ਸਾਰਿਆਂ ਦੇ ਆਤਮਾ ਰੂਪ ਹੋਣ ਕਰਕੇ ਨਿਰਵੈਰ ਵੈਰ ਤੋਂ ਰਹਿਤ ਹੈ, ਜਿਸ ਵਰਗਾ ਅਵਰ ਹੋਰ ਕੋਈ ਦੂਸਰਾ ਕੋਈ ਵੀ ਨਹੀਂ ਹੈ।
ਭੰਜਨ ਗੜਨ ਸਮਰਥ,
ਤੇ ਇਹਨੂੰ ਸਮਰਥ ਹੀ ਬੋਲਣਾ ਭਾਈ, ਅਧਿਕ ਸਹਿਤ ਪਾਠ ਮਤਲਬ ਇਸ ਤਰ੍ਹਾਂ ਸਮਰਥ ਸਮਰਥ ਨਹੀਂ ਕਹਿਣਾ ਜਿਹਨੂੰ, ਜੋ ਪਰਮੇਸ਼ਰ ਸੰਸਾਰ ਨੂੰ ਭੰਜਨ ਭੰਨਣ ਤੇ ਨਾਸ਼ ਕਰਨ ਤੇ ਗੜਨ ਘੜਨ ਵਾਲਾ ਉਤਪਤੀ ਕਰਨ ਵਾਲਾ ਸਮਰਥ ਸਮਰੱਥ ਹੈ, ਸਰਵ ਕਲਾ ਸਮਰੱਥ ਹੈ, ਤੇ ਸਮਰਥ ਤੋਂ ਭਾਵ ਹੀ ਸਮਰੱਥ ਹੈ, ਤੇ ਐਸਾ ਜੋ ਪਰਮੇਸ਼ਰ ਹੈ ਤੇ ਸੋਈ ਉਹ ਪਰਮੇਸ਼ਰੀ ਜੀਵਾਂ ਨੂੰ ਸੰਸਾਰ ਤੋਂ ਤਰਨ ਬੋਲੋ,
ਤਰਨ ਤਾਰਨ ਪ੍ਰਭ ਸੋਈ,
ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਤਰਨ ਜਹਾਜ਼ ਰੂਪ ਹੈ, ਹਰਨ ਭਰਨ ਜਾ ਕੇ ਨੇਤਰ ਫੋਰ,
ਨਾਨਾ ਪ੍ਰਕਾਰ ਜਿਨ ਜਗ ਕੀ ਹੋ,
ਜਿਨ ਜਿਸ ਪਰਮੇਸ਼ਰ ਨੇ ਉੱਤਮ ਮੱਧਮ ਕਨਿਸ਼ਟ ਰਾਸੀ ਤਾਮਸੀ ਸਾਂਤ ਕੀ ਆਦਿ ਨਾਨਾ ਅਨੇਕਾਂ ਪ੍ਰਕਾਰ ਦਾ ਜਗ ਸੰਸਾਰ ਪੈਦਾ ਕੀਆ ਕੀਤਾ ਹੈ। ਤੇ ਅੱਗੇ ਦੱਸਦੇ ਨੇ ਜੀ,
ਜਨ ਮਥੁਰਾ ਰਸਨਾ ਰਸ,
ਮਥੁਰਾ ਭੱਟ ਜੀ ਕਥਨ ਕਰਦੇ ਹੈ ਕਿ ਮੈਂ ਜਨਦਾਸ ਆਪਣੀ ਰਸਨਾ ਜੀਵਾਂ ਨੂੰ ਪ੍ਰੇਮ ਰਸ ਵਿਚ ਰਸੈ ਰਸਾ ਕੇ ਉਸ ਪਰਮੇਸ਼ਰ ਦੇ ਜਸ ਨਾਮ ਨੂੰ ਉਚਾਰਨ ਕਰਦਾ ਹਾਂ ਜੀ।
ਸ੍ਰੀ ਸਤਨਾਮ ਕਰਤਾ ਪੁਰਖ,
ਤੇ ਅੱਗੇ ਦੱਸਦੇ ਨੇ ਜੋ ਸਾਰਿਆਂ ਤੋਂ ਸ੍ਰੀ ਸ਼੍ਰੋਮਣ ਕਰਤਾ ਰਚਨਹਾਰ ਪੁਰਖ ਪੂਰਨ ਪਰਮੇਸ਼ਰ, ਉਸ ਦਾ ਨਾਮ ਸਤਨਾਮ ਸੱਚਾ ਨਾਮ, ਗੁਰੂ ਅਮਰਦਾਸ ਜੀ ਦੀ ਕਿਰਪਾ ਦੁਆਰਾ ਗੁਰੂ ਰਾਮਦਾਸ ਜੀ ਤੇ ਉਹਨਾਂ ਦੇ ਚਿੱਤ ਦੇ ਵਿੱਚ ਗੁਰ ਰਾਮਦਾਸ ਬੋਲਦੇ,
ਗੁਰੂ ਰਾਮਦਾਸ ਚਿੱਤ ਹੈ ਬਸੈ,
ਤੇ ਇਉਂ ਗੁਰੂ ਅਮਰਦਾਸ ਜੀ ਕਿਰਪਾ ਦੁਆਰਾ ਗੁਰੂ ਰਾਮਦਾਸ ਜੀ ਦੇ ਚਿੱਤੇ ਹਿਰਦੇ ਵਿੱਚ ਵਸੇ ਵਸਦਾ, ਜੋ ਸਾਰਿਆਂ ਤੋਂ ਸਰੂਪ ਲੱਖਣਾ ਵਾਲਾ ਸਤਨਾਮ ਰੂਪੀ ਮੰਤਰ ਹੈ ਅਤੇ ਤਟਸਥੀ ਲੱਖਣਾ ਵਾਲਾ ਕਰਤਾ ਪੁਰਖ ਹੈ, ਤੇ ਉਹ ਗੁਰੂ ਅਮਰਦਾਸ ਜੀ ਕਿਰਪਾ ਕਰਕੇ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਵਸਦਾ ਹੈ। ਸਰੂਪ ਲੱਖਣ ਤੇ ਉਹ ਹੁੰਦੇ ਜਿਹੜੇ ਸਦਾ ਹੀ ਕਾਇਮ ਰਹਿਣ, ਤਟਸਥੀ ਲੱਖਣ ਉਹ ਹੁੰਦੇ ਜਿਹਦੇ ਕਦੇ ਹੋਣ ਕਦੇ ਨਾ ਹੋਣ, ਜਿਵੇਂ ਕਿਸੇ ਦਾ ਮਕਾਨ ਪੁੱਛਦਾ ਕੋਈ ਬੰਦਾ ਜਾਂਦਾ ਹੈ, ਮਕਾਨ ਇੱਕੋ ਜਿਹੇ ਹੋਣ, ਕਹਿੰਦਾ ਵੀ ਮਕਾਨ ਕਿਹੜਾ ਫਲਾਣੇ ਫਲਾਣੇ ਬੰਦੇ ਦਾ, ਮੈਂ ਉਹਦੇ ਘਰ ਜਾਣਾ, ਉਹ ਕਹਿੰਦਾ ਵੀ ਉਹ ਸਾਹਮਣੇ ਜਿੱਥੇ ਕਾਂ ਬੈਠਾ ਹੈ ਉਹ ਉਸੇ ਦਾ ਘਰ ਹੈ। ਹੁਣ ਕਾਂ ਨੇ ਹਮੇਸ਼ਾ ਤਾਂ ਰਹਿਣਾ ਨਹੀਂ ਪਰ ਉਹਨੂੰ ਕਰਦਾ ਸੀਗਾ, ਇਹਨੂੰ ਤਟਸਥੀ ਲੱਖਣ ਕਹਿੰਦੇ ਨੇ। ਜਦੋਂ ਸੰਸਾਰ ਨੂੰ ਰਚਦਾ ਉਦੋਂ ਕਰਤਾ ਕਿਹਾ ਜਾਂਦਾ ਉਹਨੂੰ, ਤਟਸਥੀ ਲੱਖਣ ਹੋ ਗਿਆ। ਜੇ ਸਰੂਪ ਲੱਖਣ ਉਹਦੇ ਸੱਚ ਚਿੱਤ ਆਨੰਦ ਉਹ ਸਦਾ ਹੀ ਕਾਇਮ ਰਹਿੰਦੇ ਨੇ। ਤੋ ਇਸ ਕਰਕੇ ਹੈ ਇਹ ਦੋ ਪ੍ਰਕਾਰ ਦੇ ਹੈ। ਤੇ ਐਸਾ ਜੋ ਪਰਮੇਸ਼ੁਰ ਹੈ, ਇਹ ਗੁਰੂ ਰਾਮਦਾਸ ਜੀ ਆਪ ਕਰਤਾ ਰਚਨਹਾਰ ਪੁਰਖ ਪੂਰਨ ਪਰਮੇਸ਼ੁਰ ਦਾ ਸਰੂਪ ਹੋ, ਆਪ ਜੀ ਕਿਰਪਾ ਕਰਕੇ, ਆਪ ਜੀ ਦੀ ਕਿਰਪਾ ਕਰਕੇ ਹੀ ਸਾਰਿਆਂ ਦੇ ਸ਼੍ਰੋਮਣੀ ਸਤਨਾਮ ਰੂਪੀ ਮੰਤਰ ਸਿੱਖਾਂ ਦੇ ਹਿਰਦੇ ਵਿੱਚ ਵਸਾਉਣਾ ਕੀਤਾ ਹੈ। ਤੇ ਇਸ ਕਰਕੇ ਹਿਰਦੇ ਵਿੱਚ ਵਸਦਾ ਹੈ ਤੁਹਾਡੀ ਕਿਰਪਾ ਨਾਲ।
ਗੁਰੂ ਸਮਰੱਥ ਗਹਿ ਕਰੀਆ ਧਰੁਵ
ਤੇ ਸਾਰੀ ਬੋਲ ਦੋ।
ਬੁੱਧ ਸਮਤ ਸਮਾਰਨ ਕਉ,
ਸਮਤ ਸ੍ਰੇਸ਼ਠ ਮਤੀ ਦੁਆਰਾ ਬੋਧ ਵਾਲੀ ਬੁੱਧ ਬੁੱਧੀ, ਤੇ ਉਸ ਬੁੱਧੀ ਦੇ ਨਾਲ ਵਾਹਿਗੁਰੂ ਨੂੰ ਸਮਾਰਨ ਯਾਦ ਕਰਨ ਕਉ ਵਾਸਤੇ ਸਮਰੱਥ ਸਰਵ ਸ਼ਕਤੀਮਾਨ ਗੁਰੂ ਸਤਿਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੀ ਬਿਰਤੀ ਨੂੰ ਗਹਿ ਪਕੜ ਕੇ ਧਰੁਵ ਅਚਲ ਕਰੀ ਕਰ ਦਿੱਤਾ ਹੈ। ਸੁਮਤ ਸ੍ਰੇਸ਼ਠ ਮਤੀ ਵਾਲੇ ਪੁਰਖਾਂ ਨੂੰ ਬੁੱਧੀ ਦੇ ਅੰਦਰ ਬ੍ਰਹਮ ਦਾ ਬੋਧ ਦੇਣ ਵਾਸਤੇ ਅਤੇ ਹਰ ਵਕਤ ਪਰਮੇਸ਼ੁਰ ਨੂੰ ਯਾਦ ਕਰਨ ਵਾਸਤੇ ਸਮਰੱਥ ਗੁਰੂ ਗੁਰੂ ਰਾਮਦਾਸ ਜੀ ਨੇ ਸਿੱਖਾਂ ਦੀ ਬਿਰਤੀ ਨੂੰ ਪਕੜ ਕੇ ਧਰੁਵ ਭਗਤ ਮਾਨ ਅਚਲ ਕਰ ਦਿੱਤਾ ਹੈ ਜੀ।
ਪੁਨ ਧਰਮ ਤੁਜਾ ਫਹਿਰੰਤ ਸਦਾ,
ਤੇ ਪੁਨ ਪੁਨਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ, ਤੇ ਧਰਮ ਧਰਮ ਦਾ ਤੁਜਾ ਨਾਮ ਹੈ ਨਿਸ਼ਾਨ, ਇਹ ਸਦਾ ਹਮੇਸ਼ਾ ਹੀ ਤੇ ਫਹਿਰੰਤ ਝੁਲ ਰਿਹਾ ਹੈ।
ਅਗ ਪੁੰਜ ਤਰੰਗ ਨਿਵਾਰਨ ਕੋ,
ਭਾਵ ਉਹ ਉਪਦੇਸ਼ ਕਰਦਾ ਕਿ ਹੇ ਜੀਵੋ ਆਵੋ, ਆ ਕੇ ਸਰੋਵਰ ਚ ਇਸ਼ਨਾਨ ਕਰੋ, ਪਾਪ ਦੂਰ ਕਰੋ, ਗੁਰਾਂ ਪਾਸੋਂ ਉਪਦੇਸ਼ ਲੈ ਕੇ ਮੁਕਤੀ ਨੂੰ ਪ੍ਰਾਪਤ ਹੋਵੋ, ਅਤੇ ਸਰੋਵਰ ਦੀਆਂ ਤਰੰਗਾਂ ਲਹਿਰਾਂ ਪੁੰਜ ਸਮੂਹ ਅਗ ਪਾਪਾਂ ਦੇ ਨਿਵਾਰਨ ਮੇਟਣ ਨੂੰ ਇਹ ਸਮਰਥਨ। ਤੇ ਇੱਕ ਵਾਰੀ ਫੇਰ ਬੋਲ ਦੋ ਜੀ।
ਹੁਣ ਧਰਮ ਤੁਜਾ ਫਹਿਰੰਤ ਸਦਾ,
ਸਾਰੀ ਬੋਲੋ।
ਅਗ ਪੁੰਜ ਤਰੰਗ ਨਿਵਾਰਨ ਕਉ,
ਧਰਮ ਦਾ ਨਿਸ਼ਾਨ ਰੂਪੀ ਗੁਰੂ ਰਾਮਦਾਸ ਜੀ ਸਦਾ ਹਮੇਸ਼ਾ ਪਰਉਪਕਾਰ ਜੀਵਾਂ ਨੂੰ ਜੀ ਦਾਨ ਰੂਪ ਇਹ ਝੁਲ ਰਿਹਾ, ਅਤੇ ਪੁੰਜ ਸਮੂਹ ਅਗ ਪਾਪਾਂ ਦੇ ਮਨ ਦੇ ਤਰੰਗ ਸੰਕਲਪਾਂ ਵਿਕਲਪਾਂ ਨੂੰ ਮੇਟਣ ਵਾਲਾ ਹੈ। ਆਪ ਜੀ ਦਾ ਇੱਕ ਪੰਗਤ ਦੇ ਵਿੱਚ ਲੰਗਰ ਛਕਾਉਣ ਦੀ ਪ੍ਰਥਾ ਇੱਕ ਪੰਗਤ ਤੇ ਇੱਕ ਸੰਗਤ ਕਰ ਦਿੱਤੀ ਹੈ। ਲੰਗਰ ਛਕਣ ਰੂਪ ਧਰਮ ਦਾ ਨਿਸ਼ਾਨ ਝੁਲ ਰਿਹਾ ਹੈ। ਚਾਰੇ ਵਰਨਾਂ ਨੂੰ ਚਾਰੇ ਆਸ਼ਰਾਂ ਨੂੰ ਕੋਈ ਮਨੁੱਖ ਕਿਸੇ ਵੇਲੇ ਆ ਜਾਵੇ ਸਭ ਨੂੰ ਇੱਕ ਸਾਰ ਲੰਗਰ ਜਿਹੜਾ ਪ੍ਰਸ਼ਾਦਾ ਮਿਲਦਾ। ਇਸੇ ਪ੍ਰਕਾਰ ਜੇ
ਗੁਰੂ ਸਮਰੱਥ ਗਹਿ ਕਰੀਆ ਧਰੁਵ,
ਸਾਰੀ ਇਕੱਠੀ ਬੋਲੋ।
ਬੁੱਧ ਸਮਰੱਥ ਸਮਾਰਨ ਕਉ,
ਮੇਰੀ ਡੋਰ ਰਹੀ ਚੰਚਲ ਬੁੱਧੀ ਨੂੰ ਸਮਰੱਥ ਸਤਿਗੁਰੂ ਜੀ ਨੇ ਪਕੜ ਕੇ ਅਡੋਲ ਕਰ ਦਿੱਤਾ, ਅਤੇ ਮੈਨੂੰ ਨਾਮ ਸਿਮਰਨ ਵਾਲੀ ਸਮਤ ਸ੍ਰੇਸ਼ਟ ਮਤ ਬਖਸ਼ ਦਿੱਤੀ ਹੈ। ਇਉਂ ਕਹਿੰਦਾ ਭੱਟ।
ਹੁਣ ਧਰਮ ਤੁਜਾ ਫਹਿਰੰਤ ਸਦਾ,
ਹੁਣ ਪੁੰਜ ਸਾਰੇ, ਹਾਂਜੀ ਸਾਰੀ ਬੋਲ ਦੋ।
ਅਗ ਪੁੰਜ ਤਰੰਗ ਨਿਵਾਰਨ ਕਉ,
ਹੁਣ ਪੁਨਾ ਸਾਰੇ ਅਗ ਪਾਪਾਂ ਦੇ ਤਰੰਗ ਫੁਰਨੇ ਨਿਵਾਰਨ ਦੂਰ ਕਰਨ ਨੂੰ, ਇਹਦੇ ਲਈ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਗੁਰੂ ਸਰੂਪ ਧਰਮ ਦਾ ਝੰਡਾ ਝੂਟ ਰਿਹਾ। ਇਹ ਧਰਮ ਤੁਜਾ ਤੇ ਆਪਾਂ ਨੂੰ ਜਿਵੇਂ ਪਿੱਛੇ ਵਾਹਿਗੁਰੂ ਸ਼ਬਦ ਤੇ ਨਾ ਕੁਛ ਥੋੜਾ ਜਿਹਾ ਜ਼ਿਆਦਾ ਸਮਝਣ ਵਾਸਤੇ ਖੋਲਣਾ ਪਿਆ, ਤੇ ਧਰਮ ਤੁਜਾ ਇੱਕੋ ਵਾਰੀ ਸ਼ਬਦ ਇਹ ਆਇਆ ਇੱਥੇ, ਇਸ ਕਰਕੇ ਫਿਰ ਆਪਾਂ ਨੂੰ ਇਸਤੇ ਇਹਦਾ ਚੰਗੀ ਤਰ੍ਹਾਂ ਵਿਸਥਾਰ ਦੇ ਨਾਲ ਸਮਝ ਲੈਣੀ ਚਾਹੀਦੀ ਹੈ ਗੱਲ। ਉਹ ਇਸ ਪ੍ਰਕਾਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਦੇ ਹੁਕਮ ਵਿੱਚ ਜੋ ਨਿਰਮਲ ਪੰਥ ਦੀ ਸਿਰਜਣਾ ਕੀਤੀ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਭਾਈ ਗੁਰਦਾਸ ਸਾਹਿਬ ਜੀ ਨੇ ਪ੍ਰਮਾਣ ਕੀਤਾ ਹੈ, ਇਹ ਸੰਸਾਰ ਵਿੱਚ ਸਾਰਿਆਂ ਧਰਮਾਂ ਤੋਂ ਨਿਰਾਲਾ ਤੇ ਨਿਰਾਲਾ ਹੀ ਅਸਥਾਨ ਰੱਖਣ ਵਾਲਾ ਹੈ। ਇਸੇ ਦਾ ਦੂਜਾ ਨਾਮ ਹੈ ਜਿਹੜਾ ਅਦਵੈਤ ਮਤ ਹੈ, ਤੀਸਰਾ ਨਾਮ ਸਿੱਖ ਮਤ ਹੈ, ਤੇ ਇਸੇ ਨੂੰ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਕਹਿ ਦਿੱਤਾ ਹੈ, ਚੌਥਾ ਨਾਮ ਇਹ ਹੈ। ਇਹ ਚਾਰੇ ਸ਼ਬਦਾਂ ਦਾ ਕੋਈ ਬਹੁਤਾ ਫਰਕ ਨਹੀਂ ਹੈ। ਨਿਰਮਲ ਪੰਥ ਦਾ ਭਾਵ ਹੈ ਜਿਹਦੇ ਵਿੱਚ ਹਉਮੈ ਈਰਖਾ ਦਵੈਸ਼ ਆਦਿ ਪਾਪ ਕਰਮ ਆਦਿ ਕੋਈ ਵੀ ਇਹਦੀ ਮੈਲ ਨਾ ਹੋਵੇ। ਇੱਕ ਅਕਾਲ ਪੁਰਖ ਦੀ ਉਪਾਸ਼ਨਾ ਤੋਂ ਬਿਨਾਂ ਕਿਰਤਮ ਪੂਜਾ ਮੂਰਤੀ ਪੂਜਾ ਆਦਿ ਨਾ ਕਰਦਾ ਹੋਵੇ, ਤੇ ਉਹਨੂੰ ਨਿਰਮਲ ਪੰਥ ਕਿਹਾ ਜਾਂਦਾ। ਇਹ ਰਸਤਾ ਇਸ ਹੈ ਭਗਤੀ ਦਾ। ਅਦਵੈਤ ਮਤ ਦਾ ਭਾਵ ਇਹ ਹੈ ਜਿਸਦੇ ਵਿੱਚ ਜਾਤ ਪਾਤ ਹਿੰਦੂ ਮੁਸਲਮਾਨ ਆਦਿ ਮਜ਼ਹਬ ਦਾ ਕੋਈ ਵੀ ਦਵੈਸ਼ ਹੀ ਨਾ ਹੋਵੇ, ਤੇ ਉਹਨੂੰ ਅਦਵੈਤ ਮਤ ਪਏ ਕਹਿੰਦੇ ਨੇ, ਐਸੀ ਸਿੱਖਿਆ ਗੁਰੂ ਨਾਨਕ ਦੀ। ਤੀਸਰਾ ਹੈ ਸਿੱਖ ਪੰਥ, ਤੇ ਇਹਦਾ ਭਾਵ ਹੈ ਜੇ ਨਿਰੋਲ ਗੁਰਮਤ ਦੀ ਸਿੱਖਿਆ ਧਾਰਨ ਕਰਨ ਵਾਲਿਆਂ ਦਾ ਗੁਰਮੁਖ ਗਾਢੀ ਰਾਹ ਚਲਾਇਆ ਦਾ ਧਾਰਨੀ ਹੋਵੇ, ਤੇ ਜੋ ਗੁਰੂ ਦੀ ਸਿੱਖਿਆ ਤੋਂ ਬਿਨਾਂ ਹੋਰ ਕਿਸੇ ਸਿੱਖਿਆ ਨੂੰ ਨਹੀਂ ਧਾਰਨ ਕਰਦਾ, ਉਹ ਸਿੱਖ ਪੰਥ ਹੋ ਗਿਆ। ਤੇ ਇਸ ਕਰਕੇ ਇਹ ਥੋੜੇ ਥੋੜੇ ਅਰਥਾਂ ਦੇ ਭੇਦ ਨਾਲ ਇਹ ਦਸਵੇਂ ਸਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੇ ਪੰਥ ਖਾਲਸਾ ਕਿਹਾ ਹੈ। ਇਹਦਾ ਅਰਥ ਹੈ ਸ਼ੁੱਧ ਰਸਤਾ, ਭਾਵ ਪਰਮਾਤਮਾ ਦੇ ਮਿਲਣ ਦਾ ਉਹ ਰਸਤਾ ਜਿਸ ਵਿੱਚ ਪਖੰਡ ਆਦਿ ਮਿਲਾਵਟ ਨਾ ਕੋਈ ਵੀ ਹੋਵੇ। ਪਰਮਾਤਮਾ ਦੀ ਰਜ਼ਾ ਨੂੰ ਮੰਨਣ ਦਾ ਪ੍ਰਤੀਕ ਨਿਰੋਲ ਅਕਾਲ ਪੁਰਖ ਵਾਹਿਗੁਰੂ ਦਾ ਪੁਜਾਰੀ ਖਾਲਸਾ ਪੰਥ ਕਹਾਇਆ ਹੈ। ਇਸ ਨਵੀਨ ਪੰਥ ਦਾ ਜੋ ਚਿੰਨ੍ਹ ਗੁਰੂ ਨਾਨਕ ਦੇਵ ਜੀ ਨੇ ਕਾਇਮ ਕੀਤਾ ਉਹਦਾ ਨਾਮ ਹੈ ਭਾਈ ਧਰਮ ਧੁਜਾ, ਤੇ ਇਸ ਕਰਕੇ ਇਹਦੇ ਨਾਮ ਦੇ ਨਾਲ ਸਤਿਕਾਰਿਆ ਗਿਆ ਹੈ। ਧਰਮ ਧੁਜਾ ਦਾ ਵਿਸ਼ੇਸ਼ ਕਰਕੇ ਸਤਿਕਾਰ ਹੁੰਦਾ ਦੇਖਣਾ ਤਾਂ ਕੁੰਭਾਂ ਦੇ ਮੇਲੇ ਦੇਖੋ, ਨਿਰਮਲ ਸੰਪਰਦਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਵੇਲੇ ਇਹਦਾ ਰੰਗ ਚਿੱਟਾ ਸੀ ਤੇ ਸਤਿਗੁਰੂ ਮਹਾਰਾਜ ਜੀ ਨੇ ਧਰਮ ਧੁਜਾ ਸਭ ਤੋਂ ਪਹਿਲਾਂ ਜਿਹੜਾ ਨਿਸ਼ਾਨ ਲੱਗਿਆ ਆਪਣੇ ਧਰਮ ਚ, ਇਹ ਨੋਟ ਕਰ ਲਓ, ਕੁਦਰਤੀ ਗੱਲ ਅੱਜ ਆਈ ਹੈ। ਤੇ ਇਹ ਕਰਤਾਰਪੁਰ ਸਾਹਿਬ ਜਿਹੜਾ ਸਥਾਨ ਕਾਇਮ ਕੀਤਾ ਕਰਤਾਰ ਦੇ ਨਾਂ ਦਾ, ਉੱਥੇ ਚਿੱਟੇ ਰੰਗ ਦਾ ਨਿਸ਼ਾਨ ਮਹਾਰਾਜ ਨੇ ਚਲਾਇਆ, ਉਹਦਾ ਨਾਮ ਰੱਖਿਆ ਧਰਮ ਧੁਜਾ, ਧਰਮ ਦੀ ਨਿਸ਼ਾਨੀ ਕਰਤਾਰਪੁਰ ਲਹਿਰਾਈ ਸੀ, ਜੋ ਸ਼ਾਂਤੀ ਦਾ ਪ੍ਰਤੀਕ ਸਤੋ ਗੁਣ ਦਾ ਜ਼ਹਿਰ ਕਰਨ ਵਾਲਾ ਸੀ। ਉਸ ਵੇਲੇ ਇਹ ਅਰਥ ਸੀ ਇਹਦਾ, ਇਹਦੇ ਨਾਲ ਸੁਣੀ ਜਾਣਾ ਸਾਰਾ। ਫਿਰ ਇਹੀ ਧਰਮ ਧੁਜਾ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਸ੍ਰੀ ਖੰਡੂਰ ਸਾਹਿਬ ਲਹਿਰਾਈ, ਜੋ ਵੈਰਾਗ ਦਾ ਪ੍ਰਤੀਕ ਹੋਈ। ਫਿਰ ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖੀ ਫੈਲਾਉਣ ਵਾਸਤੇ ਤੇ ਗੁਰਮੁਖੀ ਅੱਖਰ ਪ੍ਰਗਟ ਕੀਤੇ ਸਨ, ਆਪਣੀ ਭਾਸ਼ਾ ਬਣਾਈ ਗੁਰੂ ਨਾਨਕ ਸਾਹਿਬ ਨੇ। ਉਹਨਾਂ ਦੀਆਂ ਲਗਾ ਮਾਤਰਾਂ ਤੇ ਨੇਮ ਕਾਇਮ ਕਰਨ ਦੇ ਲਈ ਧਰਮ ਧੁਜਾ, ਜਿੱਥੇ ਭੁੱਖੇ ਨੂੰ ਪੇਟ ਭਰਨ ਤੇ ਨੰਗੇ ਨੂੰ ਤਨ ਢੱਕਣ ਵਾਸਤੇ ਤੇ ਇਹ ਵਸਤਰ ਆਦਿ, ਇਹ ਸਹਾਇਤਾ ਦਾ ਪ੍ਰਤੀਕ ਸੀ, ਗੁਰੂ ਨਾਨਕ ਦੇਵ ਜੀ ਨੇ ਲਹਿਰਾਇਆ ਸੀ। ਜੋ ਉੱਥੇ ਪੇਟ ਭਰਨ ਦੇ ਨਾਲ ਨਾਲ ਇੱਕ ਗੁਰਮਤ ਦਾ ਵਿਦਿਆਲਾ ਗੁਰੂ ਅੰਗਦ ਦੇਵ ਜੀ ਨੇ ਕਾਇਮ ਕਰ ਦਿੱਤਾ, ਜਿਸ ਨੇ ਗੁਰਮੁਖੀ ਅੱਖਰਾਂ ਦਾ ਬਹੁਤ ਵੱਡਾ ਪ੍ਰਚਾਰ ਹੋਇਆ ਖੰਡੂਰ ਸਾਹਿਬ ਵਿੱਚ। ਇਹ ਧਰਮ ਧੁਜਾ ਗੁਰੂ ਸਾਹਿਬਾਨਾਂ ਦੇ ਇਤਿਹਾਸ ਦੀ ਸਾਖ ਬਣੀ, ਕਿਉਂਕਿ ਖੰਡੂਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਪੂਰਨ ਜੀਵਨ ਭਾਈ ਵਾਲੇ ਨੇ ਆਪਣੀ ਰਸਨਾ ਤੋਂ ਸੁਣਾਇਆ, ਗੁਰੂ ਅੰਗਦ ਦੇਵ ਜੀ ਨੇ ਸੁਣਨਾ ਕੀਤਾ, ਭਾਈ ਪੈੜੇ ਮੌਕੇ ਨੇ ਕਲਮਬੰਦ ਕੀਤਾ। ਇਸ ਪ੍ਰਕਾਰ ਗੁਰਮੁਖੀ ਵਿਦਿਆ ਦਾ ਅਤੇ ਇਤਿਹਾਸ ਦੇ ਮੁੱਢ ਵਜਣ ਦਾ ਇਹ ਧਰਮ ਧੁਜਾ ਦਾ ਚਿੰਨ੍ਹ ਖੰਡੂਰ ਸਾਹਿਬ ਵਿਖੇ ਸੁਸ਼ੋਭਿਤ ਹੋਇਆ। ਤੇ ਫਿਰ ਤੀਸਰੇ ਥਾਂ ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ, ਤੇ ਸਮਝ ਲਓ ਉਹਨਾਂ ਦੇ ਵੇਲੇ ਇਹ ਧਰਮ ਧੁਜਾ ਜਿੱਥੇ ਤਿਆਗ ਵੈਰਾਗ ਤੇ ਪਰਮਾਤਮਾ ਦੇ ਨਾਮ ਦੇ ਚਿੰਤਨ ਦਾ ਪ੍ਰਤੀਕ ਬਣੀ, ਉੱਥੇ ਗੋਬਿੰਦਵਾਲ ਸਾਹਿਬ ਦੇ ਜੀ ਨਿਆਸਰਿਆਂ ਦਾ ਆਸਰਾ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ ਆਦਿ ਗੁਣਾਂ ਦੇ ਨਾਲ ਇਹ ਲੰਗਰ ਤੇ ਪੰਗਤ ਬੌਲੀ ਸਾਹਿਬ ਦੇ ਰੂਪ ਚ ਸ਼ੋਭਿਤ ਹੋਇਆ। ਜੋ ਦਿੱਲੀ ਦੇ ਤਖ਼ਤ ਤੇ ਝੂਲ ਰਿਹਾ ਪਾਤਸ਼ਾਹੀ ਚਿੰਨ੍ਹ ਹੈ ਨਾ, ਉਸ ਚਿੰਨ੍ਹ ਨੂੰ ਆਪਣੇ ਚਰਨਾਂ ਵਿੱਚ ਝੁਕਾਉਣ ਦਾ ਇਤਿਹਾਸ ਸਿਰਜਣ ਵਾਲਾ ਸੀ ਇਹੀ ਜਿਹੜਾ ਧਰਮ ਧੁਜਾ। ਗੁਰੂ ਘਰ ਦਾ ਇਹ ਧਰਮ ਧੁਜਾ ਦਾ ਚਿੰਨ੍ਹ ਗੁਰਤਾ ਗੱਦੀ ਦੀ ਮਹਾਨਤਾ ਦੱਸਦਾ ਹੋਇਆ ਆਖਦਾ ਹੈ ਕਿ ਮੈਂ ਜਿਸ ਗੁਰਤਾ ਗੱਦੀ ਦੇ ਵਿਰਾਜਣ ਵਾਲੇ ਦਾ ਚਿੰਨ੍ਹ ਹਾਂ, ਤੇ ਉੱਥੇ ਇਸ ਗੱਲ ਦਾ ਗਵਾਹ ਵੀ ਹਾਂ। ਜਿੱਥੇ ਇਹ ਚਿੰਨ੍ਹ ਹੈ ਨਾ, ਉੱਥੇ ਵੀ ਗੁਰਤਾ ਗੱਦੀ ਦਾ ਚਿੰਨ੍ਹ ਹੈ, ਉੱਥੇ ਇਹ ਵੀ ਕਹਿੰਦੇ ਮੈਂ ਗਵਾਹ ਹਾਂ ਕਿ ਪੂਰੇ ਸੰਸਾਰ ਦੀ ਕੋਈ ਪਾਤਸ਼ਾਹੀ ਮੇਰੇ ਪਾਤਸ਼ਾਹ ਤੋਂ ਵੱਡੀ ਨਹੀਂ ਹੈ। ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਵੇਲੇ ਇਹ ਧਰਮ ਧੁਜਾ ਆਪਣੀ ਮਹਾਨਤਾ ਵਿੱਚ ਹੋਰ ਵਾਧਾ ਕਰਦਾ ਹੈ। ਜਦੋਂ ਹੰਕਾਰੀ ਬ੍ਰਾਹਮਣ ਨੇ ਸ਼ੂਦਰ ਜਾਤੀ ਵਾਸਤੇ ਪਾਣੀ ਭਰਨ ਵਾਲੇ ਸੋਮੇ ਜਿਵੇਂ ਖੂਹ ਟੋਭੇ ਆਦਿ ਸ਼ੂਦਰਾਂ ਦੇ ਲਈ ਵੱਖਰੇ ਕਰ ਦਿੱਤੇ ਸਨ ਕਿ ਸਾਡਾ ਪਾਣੀ ਨਾ ਪਿੱਟਿਆ ਜਾਵੇ, ਅਖੇ ਉੱਥੇ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਪ੍ਰਗਟ ਕਰਕੇ ਲੋਕਾਂ ਨੂੰ ਜਾਤੀ ਪਾਤੀ ਦੇ ਵਿਤਕਰੇ ਤੋਂ ਰਹਿਤ ਕਰਕੇ ਇੱਕੋ ਥਾਂ ਇਸ਼ਨਾਨ ਕਰਨ ਵਾਸਤੇ ਆਪਸ ਵਿੱਚ ਮਿਲ ਵਰਤਣ ਦੀ ਤੇ ਇਨਸਾਨੀਅਤ ਨੂੰ ਏਕਤਾ ਦੇ ਰਾਹ ਤੇ ਲਿਆਂਦਾ ਹੈ ਮਹਾਰਾਜ ਨੇ। ਜਿੱਥੇ ਪੰਗਤ ਇੱਕ ਪਹਿਲੀ ਕੀਤੀ ਗੁਰੂ ਸਾਹਿਬ ਨੇ, ਉੱਥੇ ਇਸ਼ਨਾਨ ਕਰਨ ਦੇ ਸੋਮੇ ਇੱਕ ਕਰ ਦਿੱਤੇ। ਇਹ ਧਰਮ ਧੁਜਾ ਜਾਤੀ ਵਿਤਕਰਾ ਖਤਮ ਕਰਨ ਦਾ ਪ੍ਰਤੀਕ ਬਣ ਗਈ। ਫਿਰ ਜਿੱਥੇ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ ਤੇ ਉਪਦੇਸ਼ ਦੇਣ ਦੀ ਰੂਹਾਨੀਅਤ ਦੀ ਖੁਰਾਕ ਅਤੇ ਸਰੀਰ ਦੇ ਲਈ ਜਿਸਮਾਨੀ ਖੁਰਾਕ ਦਾ ਪ੍ਰਵਾਹ ਚਲਾਇਆ ਲੰਗਰ ਦੇ ਰੂਪ ਦੇ ਅੰਦਰ, ਇਹ ਪ੍ਰਥਾ ਜਿਹੜੀ ਤੋਰੀ ਸੀ, ਉੱਥੇ ਗੁਰੂ ਰਾਮਦਾਸ ਜੀ ਨੇ ਵੱਡੇ ਪੱਧਰ ਤੇ ਇਸ ਪ੍ਰਥਾ ਨੂੰ ਅੱਗੇ ਤੋਰਿਆ। ਆਪ ਨਿਮਰਤਾ ਦੇ ਪੁੰਜ ਕਹਿਲਾਏ, ਇਉਂ ਧਰਮ ਧੁਜਾ ਤੇ ਗੁਰੂਆਂ ਦੇ ਬਦਲ ਰਹੇ ਜਾਮਿਆਂ ਦਾ ਅਤੇ ਉਹਨਾਂ ਦੇ ਕਰਤੱਵਾਂ ਦਾ ਪ੍ਰਤੀਕ ਬਣਦੀ ਜਾ ਰਹੀ ਗਈ। ਧਰਮ ਧੁਜਾ ਨੇ ਇਹ ਦਰਸਾਇਆ ਹੈ ਕਿ ਜਿਸ ਪਾਤਸ਼ਾਹ ਦੇ ਦਰ ਦੇ ਉੱਤੇ ਮੈਂ ਝੂਲ ਰਹੀ ਹਾਂ, ਉੱਥੇ ਜਾਤੀ ਪਿਤਰੇ ਛੱਡ ਕੇ ਇੱਕ ਥਾਂ ਇਸ਼ਨਾਨ, ਇੱਕ ਥਾਂ ਲੰਗਰ, ਇੱਕੋ ਥਾਂ ਉਪਦੇਸ਼, ਇੱਕੋ ਥਾਂ ਵਿਦਿਆ ਪੜ੍ਹਨ ਦੀ ਹੰਗਤਾ ਤਿਆਗ ਕੇ ਪੈਰੀ ਪੈਣ ਦੀ ਰੀਤ ਤੋਰੀਆ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਫਿਰ ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਵੇਲੇ ਇਹ ਧਰਮ ਧੁਜਾ ਦੀ ਹੋਰ ਮਹਾਨਤਾ ਇਸ ਪ੍ਰਕਾਰ ਹੁੰਦੀ ਹੈ। ਹਰਿਮੰਦਰ ਸਾਹਿਬ ਤੇ ਤਰਨ ਤਾਰਨ ਸਾਹਿਬ ਰਚਨਾ ਕੀਤੀ, ਕੋੜਿਆਂ ਦੇ ਕੋੜ ਦੂਰ ਕਰਨ ਵਾਸਤੇ ਉਹਦਾ ਪ੍ਰਤੀਕ ਬਣ ਗਈ ਇਹ। ਵੀ ਕੋਈ ਕੋਹੜੀ ਦੂਰ ਤੋਂ ਦੇਖ ਕੇ ਧਰਮ ਤੁਜਾ ਦੇਖ ਕੇ ਆ ਜਾਵੇ ਉਹਦਾ ਕੋਹੜ ਦੂਰ ਹੋਊਗਾ। ਇਹ ਧਰਮ ਤੁਜਾ ਬਣ ਗਈ। ਕੋਹੜੀਆਂ ਨੂੰ ਪਰਿਵਾਰ ਦੇ ਸੰਬੰਧੀ ਵੀ ਰੋਟੀ ਦੇਣ ਤੋਂ ਘਿਰਨਾ ਕਰਦੇ, ਉਹ ਇਸ ਧਰਮ ਤੁਜਾ ਦੇ ਹੇਠਾਂ ਆ ਕੇ ਕੋਹੜ ਵਰਗੀ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾਉਂਦੇ, ਤੰਦਰੁਸਤ ਹੋ ਜਾਂਦੇ। ਫਿਰ ਧਰਮ ਤੁਜਾ ਪੂਰੇ ਸੰਸਾਰ ਦੇ ਧਾਰਮਿਕ ਗ੍ਰੰਥਾਂ ਤੋਂ ਸਰਵੋਤਮ ਪਰਮੇਸ਼ਵਰ ਰੂਪ ਪੋਥੀ ਸਾਹਿਬ ਦਾ ਪ੍ਰਤੀਕ ਬਣੀ। ਪੋਥੀ ਪਰਮੇਸ਼ਵਰ ਕਾ ਥਾਂ, ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਹੋਵੇ। ਹਰਿਮੰਦਰ ਸਾਹਿਬ ਵਿਖੇ ਹਰ ਕੀ ਪੌੜੀ ਤੇ ਲਹਿਰਾ ਰਿਹਾ ਨਿਸ਼ਾਨ ਸਾਹਿਬ, ਲੋਕਾਂ ਨੂੰ ਮੁਕਤੀ ਲੈਣ ਲਈ ਆਵਾਜ਼ਾਂ ਮਾਰ ਰਿਹਾ ਹੈ। ਹਰਿਮੰਦਰ ਸਾਹਿਬ ਦੇ ਵਿੱਚ ਹੋ ਰਹੇ ਅਖੰਡ ਕੀਰਤਨ ਭਜਨ ਦੀ ਗਵਾਹੀ ਦੀ ਵੀ ਭਰ ਰਿਹਾ ਹੈ। ਫਿਰ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਇਸ ਧਰਮ ਤੁਜਾ ਨੂੰ ਅਡੋਲਤਾ ਤੇ ਇੱਕ ਨਵੇਂ ਗੁਣਾਂ ਦਾ ਇਤਿਹਾਸ ਸਿਰਜਣਾ ਕੀਤਾ ਹੈ। ਤੱਤੀ ਤਵੀ ਦੇ ਉੱਪਰ ਬੈਠ ਕੇ ਸ਼ੀਸ ਉਰਪੱਤੀ ਰੇਤ ਦਾ ਪਹਿਣਾ, ਗੁਰੂ ਗ੍ਰੰਥ ਸਾਹਿਬ ਦੀ ਅਖੰਡਤਾ ਦੇ ਲਈ ਕੁਰਬਾਨ ਹੋਣਾ, ਇਹ ਇਸ਼ਾਰੇ ਧਰਮ ਤੁਜਾ ਕਰ ਰਹੀ ਹੈ ਵੀ ਇਹ ਕਰਤਵ ਉਸ ਪਾਤਸ਼ਾਹ ਦਾ ਹੈ ਜਿਹਦੇ ਦਰ ਦਾ ਮੈਂ ਜਿਹਦੇ ਦਰ ਤੇ ਮੈਂ ਝੂਲ ਰਿਹਾ। ਉਹਦੇ ਚ ਇਹ ਵੀ ਗੁਣ ਹਨ। ਇਹ ਨਿਸ਼ਾਨ ਸਾਹਿਬ ਦੇ ਸਾਰੇ ਪ੍ਰਕਰਨ ਚ ਭਾਈ ਕੋਈ ਕੰਠ ਕਰਕੇ ਬੋਲ ਸਕਦਾ, ਘੰਟੇ ਦੋ ਘੰਟੇ ਦੀ ਕਥਾ ਬਣ ਜਾਊਗੀ ਬਲਕਿ ਇਹ। ਫਿਰ ਛੇਵੇਂ ਜਾਮੇ ਵਿੱਚ ਇਸ ਧਰਮ ਤੁਜਾ ਵਿੱਚ ਵਾਧਾ ਹੋਇਆ। ਇਹਦਾ ਰੰਗ ਚਿੱਟੇ ਤੋਂ ਕੇਸਰੀ ਕਰ ਦਿੱਤਾ ਗਿਆ। ਇਹ ਪ੍ਰਮਾਣਿਤ ਕਰ ਲਿਆ ਸਿੱਖਾਂ ਨੂੰ ਸ਼ਹੀਦੀ ਪਹਿਰਾਵਾ ਪਹਿਣ ਕੇ ਧਰਮ ਦੇ ਲਈ ਜੂਝਣ ਦਾ ਪ੍ਰਤੀਕ ਬਣੀ। ਇਹ ਧਰਮ ਤੁਜਾ ਦੇ ਨਿਸ਼ਾਨ ਇਹ ਹੋ ਗਏ। ਫਿਰ ਪੀਰੀ ਦੇ ਜੋ ਗੁਰਤਾਗਦੀ ਦਾ ਪ੍ਰਤੀਕ ਸੀ, ਦੂਸਰਾ ਮੀਰੀ ਦਾ ਜੋ ਸ਼ਸਤਰਾਂ ਦਾ ਸ਼ਕਤੀ ਦਾ ਪ੍ਰਤੀਕ ਸੀ, ਸ਼ਕਤੀ ਭਗਤੀ ਦਾ ਪ੍ਰਤੀਕ ਹੋ ਗਏ। ਇਹ ਮੀਰੀ ਪੀਰੀ ਦੀਆਂ ਦੋ ਧੁਜਾਂ ਤਹਿਲਾਈਆਂ ਗਈਆਂ। ਫਿਰ ਨਿਸ਼ਾਨ ਇੱਕ ਦੇ ਥਾਂ ਤੇ ਦੋ ਹੋ ਗਏ ਛੇਵੇਂ ਪਾਤਸ਼ਾਹ ਦੇ ਵੇਲੇ। ਇੱਕ ਧਰਮ ਤੁਜਾ ਤੇ ਦੂਸਰੀ ਸ਼ਕਤੀ ਦਾ ਪ੍ਰਤੀਕ ਕਰ ਦਿੱਤਾ। ਫਿਰ ਦਿੱਲੀ ਦੇ ਤਖ਼ਤ ਦੇ ਚਾਰ ਹਮਲੇ ਜਿਹੜੇ ਦਿੱਲੀ ਦੇ ਤਖ਼ਤ ਨੇ ਕੀਤੇ ਗੁਰੂ ਹਰਗੋਬਿੰਦ ਸਾਹਿਬ ਤੇ, ਚਾਰਾਂ ਵਿੱਚ ਦਿੱਲੀ ਦੇ ਤਖ਼ਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਹ ਧਰਮ ਦੀ ਤੁਜਾ ਸ਼ਕਤੀ ਭਗਤੀ ਦਾ ਪ੍ਰਤੀਕ ਹੋ ਕੇ ਜਿਉਂ ਦੀ ਤਿਉਂ ਲਹਿਰਾਉਂਦੀ ਰਹੀ। ਸਤਿਗੁਰੂ ਜੀ ਨੇ ਇਹ ਅਦਵੈਤ ਮਤ, ਨਿਰਮਲ ਪੰਥ ਸਿੱਖ ਮਤ ਦੇ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਪੈਦਾ ਕੀਤਾ। ਉੱਥੇ ਅਕਾਲ ਪੁਰਖ ਦੇ ਨਾਂ ਤੇ, ਅਕਾਲ ਪੁਰਖ ਦੇ ਹੁਕਮ ਵਿੱਚ ਇੱਕ ਤਖ਼ਤ ਰਚਿਆ ਗਿਆ ਜਿਹਦਾ ਨਾਮ ਰੱਖਿਆ ਅਕਾਲ ਤਖ਼ਤ। ਤੇ ਇਹ ਸਿੱਖ ਪੰਥ ਦੇ ਪੰਜਾਂ ਤਖ਼ਤਾਂ ਵਿੱਚੋਂ ਪਹਿਲਾ ਤਖ਼ਤ ਹੈ। ਫਿਰ ਇਸ ਧਰਮ ਤੁਜਾ ਤਖ਼ਤ ਦਾ ਅਤੇ ਸਿੱਖਾਂ ਦਾ ਸੂਰਬੀਰਤਾ ਦਾ ਗੁਣ ਪ੍ਰਗਟਾਉਣ ਦੇ ਪ੍ਰਤੀਕ ਬਣ ਗਏ। ਉਸ ਸਮੇਂ ਦਿੱਲੀ ਦੇ ਤਖ਼ਤ ਤੇ ਬੈਠੇ ਜਹਾਂਗੀਰ ਨੂੰ ਢਾਡੀ ਨੱਥੇ ਤੇ ਅਬਦੁੱਲੇ ਨੇ ਆਪਣੀਆਂ ਢਾਡੀ ਬਾਰਾਂ ਦੇ ਵਿੱਚ ਕਿਹਾ ਕਿ ਪੱਗ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਆ, ਤੇਰੀ ਕੀ ਪੱਗ ਹੈ ਉਹਨਾਂ ਦੇ ਮੁਕਾਬਲੇ 'ਚ, ਇਹਦੇ ਸਾਹਮਣੇ ਤੇਰੀ ਕੀ ਹੈ ਪੱਗ। ਉਹ ਬੋਲ ਕੈਸੇ ਨਾ, ਕਹਿੰਦੇ ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਇਹਦੇ ਨਾਲ ਫੇਰ ਕਿਹਾ ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਵਖੀਰ ਦੀ, ਕਟਕ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ, ਕੀ ਆ ਜਹਾਂਗੀਰ ਦੀ ਪੱਗ। ਹੇ ਗੁਰੂ ਹਰਗੋਬਿੰਦ ਸਾਹਿਬ, ਪੱਗ ਇੱਜ਼ਤ ਦਾ ਪ੍ਰਤੀਕ ਹੁੰਦਾ, ਜੋ ਤੇਰੀ ਇੱਜ਼ਤ ਹੈ ਜਹਾਂਗੀਰ ਦੀ ਕੀ ਇੱਜ਼ਤ ਹੈ। ਤੇ ਨਾਲ ਇਹ ਵੀ ਦੱਸਿਆ ਜਦੋਂ ਤਖ਼ਤ ਤੇ ਬਿਰਾਜੇ ਸੀ ਗੁਰੂ ਹਰਗੋਬਿੰਦ ਸਾਹਿਬ, ਕਹਿੰਦੇ ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਇਕ ਹੈ, ਛਬ ਵਰਨੀ ਨਾ ਜਾਏ ਕਹੋ ਕਿ ਗਾਇਕ ਹੈ, ਰੱਬ ਸੱਸ ਪਏ ਮਲੀਨ ਸੋ ਦਰਸ ਦਿਖਾਇਕ ਹੈ, ਸ੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਤਿਹਾਇਕ ਹੈ, ਮੀਰ ਅਬਦੁਲ ਔਰ ਨੱਥਾ ਜਸ ਕਹਿ ਬਨਾਇਕ ਹੈ। ਇਹ ਅਕਾਲ ਤਖ਼ਤ ਤੇ ਜਸ ਕੀਤੇ ਸੀ। ਫਿਰ ਇਹ ਧਰਮ ਤੁਜਾ ਸ੍ਰੀ ਕੀਰਤਪੁਰ ਸਾਹਿਬ ਅਪਰੋਗ ਸਾਰੇ ਗੁਣਾਂ ਨੂੰ ਲੈ ਕੇ ਇੱਕ ਹੋਰ ਨਵਾਂ ਗੁਣ ਪੈਦਾ ਕਰ ਲਿਆ। ਇਸ ਧਰਮ ਤੁਜਾ ਨੇ ਸਰੀਰਾਂ ਨੂੰ ਤੰਦਰੁਸਤ ਰੱਖਣ ਲਈ, ਅਰੋਗਤਾ ਵਾਲਾ ਜੀਵਨ ਸੰਸਾਰ ਨੂੰ ਦੇਣ ਦੇ ਲਈ ਇੱਕ ਔਸ਼ਧਾ ਲਿਆ, ਦਵਾਈਆਂ ਦਾ ਘਰ, ਜਿਸ ਨੇ ਪੁਰਾਣੀ ਆਯੁਰਵੇਦ ਦੀ ਵਿਦਿਆ ਨੂੰ ਜੜੀਆਂ ਬੂਟੀਆਂ ਅਤੇ ਕੁਦਰਤੀ ਇਲਾਜ ਦੇ ਨਾਲ ਸੰਸਾਰ ਨੂੰ ਤੰਦਰੁਸਤ ਜੀਵਨ ਦੇਣਾ, ਉਹਦੀ ਪ੍ਰਤੀਕ ਬਣ ਗਈ। ਤੇ ਦਿੱਲੀ ਦੇ ਪਾਤਸ਼ਾਹ ਤੇ ਜਿਹੜਾ ਦਿੱਲੀ ਦਾ ਪਾਤਸ਼ਾਹ ਸੀ ਉਸ ਵੇਲੇ, ਦਿੱਲੀ ਦੇ ਪਾਤਸ਼ਾਹੀ ਨਿਸ਼ਾਨ ਨੂੰ ਆਪਣੇ ਪੁੱਤਰ ਦੀ ਤੰਦਰੁਸਤੀ ਲਈ ਕੀਰਤਪੁਰ ਸਾਹਿਬ ਵਾਲੀ ਧਰਮ ਤੁਜਾ ਦੀ ਸ਼ਰਨ ਵਿੱਚ ਆਉਣਾ ਪਿਆ ਸੀ। ਸ਼ਾਹਜਹਾਂ ਦਾ ਪੁੱਤਰ ਦਾਰਾ ਸ਼ਿਕੋਹ, ਉਸ ਨੂੰ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਸੀ ਮਾਰਨ ਵਾਸਤੇ। ਸਾਰੇ ਹਕੀਮਿਆਂ ਦੇ ਹੱਥ ਖੜੇ ਹੋ ਗਏ। ਉਹ ਕਹਿੰਦੇ ਜੀ, ਜਿਸ ਪਦਾਰਥ ਨਾਲ ਇਹਦਾ ਇਲਾਜ ਹੋ ਸਕਦਾ ਹੈ ਉਹ ਦੁਨੀਆਂ ਦੇ ਕਿਸੇ ਕੋਨੇ ਵਿੱਚ ਨਹੀਂ ਮਿਲ ਸਕਦਾ, ਕੇਵਲ ਕੀਰਤਪੁਰ ਸਾਹਿਬ ਦੇ ਵਿੱਚ ਗੁਰੂ ਹਰਰਾਏ ਸਾਹਿਬ ਦੇ ਕੋਲ ਮਿਲ ਸਕਦਾ। ਇੰਨੇ ਵਜਨ ਦੀ ਹਰੜ ਤੇ ਇੰਨੇ ਵਜਨ ਦਾ ਲੌਂਗ, ਆਹ ਮੋਤੀ, ਇਹ ਸਾਰੀਆਂ ਚੀਜ਼ਾਂ ਉੱਥੇ ਮਿਲੇ, ਪਾਤਸ਼ਾਹੀ ਖਜ਼ਾਨੇ ਦੇ ਵਿੱਚ ਨਹੀਂ ਸੀ, ਤੇ ਗੁਰੂ ਸਾਹਿਬ ਜੀ ਦੇ ਔਸ਼ਧਾਲਿਆ ਵਿੱਚੋਂ ਇਹ ਪ੍ਰਾਪਤ ਹੋਈਆਂ ਸਨ, ਜਿਸ ਤੇ ਸ਼ਾਹਜਹਾਂ ਦਾ ਪੁੱਤਰ ਦਾਰਾ ਸ਼ਿਕੋਹ ਰਾਜੀ ਹੋਇਆ, ਬਾਦਸ਼ਾਹ ਦਾ ਪੁੱਤਰ ਤਨਦ ਹੋਇਆ, ਗੁਰੂ ਘਰ ਦਾ ਫਿਰ ਸ਼ਰਧਾਲੂ ਬਣਿਆ ਇੱਥੋਂ ਹੀ ਉਹ ਦਾਰਾ ਸਕੋ। ਇਸ ਪ੍ਰਕਾਰ ਰੋਗੀਆਂ ਨੂੰ ਅਰੋਗ ਕਰਨ ਦਾ ਗੁਣ ਇਸ ਧਰਮ ਤੁਜਾ ਵਿੱਚ ਮਹਾਨਤਾ ਵਿੱਚ ਹੋਰ ਵਾਧਾ ਵਧਾਇਆ ਤੇ ਇਹ ਇਸ ਤੋਂ ਅੱਗੇ ਫਿਰ ਇਸ ਧਰਮ ਤੁਜਾ ਦਾ ਅੱਜ ਤੱਕ ਇਸ ਗੱਲ ਦਾ ਪ੍ਰਤੀਕ ਹੋ ਕੇ ਝੂਲ ਰਹੀ ਹੈ ਕਿ ਮੈਨੂੰ ਧਰਮ ਦਾ ਚਿੰਨ ਬਣਾ ਕੇ ਚਲਾਉਣ ਵਾਲਾ ਉਹ ਐਸਾ ਹੈ ਕਿਸੇ ਬੇਜ਼ਬਾਨ ਨੂੰ ਜਵਾਨ ਦੇ ਸਕਦਾ ਹੈ, ਕਿਸੇ ਬੋਲੇ ਨੂੰ ਕੰਨ ਦੇ ਸਕਦਾ ਹੈ, ਕਿਸੇ ਅਨਪੜ੍ਹ ਮੂਰਖ ਨੂੰ ਤੇ ਉਹ ਵਿਦਵਾਨ ਬਣਾ ਸਕਦੇ, ਉਹ ਛੱਜੂ ਝੀਵਰ ਵਰਗੇ ਵਿਅਕਤੀ ਨੂੰ ਵਿਦਿਆ ਪ੍ਰਦਾਨ ਕਰਕੇ ਗੀਤਾ ਦੇ ਅਰਥ ਕਰਵਾ ਸਕਦਾ ਹੈ। ਇਹ ਧਰਮ ਤੁਜਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪੰਜੋਖਰੇ ਸਾਹਿਬ ਨਗਰ ਦੇ ਬਾਹਰਲੇ ਪਾਸੇ ਇੱਕ ਰੇਤੇ ਦੇ ਢੇਰੀ ਦੇ ਉੱਤੇ ਨਿਸ਼ਾਨ ਆਪਣੇ ਹੱਥੀ ਲਹਿਰਾਇਆ। ਉਸ ਜਗ੍ਹਾ ਦੇ ਅੱਜ ਵੀ ਵੱਡੇ ਆਕਾਰ ਦਾ ਲਹਿਰਾ ਰਿਹਾ ਨਿਸ਼ਾਨ ਸਾਹਿਬ। ਉੱਥੇ ਪੰਡਿਤ ਲਾਲ ਚੰਦ ਸੀ, ਗੂੰਗੇ ਬਹਿਰ ਤੇ ਅਨਪੜ੍ਹ ਛੱਜੂ ਤੋਂ ਗੀਤਾ ਦੇ ਅਰਥ ਉਹਦਾ ਮੁਕਾਬਲਾ ਕਹਿੰਦਾ ਸੀ ਇਹਨਾਂ ਨੇ ਸ੍ਰੀ ਹਰਿਕ੍ਰਿਸ਼ਨ ਨਾਮ ਵੱਡਾ ਰਖਾਇਆ ਹੋਇਆ ਹੈ, ਗੀਤਾ ਦੇ ਅਰਥ ਕਰਕੇ ਦੱਸਦੇ ਨੇ। ਫਿਰ ਉਹ ਮੂਰਖ ਤੋਂ ਅਰਥ ਕਰਾਇਆ, ਕਹਿੰਦੇ ਜਿਹਨੂੰ ਤੂੰ ਜਾਣਦਾ ਉਹਨੂੰ ਲੈ ਕੇ ਆ। ਇਹ ਅਰਥ ਸੁਣ ਕੇ ਆਪਣਾ ਜੰਝੂ ਲਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸਿੱਖ ਬਣ ਗਿਆ ਸੀ। ਇਉਂ ਧਰਮ ਤੁਜਾ ਹੰਕਾਰੀਆਂ ਦਾ ਹੰਕਾਰ ਤੋੜਨ ਲਈ ਵੀ ਪ੍ਰਤੀਕ ਬਣੀ। ਫਿਰ ਦਿੱਲੀ ਦੇ ਅੰਦਰ ਫੈਲੀ ਹੋਈ ਹੈਜੇ ਦੀ ਬਿਮਾਰੀ ਉਹਦਾ ਪ੍ਰਤੀਕ ਬਣੀ ਸਹਾਰਾ ਰੂਪ, ਜੋ ਅੱਠਵੇਂ ਪਾਤਸ਼ਾਹ ਦੇ ਚਰਨ ਅੰਮ੍ਰਿਤ ਲੈਣ ਤੇ ਜਿਹੜੇ ਸਾਧ ਸਿੰਘ ਸਿੱਖ ਬਣੇ, ਇਹ ਦੇਖ ਕੇ ਦਿੱਲੀ ਦੇ ਤਖ਼ਤ ਤੇ ਬੈਠਾ ਔਰੰਗਜ਼ੇਬ ਪ੍ਰਭਾਵਿਤ ਹੋਇਆ। ਦਰਸ਼ਨ ਕਰਨ ਦੇ ਲਈ ਆਗਿਆ ਮੰਗੀ। ਗੁਰੂ ਸਾਹਿਬ ਨੇ ਇਨਕਾਰ ਕੀਤਾ ਕਿ ਅਸੀਂ ਜ਼ੁਲਮ ਕਰਨ ਵਾਲੇ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ ਤੇ ਨਾ ਉਹਨੂੰ ਮੱਥੇ ਲਾਉਣਾ। ਇੱਕ ਵਾਰੀ ਫਿਰ ਦਿੱਲੀ ਦੀ ਪਾਤਸ਼ਾਹੀ ਨਿਸ਼ਾਨ ਨੂੰ ਇਹ ਮੰਨਣਾ ਪਿਆ ਕਿ ਧਰਮ ਤੁਜਾ ਗੁਰੂ ਘਰ ਦਾ ਨਿਸ਼ਾਨ ਸਾਹਿਬ, ਉਹ ਗੁਰਤਾ ਗੱਦੀ ਦੇ ਮਾਲਕ ਇਹਨਾਂ ਪਾਤਸ਼ਾਹੀਆਂ ਤੋਂ ਵੱਡੇ ਹਨ। ਤੇ ਫਿਰ ਇਹ ਧਰਮ ਤੁਜਾ ਆਪਣੇ ਧਰਮ ਦੀ ਨਿਯਮਾਂ ਦੀ ਪਾਲਣਾ ਕਰਦੀ ਹੋਈ ਆਪਣੀ ਮਹਾਨਤਾ ਵਧਾਉਂਦੀ ਹੋਈ ਨੌਵੇਂ ਜਾਮੇ ਵਿੱਚ ਉਹ ਧਰਮ ਤੁਜਾ ਮਾਖੇਵਾਲ ਨਗਰ ਵਿੱਚ ਰਿਆਸਤ ਕਹਿਲੂਰ ਪਾਤਸ਼ਾਹ ਦਲੀਪ ਚੰਦ ਦੀ ਬੇਨਤੀ ਕਰਨ ਤੋਂ, ਤੇ ਚਲੋ ਕਦੋਂ ਉਹਨਾਂ ਦੀ ਮਹਾਰਾਣੀ ਤੋਂ ਵੀ ਮੰਨਦੇ ਆ ਸ਼੍ਰੋਮਣੀ ਕਮੇਟੀ ਵਾਲੇ, ਇਸ ਦੇ ਉਹਨਾਂ ਦੇ ਕੋਲ ਵੀ ਸਰੋਤ ਨੇ। ਇਹ ਰਿਆਸਤ ਵਿੱਚ ਗੁਰੂ ਨੇ ਨਵੇਂ ਆਬਾਦ ਕੀਤੇ ਆਨੰਦਪੁਰ, ਪਹਿਲਾਂ ਮਾਖੇਵਾਲ ਪਿੰਡ ਸੀ ਇਹਦਾ। ਫਿਰ ਇਹਦੇ ਨਾਲ ਪ੍ਰਸਿੱਧ ਹੋਈ ਕਿ ਧਰਮ ਦੀ ਤੁਜਾ ਸ਼ਰਨ ਵਿੱਚ ਤਿਲਕ ਅਤੇ ਜੰਝੂ ਕਿਰਪਾ ਰਾਮ ਦੇ ਰੂਪ ਵਿੱਚ ਸ਼ਰਨਾਗਤ ਹੋਇਆ। ਜਿੱਥੇ ਧਰਮ ਤੁਜਾ ਪਿਛਲੇ ਜਾਮਿਆਂ ਚ ਬੇਅੰਤ ਗੁਣਾਂ ਨੂੰ ਪ੍ਰਤੀਕ ਬਣੀ, ਉੱਥੇ ਦੂਸਰੇ ਦੇ ਧਰਮ ਤਿਲਕ ਦੇ ਜੰਝੂ ਦੇ ਰਾਖੇ ਬਣਨ ਵਾਸਤੇ ਵੀ ਇਹ ਧਰਮ ਤੁਜਾ ਆਪਣਾ ਇੱਕ ਗੁਣ ਪ੍ਰਗਟਾਇਆ, ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂਹ ਹੈ ਸਾਕਾ। ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ, ਧਰਮ ਹੇ ਸਾਕਾ ਜਿਨ ਕੀ ਹੈ ਸੀਸ ਦੀਆ ਪਰ ਸਿਰ ਰੰਨਾ ਦੀਆ। ਤੇ ਪੂਰੀ ਦੁਨੀਆਂ ਵਿੱਚ ਧਰਮ ਤੁਜਾ ਲਹਿਰਾਉਂਦੀ ਹੋਈ ਇਹ ਕਹਿ ਰਹੀ ਹੈ ਜਿੱਥੇ ਮੈਂ ਆਪਣੇ ਧਰਮ ਦੀ ਰਾਖੀ ਕਰ ਰਹੀ ਹਾਂ ਉੱਥੇ ਦੂਸਰਿਆਂ ਦੇ ਧਰਮ ਦੀ ਰਾਖੀ ਕਰਨ ਦਾ ਜੁੰਮਾ ਵੀ ਮੇਰੇ ਤਾਂ ਹੀ ਆਇਆ ਹੈ ਔਰ ਮੈਂ ਨਿਭਾਇਆ ਹੈ ਨੌਵੇਂ ਰੂਪ ਦੇ ਅੰਦਰ। ਫਿਰ ਦਸਵੇਂ ਜਾਮੇ 'ਚ ਧਰਮ ਤੁਜਾ ਇੱਕ ਤਖ਼ਤ ਦੇ ਰੂਪ ਵਿੱਚ ਸੁਸ਼ੋਭਿਤ ਕੀਤੀ ਗਈ, ਜਿਵੇਂ ਛੇਵੇਂ ਜਾਮੇ ਦੀ ਕੀਤੀ। ਧਰਮ ਤੁਜਾ ਦਾ ਨਾਮ ਨਿਸ਼ਾਨ ਸਾਹਿਬ ਰੱਖਿਆ ਗਿਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਫਿਰ ਪਹਿਲਾਂ ਧਰਮ ਤੁਜਾ ਚੱਲੀ, ਮਹਾਰਾਜ ਨੇ ਨਿਸ਼ਾਨ ਸਾਹਿਬ ਰੱਖਿਆ ਕਿ ਸਾਹਿਬ ਦਾ ਨਿਸ਼ਾਨ ਹੈ ਗੁਰੂ ਨਾਨਕ ਸਾਹਿਬ ਦਾ। ਇਸ ਵਿੱਚ ਹੋਰ ਵਾਧਾ ਹੋਇਆ, ਜਿਹੜਾ ਧਰਮ ਤੁਜਾ ਸੀ ਉਹਦੇ ਉੱਤੇ ਖੰਡਾ ਨਹੀਂ ਸੀ। ਛੇਵੇਂ ਪਾਤਸ਼ਾਹ ਮਹਾਰਾਜ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀ, ਖੰਡੇ ਦਾ ਨਿਸ਼ਾਨ ਲਗਾ ਦਿੱਤਾ ਗੁਰੂ ਸਾਹਿਬ ਨੇ, ਕਿਉਂਕਿ ਦਾਦੇ ਗੁਰੂ ਨੇ ਮੀਰੀ ਪੀਰੀ ਦੇ ਰੂਪ ਵਿੱਚ ਦੋ ਧਰਮ ਤੁਜਾ ਲਹਿਰਾਈਆਂ ਸਨ। ਗੁਰੂ ਜੀ ਨੇ ਐਸਾ ਕਰਤਵ ਕੀਤਾ, ਖੰਡੇ ਦੇ ਰੂਪ ਵਿੱਚ ਦੋ ਕਿਰਪਾਨਾਂ ਦੀਆਂ ਪਿੱਠਾਂ ਜੋੜ ਕੇ ਖੰਡਾ ਬਣ ਜਾਂਦਾ ਤੇ ਦੋ ਧਾਰਾ ਖੰਡਾ, ਸ਼ਕਤੀ ਤੇ ਭਗਤੀ ਦਾ ਪ੍ਰਤੀਕ ਧਰਮ ਤੁਜਾ ਦੇ ਉੱਪਰ ਸੁਸ਼ੋਭਿਤ ਹੋਇਆ। ਇਸੇ ਧਰਮ ਤੁਜਾ ਦਾ ਨਾਮ ਫਿਰ ਨਿਸ਼ਾਨ ਸਾਹਿਬ ਦੇ ਨਾਲ ਸਿੱਖ ਪੰਥ ਨੂੰ ਖਾਲਸਾ ਪੰਥ ਦੇ ਰੂਪ ਵਿੱਚ, ਤੇ ਸਾਧ ਸਿੰਘ ਜੀ ਫਿਰ 1756 ਬਿਕਰਮੀ 1 ਵਿਸਾਖ ਨੂੰ ਖਾਲਸੇ ਦੇ ਰੂਪ ਵਿੱਚ ਪ੍ਰਗਟ ਕਰਦਾ ਇਹ ਮਾਣ ਮਿਲਿਆ। ਸ਼ਕਤੀ ਭਗਤੀ ਦਾ ਪ੍ਰਤੀਕ ਖਾਲਸਾ ਪੰਥ ਇਸ ਧਰਮ ਤੁਜਾ ਹੇਠ ਇਕੱਠਾ ਰਹਿਣ ਲੱਗਾ। 8 ਮਹੀਨੇ ਦਿੱਲੀ ਦੇ ਤਖ਼ਤ ਦੇ 22 ਧਾਰ ਦੇ ਰਾਜੇ ਰਾਜਸੀ, ਇਹ ਸਾਰੀ ਰਾਜਸੀ ਮੁਲਕਾਂ ਦੀ ਤਾਕਤ ਇੱਕ ਪਾਸੇ, ਧਰਮ ਤੁਜਾ ਦੀ ਸ਼ਕਤੀ ਇੱਕ ਪਾਸੇ। ਧਰਮ ਤੁਰਾ ਜੀ ਵਕਤ ਦੇ ਨਾਲ ਹਾਥੀਆਂ ਨਾਲ ਮੁਕਾਬਲੇ ਗੁਰਸਿੱਖਾਂ ਦੇ ਕਰਾ ਦਿੱਤੇ। ਇਸੇ ਧਰਮ ਤੁਰਾ ਜੀ ਸ਼ਕਤੀ ਦੇ ਨਾਲ 125,000 ਦੇ ਨੇ ਇੱਕ ਹੀ ਸਿਪਾਹੀ ਆਪਣਾ ਲੜਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ। ਤੇ ਗੁਰੂ ਸਾਹਿਬ ਜੀ 10ਵੇਂ ਜਾਮੇ ਵਿੱਚ ਇਹ ਧਰਮ ਤੁਜਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਸਭ ਨੂੰ ਇਕੱਠੇ ਰਹਿਣ ਦੀ ਤਾਕੀਦ ਕੀਤੀ। ਇਸੇ ਸ਼ਕਤੀ ਦਾ ਪ੍ਰਤੀਕ ਧਰਮ ਤੁਜਾ ਪਾਤਸ਼ਾਹੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਵੇਲੇ ਅਸਰਹੰਦ ਦੇ ਉੱਤੇ ਇੱਥੇ ਰਾਜ ਕਾਇਮ ਕੀਤਾ। ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੱਖਾਂ ਦਾ ਰਾਜ ਕਾਇਮ ਹੋਇਆ, ਜੋ ਅੱਧੀ ਸਦੀ ਤੱਕ ਇਹ ਰਾਜ ਜਿਹੜਾ ਸੀ ਕਾਇਮ ਰਿਹਾ। ਜਿੰਨਾ ਚਿਰ ਨਿਸ਼ਾਨ ਸਾਹਿਬ ਦੇ ਹੇਠ ਪੰਥ ਇਕੱਠਾ ਰਿਹਾ, ਰਾਜ ਦਾ ਸੁੱਖ ਵੀ ਮਾਣਿਆ। ਜਦੋਂ ਫੁੱਟ ਪੈ ਗਈ ਉਦੋਂ ਸਭ ਕੁਛ ਖਿਲਰ ਗਿਆ। ਇਤਿਹਾਸ ਦੇ ਪੰਨਿਆਂ ਤੇ ਸਾਰਾ ਜ਼ਿਕਰ ਹੈ। ਇੱਕ ਦੁਖਿਆਰੇ ਬ੍ਰਾਹਮਣ ਨੇ ਆ ਕੇ ਪੁਕਾਰ ਕੀਤੀ ਸੀ ਖਾਲਸੇ ਦੇ ਕੋਲ। ਉਹਨੇ ਆ ਕੇ ਕੀ ਕਿਹਾ, ਦੁੱਖ ਭਰੀ ਵਿਥਿਆ ਸੁਣਾਈ। ਉਹਨੇ ਕਿਹਾ, ਖਾਲਸਾ ਜੀ, ਮੈਂ ਜਾਤੀ ਦਾ ਬ੍ਰਾਹਮਣ ਹਾਂ, ਕਮਜ਼ੋਰ ਹਾਂ, ਮੈਂ ਤਾਂ ਲੜ ਨਹੀਂ ਸਕਦਾ। ਜ਼ਬਰਦਸਤੀ ਮੁਸਲਮਾਨਾਂ ਹਾਕਮਾਂ ਨੇ ਮੇਰੀ ਧੀ ਕਬਜ਼ੇ ਵਿੱਚ ਕਰ ਲਈ ਹੈ, ਉਹਦੀ ਗੁਹਾਰ ਲਾਈ। ਉਸ ਵੇਲੇ ਜ਼ਾਲਮਾਂ ਨੂੰ ਸੋਧ ਕੇ ਖਾਲਸੇ ਨੇ ਬ੍ਰਾਹਮਣ ਦੀ ਲੜਕੀ ਬ੍ਰਾਹਮਣ ਨੂੰ ਦਵਾ ਦਿੱਤੀ। ਉਹ ਸਾਸ ਜੀ ਪਰਮਾਤਮਾ ਦੇ ਅੱਗੇ ਖਾਲਸਾ ਪੰਥ ਲਈ ਪ੍ਰਾਰਥਨਾ ਕੀਤੀ। ਉਸ ਨੇ ਅੱਜ ਦਾ ਹਿੰਦੂ ਭਰਾ ਕਿੱਥੇ ਖੜਾ ਤੇ ਉਸ ਵੇਲੇ ਹਿੰਦੂ ਭਰਾ ਕਿੱਥੇ ਖੜਾ ਸੀ, ਪੰਥ ਲਈ ਕੀ ਭਾਵਨਾ ਸੀ ਉਸ ਵੇਲੇ, ਇਹ ਸਮਝ ਲੈਣਾ ਚਾਹੀਦਾ ਵੀ ਪੰਥ ਨੇ ਕੀ ਕੀਤਾ ਹੈ। ਉਹਨੇ ਸਾਧ ਸਿੰਘ ਜੀ ਦਿਲ ਦੇ ਵਿੱਚੋਂ ਅਰਦਾਸਾਂ ਕੀਤੀਆਂ ਪਰਮਾਤਮਾ ਦੇ ਚਰਨਾਂ ਦੇ ਵਿੱਚ। ਇਹ ਪੰਥ ਲਈ ਚੜ੍ਹਦੀ ਕਲਾ ਵਿੱਚ ਰਹੇ ਮੇਰੇ ਵਰਗੇ ਗਰੀਬਾਂ ਦੀ ਰੱਖਿਆ ਕਰਨ ਵਾਲਾ ਪੰਥ ਜਿਉਂਦਾ ਰਹੇ, ਤੇ ਹੁਣ ਮਿਟਾਉਣ ਦੀਆਂ ਗੱਲਾਂ ਹੋ ਰਹੀਆਂ ਨੇ। ਜਿਹਦੀ ਪ੍ਰਾਰਥਨਾ ਗਿਆਨੀ ਗਿਆਨ ਸਿੰਘ ਜੀ ਨੇ ਆਪਣੀ ਕਾਵਿ ਰਚਨਾ ਵਿੱਚ ਬ੍ਰਾਹਮਣ ਵੱਲੋਂ ਗੁੰਥਨ ਕੀਤਾ ਹੈ, ਉਹ ਕੀ ਕਹਿੰਦਾ ਹੈ, ਵਾਹਨ ਸਿੰਗਾਰੇ ਰਹੇ ਬਾਜ ਤੇ ਨਗਾਰੇ ਰਹੇ, ਬੈਰੀ ਭੂ ਡਾਰੇ ਰਹੇ ਜੇ ਤਰਈਆ ਤਾਜ ਕੇ, ਸੰਗਤੇ ਆਵਾਦ ਰਹੇ ਆਪ ਤੇ ਪ੍ਰਸਾਦ ਰਹੇ, ਅਤ ਅਹਿਲਾਦ ਰਹੇ ਯਾਦ ਮੈਂ ਸੁਕਾਜ ਕੇ, ਗੱਦੀਆਂ ਅਟਲ ਰਹੇ ਚੌਂਕੀਆਂ ਅਚਲ ਰਹੇ, ਬੁੰਗੇ ਚੱਲਾ ਚੱਲ ਰਹੇ ਸਹਿਤ ਸਮਾਜ ਕੇ, ਲਾਗ ਤੇ ਦੀਵਾਨ ਰਹੇ ਗਾਵ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ ਗੁਰੂ ਮਹਾਰਾਜ ਕੇ। ਇਹ ਨਿਸ਼ਾਨ ਝੂਲਦੇ ਰਹਿਣ। ਇਹਦੇ ਨਾਲ ਇੱਕ ਹੋਰ ਸਮਝ ਲਓ, ਅੱਜ ਪ੍ਰਚਾਰ ਜ਼ੋਰਾਂ ਤੇ ਹੋਦਾ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਕਹਿਣ ਲੱਗ ਗਏ। ਬੜੇ ਬੜੇ ਜਿਨ੍ਹਾਂ ਦਾ ਨਾਂ ਹੈ ਨਾ ਗਿਆਨੀਆਂ ਦਾ, ਉਹ ਵੀ ਮੈਂ ਪੰਥ ਕਹਿੰਦੇ ਸੁਣਿਆ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਮੈਂ ਇੱਕ ਗਿਆਨੀ ਨੂੰ ਉੱਥੇ ਬਹੁਤ ਵੱਡਾ ਕੱਟ ਸੀ, ਉਹਨੇ ਪੰਗਤੀ ਕਹੀ। ਮੈਂ ਕਿਹਾ, ਗਿਆਨੀ ਜੀ ਵੀ ਇਹ ਤਾਂ ਪੰਗਤੀ ਹੈ ਨਹੀਂ ਇਸ ਤਰ੍ਹਾਂ, ਝੂਲ ਤੇ ਨਿਸ਼ਾਨ ਰਹੇ ਗੁਰੂ ਮਹਾਰਾਜ ਕੇ, ਪੰਥ ਦਾ ਨਿਸ਼ਾਨ ਵੱਖਰਾ ਕਿੱਥੋਂ ਹੋ ਗਿਆ? ਗੁਰੂ ਗ੍ਰੰਥ ਸਾਹਿਬ ਦਾ ਨਿਸ਼ਾਨ ਹੈ, ਇਹ ਗੁਰਦੁਆਰੇ ਦਾ ਨਿਸ਼ਾਨ ਹੈ। ਤੇ ਮੈਂ ਕਹਿੰਦੇ ਜੀ ਮੈਂ ਕਿਤੇ ਪੜ੍ਹਿਆ? ਮੈਂ ਕਿਹਾ ਮੈਂ ਦੱਸਦਾ ਕਿੱਥੇ ਪੜ੍ਹਿਆ। ਕਪੂਰ ਸਿੰਘ ਨੇ ਕਵਿਤਾ ਲਿਖੀ ਹੈ, IAS ਕਪੂਰ ਸਿੰਘ ਨੇ, ਉਹਨੇ ਲਿਖਤਾ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਉਹਨੇ ਗਿਆਨੀ ਗਿਆਨ ਸਿੰਘ ਨੂੰ ਪੜ੍ਹਿਆ ਹੀ ਨਹੀਂ ਹੋਣਾ ਫਿਰ। ਇਸ ਕਰਕੇ ਲਿਖਤ ਪ੍ਰੂਫ ਇਹ ਹੈ, ਝੂਲ ਤੇ ਨਿਸ਼ਾਨ ਰਹੇ ਗੁਰੂ ਮਹਾਰਾਜ ਕੇ, ਇਹ ਨਾ ਵਿਤਕਰਾ ਪਾਓ। ਤੇ ਇਸ ਕਰਕੇ ਇਹ ਨੋਟ ਕਰ ਲੈਣਾ। ਇਸ ਤਰ੍ਹਾਂ ਧਰਮ ਤੋਂ ਜਾਂ ਨਿਸ਼ਾਨ ਸਾਹਿਬ ਦੇ ਰੂਪ ਵਿੱਚ ਸਾਰੇ ਗੁਣ ਮਨੁੱਖ ਨੂੰ ਸਿੱਖਿਆ ਦਿੰਦੇ ਹੈ। ਪਹਿਲਾ ਗੁਣ, ਹੁਣ ਇਹਦੇ ਚ ਹੋਰ ਥੋੜਾ ਜਿਹਾ ਵਾਧਾ ਕੀਤਾ। ਮੈਂ ਤਕਰੀਬਨ ਇੱਕੋ ਵਾਰ ਇੱਕ ਥਾਂ ਨਿਸ਼ਾਨ ਸਾਹਿਬ ਤੇ ਕਥਾ ਕਰਾਈ ਸੀ, ਆ ਪਹਾੜਾਂ ਵਾਲੇ ਪਾਸੇ। ਤੇ ਉਹ ਸਾਧ ਸਿੰਘ ਜੀ ਫਿਰ ਉਸ ਵੇਲੇ ਦੀ ਜਿਹੜੀ ਸੀ, ਸਿੰਘਾਂ ਨੇ ਕਿਹਾ ਜੀ ਤਾਂ ਸਾਂਭਣ ਵਾਲੀ ਆ ਗਈ, ਕਿਤੇ ਕੰਮ ਆਊ। ਉਹ ਲਿਖਤ ਪਈ ਸੀ ਸਾਡੇ ਕੋਲ, ਫਿਰ ਇਹ ਜਦੋਂ ਸਟੀਕ ਲਿਖਿਆ ਉਹਦੇ ਵਿੱਚ ਗੁੰਥਨ ਕਰ ਦਿੱਤੀ ਗਈ ਹੈ। ਉਹਦੇ ਕੀ ਹੈ, ਸਾਰੇ ਗੁਣ ਇਸ ਤਰ੍ਹਾਂ ਜੇ ਨਿਸ਼ਾਨ ਸਾਹਿਬ ਜਿਹੜਾ ਹੁੰਦਾ ਹੈ, ਇੱਕ ਥੜਾ ਬਣਾਇਆ ਜਾਂਦਾ, ਉਹਦੇ ਉੱਤੇ ਨਿਸ਼ਾਨ ਸਾਹਿਬ ਲੱਗਦਾ। ਥੜਾ ਕੀ ਕਹਿੰਦਾ ਹੈ, ਕਹਿੰਦਾ ਮੈਂ ਅਚਲ ਹਾਂ ਨਾ ਜਿਵੇਂ, ਇਸੇ ਤਰ੍ਹਾਂ ਸਿੱਖਾ ਤੂੰ ਵੀ ਆਪਣੀ ਬਿਰਤੀ ਨੂੰ ਗੁਰਾਂ ਦੇ ਚਰਨ ਚ ਅਚਲ ਰੱਖੀ। ਜਦੋਂ ਥੜੇ ਨੂੰ ਮੱਥਾ ਟੇਕਦੇ ਨਿਸ਼ਾਨ ਸਾਹਿਬ ਨੂੰ, ਉਹ ਥੜਾ ਕਹਿੰਦਾ ਵੀ ਐ ਚੱਲ ਰਹੀ ਜਿਵੇਂ ਮੈਂ ਅਚਲ ਹਾਂ। ਥੜੇ ਦੇ ਵਿੱਚ ਲੋਹੇ ਦਾ ਜਾਂ ਲੱਕੜ ਦਾ ਲੰਮਾ ਚਿੰਨ ਜਿਹੜਾ ਹੈ ਨਿਸ਼ਾਨ ਸਾਹਿਬ, ਉਹ ਕਹਿੰਦਾ ਮੈਂ ਅਡੋਲ ਖੜਾ। ਇਸੇ ਤਰ੍ਹਾਂ ਤੂੰ ਆਪਣੇ ਮਨ ਪ੍ਰਤੀ ਸ਼ਰਧਾ ਦੀ ਧਰਤੀ ਵਿੱਚ ਇਸ ਤਰ੍ਹਾਂ ਰਹੀ, ਮੈਂ ਤਾਂ ਅਡੋਲ ਖੜਾ, ਮੇਰੀਆਂ ਜੜ੍ਹਾਂ ਥੜੇ ਦੇ ਨਾਲ ਨ, ਮੈਂ ਧਰਤੀ ਦੇ ਨਾਲ ਜੜਿਆ ਹੋਇਆ ਹੈ। ਤੇ ਤੂੰ ਵੀ ਸ਼ਰਧਾ ਦੀ ਧਰਤੀ ਚ ਇਸਤਤ ਰਹਿਣਾ ਕਰੇਗਾ, ਫਿਰ ਕਾਇਮ ਰਹੇਗਾ। ਕਦੇ ਵੀ ਧਰਮ ਤੋਂ ਡੋਲਣਾ ਨਹੀਂ ਚਾਹੀਦਾ। ਜਿਵੇਂ ਮੈਂ ਉੱਚਾ ਹਾਂ, ਤਿਵੇਂ ਤੂੰ ਵਿਦਿਆ ਤਾਨ ਆਦਿ ਵਡਿਆਈ ਪਾ ਕੇ ਨਿਮਰਤਾ ਦੀ ਜ਼ਮੀਨ ਨੂੰ ਨਾ ਛੱਡੀ। ਜੇਕਰ ਛੱਡੇਗਾ ਤੇਰਾ ਉੱਚਾਪਣ, ਉੱਚਾਪਣ ਦਿਸਣ ਤੋਂ ਹੀ ਹਟ ਜਾਏਗਾ, ਡਿੱਗ ਪਏਗਾ। ਜਿਵੇਂ ਮੇਰੇ ਚਾਰ ਛਪੇਰੇ ਤੇ ਜਿਹੜਾ ਗੋਲਾਕਾਰ ਧਰਤੀ ਹੈ, ਇਸ ਤਰ੍ਹਾਂ ਗੋਲਾਕਾਰ ਬ੍ਰਹਿਮੰਡ ਦੇ ਵਿੱਚ ਪਰਮਾਤਮਾ ਨੂੰ ਇਸ ਤੇ ਜਾਣਨਾ ਕਰ। ਨਿਸ਼ਾਨ ਸਾਹਿਬ ਦੇ ਉੱਪਰ ਜੋ ਵਸਤਰ ਨੇ, ਉਹ ਪੱਤ ਢੱਕਣ ਦਾ ਪ੍ਰਤੀਕ ਹੈ ਕਿ ਵਿਕਾਰਾਂ ਵਿੱਚ ਆਪ ਵੀ ਬੇਇੱਜ਼ਤ ਨਾ ਹੋਣਾ, ਅਤੇ ਜੋ ਸਰਨਾਗਤ ਹੈ ਉਹਦੀ ਵੀ ਪੱਤ ਢੱਕਣੀ। ਜੋ ਨਿਸ਼ਾਨ ਸਾਹਿਬ ਦੇ ਉੱਪਰ ਤਣੀਆਂ ਲੱਗੀਆਂ ਹੋਈਆਂ ਨੇ, ਇਉਂ ਗੁਰਮਤ ਮਰਿਆਦਾ ਦੀਆਂ ਤਣੀਆਂ ਮਜ਼ਬੂਤ ਕਰਕੇ ਬੰਨੀ ਰੱਖੀ। ਰਹਿਤ ਬਹਿਤ ਵਿੱਚ ਰਹੀ, ਰਹਿਤ ਬਿਨਾਂ ਨੇ ਸਿੱਖ ਖਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ। ਖੰਡੇ ਦੇ ਹੇਠਾਂ ਕੀਤਾ ਹੋਇਆ ਇੱਕ ਕਮਰ ਕਸਾ ਹੈ, ਜੋ ਸ਼ੁਭ ਕੰਮਾਂ ਲਈ ਕਮਰ ਕਸ ਕੇ ਰੱਖਣੀ। ਤਿਆਰ ਪ੍ਰਤਿਆਰ ਰਹਿਣਾ। ਤੇ ਇਸ ਦੇ ਉੱਪਰ ਦੋ ਧਾਰਾ ਖੰਡਾ ਹੈ, ਇਸ ਗੱਲ ਦਾ ਪ੍ਰਤੀਕ ਹੈ ਕਿ ਭਗਤੀ ਰਸ ਵਿੱਚ ਹਰ ਵੇਲੇ ਭਿੱਜੇ ਰਹਿਣਾ, ਤੇ ਇਹ ਖੰਡੇ ਦੀ ਇੱਕ ਧਾਰਾ ਅੰਦਰਲੇ ਵੈਰੀਆਂ ਨੂੰ ਮਾਰਨ ਦਾ ਪ੍ਰਤੀਕ ਹੈ, ਜੋ ਕਾਮ ਕਰੋ ਲੋਭ ਅਹੰਕਾਰ ਆਦਿ ਅਸੁਰੀ ਸੰਪਦਾ ਹੈ, ਉਹਨਾਂ ਦੀ ਸੈਨਾ ਨੂੰ ਅਗਿਆਨ ਦੇ ਸਹਿਤ ਭਗਤੀ ਗਿਆਨ ਰੂਪੀ ਖੜਗ ਦੇ ਨਾਲ ਟੁਕੜੇ ਟੁਕੜੇ ਕਰ ਦੇਵੇ। ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤ ਜਾਗੈ ਸੋਏ। ਦੂਜੀ ਧਾਰਾ ਵੀਰ ਰਸ ਦਾ ਸਹਿ, ਉਹ ਵੀਰ ਰਸ ਦੇ ਸਹਿਤ ਹੈ ਕਿ ਗਊ ਗਰੀਬ ਦੀ ਅਤੇ ਅਤਿਆਚਾਰ ਕਰਨ ਵਾਲੇ ਦੁਸ਼ਮਣਾਂ ਨੂੰ ਸੋਧਣਾ। ਇਹ ਭਗਤੀ ਰਸ ਦੇ ਵੀਰ ਰਸ ਵੱਖਰੇ ਵੱਖਰੇ ਨਹੀਂ, ਇੱਕੋ ਥਾਂ ਤੇ ਕਰ ਦਿੱਤੇ, ਜਿਵੇਂ ਇੱਕ ਹੀ ਖੰਡੇ ਦੇ ਦੋ ਪਾਸੇ ਦੋ ਧਾਰਾਂ ਦੇ ਰੂਪ ਵਿੱਚ ਨ, ਇਸੇ ਤਰ੍ਹਾਂ ਸਿੱਖ ਸ਼ਕਤੀ ਤੇ ਭਗਤੀ ਦਾ ਪ੍ਰਤੀਕ ਇਹ ਖੰਡਾ ਹੈ। ਵੀਰ ਰਸ ਨਾਲ ਬਾਹਰਲੇ ਦੁਸ਼ਮਣਾਂ ਤੋਂ ਰੱਖਿਆ ਕਰਨੀ, ਭਗਤੀ ਰਸ ਦੇ ਨਾਲ ਅੰਦਰਲੇ ਦੁਸ਼ਮਣਾਂ ਤੋਂ ਰੱਖਿਆ ਕਰਨੀ। ਇਹ ਧਰਮ ਤੋਜਾ ਦੀ ਕੁਝ ਵਿਚਾਰ ਸੀ। ਇਹ ਇਸ ਤਰ੍ਹਾਂ ਦਾ ਧਰਮ ਤੋਜਾ ਨਿਸ਼ਾਨ ਸਾਹਿਬ ਝੂਲਦਾ ਰਹੇ, ਇਸ ਪ੍ਰਕਾਰ ਦੀ ਇਸ ਦੀ ਕੁਝ ਵਿਚਾਰ ਸੀ।
ਮਥੁਰਾ ਜਨ ਜਾਨ ਕਹੀ ਜੀ ਸਾਚ।
ਮਥੁਰਾ ਨਾਵੇਂ ਭੱਟ ਕਥਨ ਕਰਦਾ, ਜਨ ਮੈਂ ਦਾਸ ਨੇ ਜੀ ਹਿਰਦੇ ਦੇ ਅੰਦਰ ਸੱਚ ਜਾਣ ਕਰਕੇ ਇਹ ਗੱਲ ਕਹੀ ਆਖੀ ਹੈ।
ਸੋ ਔਰ ਕਛੂ ਨਾ ਵਿਚਾਰਨ ਕਹੋ।
ਕਿ ਗੁਰੂ ਰਾਮਦਾਸ ਸੰਸਾਰ ਤੋਂ ਤਾਰਨ ਵਾਲਾ ਹੈ, ਸੋ ਉਸ ਗੁਰੂ ਸਾਹਿਬ ਤੋਂ ਔਰ ਹੋਰ ਕੁਝ ਵੀ ਵਿਚਾਰਨ ਵਿਚਾਰਨ ਨੂੰ ਨਾ ਕਰੋ। ਗੁਰੂ ਤੋਂ ਵਿਚਾਰ ਤੋਂ, ਗੁਰੂ ਦੀ ਬਾਣੀ ਉਚਾਰਨ ਕੀਤੀ ਤੋਂ ਬਿਨਾਂ ਹੋਰ ਨਹੀਂ ਕੋਈ ਵਿਚਾਰ ਹੋ ਸਕਦੀ ਵੱਡੀ, ਹੋਰ ਕੋਈ ਵਿਚਾਰਨ ਵਾਸਤੇ ਹੈ ਹੀ ਨਹੀਂ। ਨਾਨਕ ਕਰ ਕੇਵਲ ਨਾਮ, ਬਾਣੀ ਦੁਆਰਾ ਨਾਮ ਦੇ ਵਿੱਚ ਜੁੜੋ।
ਹਰ ਨਾਮ ਬੋਹਿਥ ਵੱਡੋ ਕਲਮ ਹੈ
ਸਾਰਾ ਹੀ,
ਪਵ ਸਾਗਰ ਪਾਰ ਉਤਾਰਨ ਕੋ।
ਪਵ ਸਾਗਰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਕਲ ਕਲ ਯੁਗ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਕੋਲ ਹਰ ਹਰੀ ਨਾਮ ਰੂਪੀ ਵੱਡੋ ਵੱਡਾ ਬੋਹਿਥ ਜਹਾਜ਼ ਹੈ ਜੀ।
ਸੰਤਤ ਹੀ ਸਤ ਸੰਗਤ ਸੰਗ।
ਹੇ ਸਤਿਗੁਰੂ ਰਾਮਦਾਸ ਜੀ, ਆਪ ਜੀ ਦੀ ਸੰਤਤ ਤੇ ਨਿਰੰਤਰ ਇੱਕ ਰਸ ਹੀ ਗੁਰੂ ਅਮਰਦਾਸ ਸਾਹਿਬ ਜੀ ਦੀ ਸਤਸੰਗਤ ਸੰਗ ਨਾਲ ਮਿਲ ਕੇ ਸੁਰੰਗ ਸ੍ਰੇਸ਼ਟ ਪ੍ਰੇਮ ਰੂਪੀ ਰੰਗ ਦੇ ਰਤੇ ਹੋਏ ਪਰਮੇਸ਼ਰ ਦੇ ਜਸ, ਤੇ ਇਸ ਕਰਕੇ ਕੀਰਤਨ ਨੂੰ ਗਾਵਤ ਗਾਉਂਦੇ ਹੋ। ਸੁਰੰਗ
ਸੁਰੰਗ ਰਤੇ ਜਸ ਗਾਵਤ ਹੈ।
ਸੁਰੰਗ ਸ੍ਰੇਸ਼ਟ ਪ੍ਰੇਮ ਰੂਪੀ ਰੰਗ ਵਿੱਚ ਰਤੇ ਹੋਏ ਰੰਗੇ ਹੋਏ ਪਰਮੇਸ਼ਰ ਦੇ ਜਸ ਕੀਰਤਨ ਨੂੰ ਗਾਵਤ ਗਾਉਂਦੇ ਹੋ। ਹੇ ਸਤਿਗੁਰੂ ਗੁਰੂ ਰਾਮਦਾਸ ਜੀ, ਗੁਰਮੁਖ ਜਨ ਇੱਕ ਰਸ ਆਪ ਜੀ ਦੀ ਪਿਆਰੀ ਸਤਸੰਗਤ ਨਾਲ ਮਿਲ ਕੇ ਸ੍ਰੇਸ਼ਟ ਪ੍ਰੇਮ ਰੰਗ ਵਿੱਚ ਰੰਗੇ ਹੋਏ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਹਨ।
ਧਰਮ ਪੰਥ ਧਰਿਓ ਧਰਨੀ ਧਰ ਆਪ।
ਤੇ ਉਹ ਧਰਮ ਧੁਜਾ ਸੀ, ਹੁਣ ਧਰਮ ਪੰਥ ਕਿਹਾ ਇੱਥੇ, ਮੇਲ ਦਿੱਤੀ ਨਾ ਗੱਲ। ਇਹ ਧਰਤੀ ਨੂੰ ਧਰ ਧਾਰਨ ਵਾਲੇ ਸਤਿਗੁਰੂ ਗੁਰੂ ਰਾਮਦਾਸ ਜੀ, ਆਪ ਜੀ ਨੇ ਧਰਮ ਦਾ ਪੰਥ ਰਸਤਾ ਧਰਿਓ ਧਾਰਿਆ ਕਾਇਮ ਕੀਤਾ ਹੈ। ਜੋ ਗੁਰਮੁਖ ਜਨ
ਰਹੇ ਲਿਵ ਧਾਰ ਨਾ ਧਾਵਤ ਹੈ।
ਜੋ ਗੁਰਮੁਖ ਜਨ ਆਪ ਜੀ ਦੇ ਚਰਨਾਂ ਵਿੱਚ ਲੇ ਬਿਰਤੀ ਨੂੰ ਧਾਰ ਧਾਰਨ ਕਰਕੇ ਲਗਾ ਰਹੇ ਨੇ, ਉਹਨਾਂ ਦਾ ਮਨ ਹੋਰ ਕਿਸੇ ਪਾਸੇ ਵੱਲ ਵਾਸ਼ਨਾ ਵੱਲ ਧਾਵਤ ਦੌੜਦਾ ਨਹੀਂ ਹੈ। ਗੁਰਮੁਖ ਜਨ ਹੀ ਨਿਸ਼ਚੇ ਕਰਕੇ ਸੰਤਤ ਇੱਕ ਰਾਸੀ ਗੁਰੂ ਰਾਮਦਾਸ ਜੀ ਦੀ ਸਤਸੰਗਤ ਨਾਲ ਮਿਲ ਕੇ ਸੁਰੰਗ ਸ੍ਰੇਸ਼ਟ ਪ੍ਰੇਮ ਰੂਪੀ ਰੰਗ ਚ ਰੰਗੇ ਹੋਏ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹੈ। ਧਰਤੀ ਦੇ ਧਾਰਨ ਵਾਲੇ ਵਾਹਿਗੁਰੂ ਨੇ ਆਪ ਗੁਰੂ ਰਾਮਦਾਸ ਜੀ ਦੇ ਸਰੂਪ ਵਿੱਚ ਆ ਕੇ ਇਹ ਧਰਮ ਦਾ ਰਸਤਾ ਸਿਮਰਨ ਅਤੇ ਜਸ ਧਰਿਓ ਧਰਿਆ ਥਾਪਨ ਕੀਤਾ ਹੋਇਆ। ਜਿਹੜੇ ਇਸ ਵਿੱਚ ਲਿਵ ਲਗਾ ਰਹੇ ਹਨ ਉਹਨਾਂ ਦਾ ਫਿਰ ਆਵਾਗਾਉਣ, ਇਹ ਉਹਦੇ ਵਿੱਚ ਦੌੜਨਾ ਭਰਮਣਾ ਨਹੀਂ ਹੁੰਦਾ, ਜੰਮਣ ਮਰਨ ਤੋਂ ਖਿਹੜਾ ਛੁੱਟ ਜਾਂਦਾ। ਧਰਤੀ ਨੂੰ ਧਾਰਨ ਵਾਲੇ ਪਰਮੇਸ਼ਰ ਨੇ ਆਪ ਸਤਿਗੁਰੂ ਰਾਮਦਾਸ ਰੂਪ ਹੋ ਕਰਕੇ ਧਰਮ ਦਾ ਰਸਤਾ ਧਾਰਨ ਕੀਤਾ ਹੈ, ਜਾਂ ਵਾਹਿਗੁਰੂ ਨੇ ਆਪ ਸਤਿਗੁਰੂ ਗੁਰੂ ਰਾਮਦਾਸ ਰੂਪ ਹੋ ਕਰਕੇ ਧਰਮ ਦਾ ਰਸਤਾ ਧਾਰਨ ਕੀਤਾ। ਇਸੇ ਕਰਕੇ ਧਰਤੀ ਨੂੰ ਧਾਰਨ ਕਰਨ ਵਾਲੇ ਸ਼ੇਸ਼ ਨਾਗ ਆਦਿ ਆਪ ਜੀ ਦੀ ਲਿਵ ਬਿਰਤੀ ਧਾਰ ਕੇ ਆਪ ਜੀ ਦੇ ਵਿੱਚ ਉਹ ਸੁਰਤ ਟਕਾ ਰਹੇ ਨੇ, ਆਪਣੀ ਜਗ੍ਹਾ ਨੂੰ ਛੱਡ ਕੇ ਹੋਰ ਕਿਸੇ ਪਾਸੇ ਧੌਂਦੇ ਦੌੜਦੇ ਨਹੀਂ ਹਨ ਜੀ।
ਮਥੁਰਾ ਭਨ ਭਾਗ ਭਲੇ ਉਨਕੇ।
ਮਥੁਰਾ ਭੱਟ ਜੀ ਕਹਿੰਦੇ ਨੇ ਉਹਨਾਂ ਦੇ ਭਾਗ ਬਹੁਤ ਭਲੇ ਚੰਗੇ ਹਨ, ਕਰਮ ਚੰਗੇ ਹਨ ਉਹਨਾਂ ਦੇ।
ਮਨ ਇੱਛਤ ਹੀ ਫਲ ਪਾਵਤ ਹੈ।
ਮਨ ਇੱਛਤ ਇੱਛਾ ਅਨੁਸਾਰ ਧਰਮ ਅਰਥ ਕਾਮ ਮੋਖ ਇਹ ਫਲਾਂ ਨੂੰ ਪਾਉਣਾ ਕਰਦੇ ਹਨ ਜੀ।
ਰਵ ਕੇ ਸੁਤ ਕੋ ਤਿੰਨ ਤ੍ਰਾਸ ਕਹਾ
ਸਾਰੇ।
ਜੋ ਚਰਨ ਗੁਰੂ ਚਿਤ ਲਾਵਤ ਹੈ।
ਜਿਹੜੇ ਗੁਰੂ ਸਾਹਿਬ ਦੇ ਗੁਰੂ ਰਾਮਦਾਸ ਦੇ ਚਰਨ ਚਰਨਾਂ ਦੇ ਨਾਲ ਚਿੱਤ ਨੂੰ ਲਾਉਣਾ ਕਰਦੇ ਹੈ ਕਿ ਲਾਉਣਾ ਕਰਦੇ, ਕਹਿੰਦੇ ਰਵ ਸੂਰਜ ਦੇ ਸੁਤ ਪੁੱਤਰ, ਸੂਰਜ ਦਾ ਪੁੱਤਰ ਹੈ ਧਰਮਰਾਜ, ਉਹਦਾ ਤਿੰਨ ਉਹਨਾਂ ਨੂੰ ਤ੍ਰਾਸ ਡਰ ਕਹਾਂ, ਕਿੱਥੇ ਹੈ ਡਰ ਉਹਨਾਂ ਭਾਵ ਨਹੀਂ ਹੈ। ਮਾਨਸ ਕੀ ਕਹੋ ਕੇਤਕ ਬਾਤ, ਜਮ ਤੇ ਰੱਖ ਹੈ ਦੇ ਕਰ ਹਾਥ। ਉਹ ਤਾਂ ਗੁਰੂ ਐਸਾ ਸਮਰੱਥ ਹੈ ਜੀ,
ਨਿਰਮਲ ਨਾਮ ਸੁਧਾ ਪਰ ਪੂਰਨ।
ਤੇ ਫਿਰ ਇਹ ਗੁਰੂ ਰਾਮਦਾਸ ਜੀ ਆਪ ਜੀ ਦਾ ਅੰਮ੍ਰਿਤਸਰ ਸਾਹਿਬ ਸਰੋਵਰ ਨਾਮ ਪ੍ਰਗਟ ਹੀ ਨਿਰਮਲ ਉੱਜਲ ਸੁਧਾ ਅੰਮ੍ਰਿਤ ਦੇ ਨਾਲ ਪਰਿਪੂਰਨ ਹੈ, ਤੇ ਜਿਸ ਵਿੱਚ ਅੱਗੇ ਬੋਲੋ ਜੀ
ਸ਼ਬਦ ਤਰੰਗ ਪ੍ਰਗਟ ਦਿਨ ਆਗਰ,
ਜਿਸ ਵਿੱਚ ਸ਼ਬਦ ਪਾਣੀ ਦੀਆਂ ਤਰੰਗ ਲਹਿਰਾਂ ਦਿਨ ਦੇ ਚੜ੍ਹਨ ਤੋਂ ਆਗਰ ਅੱਗੋਂ ਪਹਿਲਾਂ ਹੀ ਪ੍ਰਗਟ ਉਹ ਪ੍ਰਗਟ ਹੋ ਜਾਂਦੀਆਂ ਹਨ, ਉੱਠਦੀਆਂ ਹਨ, ਭਾਵ ਅੰਮ੍ਰਿਤ ਵੇਲੇ ਹਵਾ ਦੇ ਚੱਲਣ ਨਾਲ ਲਹਿਰਾਂ ਉੱਠਦੀਆਂ ਹਨ। ਤੇ ਇਸ ਕਰਕੇ ਹੇ ਗੁਰੂ ਰਾਮਦਾਸ ਜੀ, ਤੇ ਆਪ ਜੀ ਦਾ ਰੇਦਾ ਰੂਪੀ ਸਰੋਵਰ ਨਿਰਮਲ ਨਾਮ ਸੁਧਾ ਸਰਪੂਰਨ ਸ਼ਬਦ ਤਰੰਗ ਪ੍ਰਗਟ ਦਿਨ ਆਗਰ, ਹੇ ਗੁਰੂ ਰਾਮਦਾਸ ਜੀ ਆਪ ਜੀ ਦਾ ਰੇਦਾ ਰੂਪੀ ਸਰੋਵਰ, ਸਤਸੰਗਤ ਜਾਂ ਸਤਸੰਗਤ ਰੂਪੀ ਸਰੋਵਰ, ਸ੍ਰੀ ਹਰਿਮੰਦਰ ਸਾਹਿਬ ਰੂਪੀ ਸਰੋਵਰ, ਪ੍ਰਭੂ ਦੇ ਨਿਰਮਲ ਪਵਿੱਤਰ ਜਲ ਨਾਲ ਸੋਧਾ ਅੰਮ੍ਰਿਤ ਜਲ ਨਿਰਣਾ ਪੂਰਨ ਲਵਾਲਾ ਭਰਿਆ ਹੋਇਆ ਹੈ, ਭਾਵ ਸ੍ਰੀ ਹਰਿਮੰਦਰ ਸਾਹਿਬ ਨਾਮ ਰੂਪੀ ਜਲ ਤੇ ਸਰੋਵਰ ਅੰਮ੍ਰਿਤ ਰੂਪੀ ਨਾਮ ਜਲ ਨਾਲ ਭਰਿਆ ਹੋਇਆ ਹੈ। ਹਰਿਮੰਦਰ ਸਾਹਿਬ ਤਾਂ ਨਾਮ ਰੂਪੀ ਜਲ ਨਾਲ ਹੈ ਤੇ ਸਰੋਵਰ ਅੰਮ੍ਰਿਤ ਰੂਪੀ ਜਲ ਦੇ ਨਾਲ ਭਰਿਆ ਹੋਇਆ। ਗੁਰਬਾਣੀ ਦੇ ਸ਼ਬਦ ਦੀਆਂ ਲਹਿਰਾਂ ਤਰੰਗ ਨਾਮ ਲਹਿਰਾਂ ਦਾ, ਤਰੰਗ ਲਹਿਰਾਂ ਭਾਵ ਆਸਾ ਦੀ ਵਾਰ ਦੇ ਕੀਰਤਨ ਸਤਸੰਗਤ ਜਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਿਨ ਦੇ ਵਿੱਚ ਪ੍ਰਗਟ ਚੜ੍ਹਨ ਤੋਂ ਹੀ, ਦਿਨ ਚੜ੍ਹਨ ਤੋਂ ਅਗਰ ਅੱਗੋਂ ਹੀ ਪਹਿਲਾਂ ਭਾਵ ਪਹਿਰਾਤ ਰਹਿੰਦੀ ਤੋਂ ਹੀ ਪ੍ਰਗਟ ਹੋ ਜਾਂਦੀਆਂ ਹਨ। ਹੇ ਗੁਰੂ ਰਾਮਦਾਸ ਜੀ, ਤੁਸੀਂ ਮਾਇਆ ਦੀ ਕਾਲਖ ਤੋਂ ਰਹਿਤ ਨਿਰਮਲ ਉਜਲ ਸਰੂਪ ਹੋ, ਤੁਸੀਂ ਨਾਮ ਰੂਪੀ ਸੁਧਾ ਅੰਮ੍ਰਿਤ ਦੇ ਸਰੋਵਰ ਹੋ, ਪਰਿਪੂਰਨ ਪਰਮੇਸ਼ਰ ਦਾ ਸਰੂਪ ਹੋ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਰੂਪੀ ਸਰੋਵਰ ਦੇ ਅੰਦਰ ਆਪ ਜੀ ਦੇ ਸ਼ਬਦ ਦੀ ਤਰੰਗ ਲਹਿਰ ਉੱਠਦੀ ਹੈ, ਉਹਨਾਂ ਦੇ ਅੰਦਰ ਗਿਆਨ ਰੂਪੀ ਦਿਨ ਪ੍ਰਗਟ ਉਦੇ ਹੋ ਕੇ ਆਗਰ ਪਹਿਲਾਂ ਹੀ ਪ੍ਰੇਮ ਦੀ ਅਵਸਥਾ ਰੂਪੀ ਰਾਤ ਪ੍ਰਭੂ ਦੀ ਭਗਤੀ ਦੇ ਰਸ ਵਿੱਚ ਭਿੱਜੀ ਹੋਈ ਪ੍ਰਤੀਤ ਹੁੰਦੀ ਹੈ। ਪਿੰਨੀ ਰੈਨੜੀਏ ਚਮਕਣ ਤਾਰੇ, ਇਹ ਸ਼ੁਭ ਗੁਣਾਂ ਦੇ ਤਾਰੇ ਚਮਕਦੇ ਹਨ। ਹਾਂਜੀ ਅੱਗੇ
ਗਹਿਰ ਗੰਭੀਰ ਅਥਾਹ ਅਤ ਬੜ ਸੁਭਰ।
ਹੇ ਸਤਿਗੁਰੂ ਗੁਰੂ ਰਾਮਦਾਸ ਜੀ, ਆਪ ਜੀ ਦੀ ਗਹਿਰ ਨਿਰਹਲ ਤੇ ਗੰਭੀਰ ਡੂੰਘੇ ਹੋ ਆਪ, ਅਥਾਹ ਬੇਥਾਹ ਹੋ ਤੇ ਅਤ ਅਤਿਅੰਤ ਬੜ ਵੱਡੇ ਤੇ ਸੁਭਰ ਉਜਲ ਉਜਲ ਸਰੂਪ ਵਾਲੇ ਹੋ, ਸਦੇ ਹਮੇਸ਼ਾ ਲਈ ਸਭ ਸਾਰੀਆਂ ਵਿਧ ਵਿਧੀਆਂ ਕਰਕੇ ਮਹਾਰਾਜ ਬੋਲਦਾ ਜੀ ਸਦਾ
ਸਦਾ ਸਭ ਬਿਧ ਰਤਨਾਗਰ,
ਸਭ ਸਾਰੀਆਂ ਵਿਧ ਵਿਧੀਆਂ ਕਰਕੇ ਰਤਨ ਆਗਰ, ਰਤਨਾਗਰ ਰਤਨ ਜਮਾ ਆਗਰ, ਰਤਨਾਂ ਦੇ ਆਗਰ ਸਮੁੰਦਰ, ਬੈਰਾਗ ਵਿਵੇਕ ਰੂਪੀ ਰਤਨਾਂ ਦਾ ਆਗਰ ਖਾਣ ਹੋ। ਸ੍ਰੀ ਗੁਰੂ ਰਾਮਦਾਸ ਜੀ ਗੁਣਾ ਕਰਕੇ ਗਹਿਰ ਗੰਭੀਰ ਤੇ ਅਥਾ ਅਤਿਅੰਤ ਵੱਡੇ ਸਾਰੀਆਂ ਵਿਧੀਆਂ ਨਾਲ ਸਦਾ ਸੁਭਰ ਲਵਾਲਾ ਭਰੇ ਹੋਏ ਅਤੇ ਸ਼ੁਭ ਗੁਣਾ ਰੂਪੀ ਰਤਨਾਂ ਦੇ ਆਗਰ ਖਾਣ ਹੋ ਜੇ।
ਸੰਤ ਮਰਾਲ ਕਰਹਿ ਕੰਤੂਹਲ,
ਇਹ ਸੁਭਰ ਪਾਠ ਥੋੜਾ ਜਿਹਾ ਭਾਈ ਕੱਸ ਕੇ ਆ, ਸੋ ਭਰਨਾ ਹੋਵੇ ਸੁਭਰ ਇਸ ਤਰ੍ਹਾਂ ਬੋਲੇ। ਹੁਣ ਬੋਲੋ ਜੀ
ਸੰਤ ਮਰਾਲ ਕਰਹਿ ਕੰਤੂਹਲ।
ਹੇ ਸਤਿਗੁਰੂ ਰਾਮਦਾਸ ਜੀ, ਆਪ ਜੀ ਦੇ ਸਤਸੰਗ ਰੂਪੀ ਸਰੋਵਰ ਵਿੱਚ ਜਿਹੜੇ ਸੰਤ ਮਹਾਤਮਾ ਰੂਪੀ ਮਰਾਲ ਹੰਸ ਕੀਰਤਨ ਦਾ ਕੰਤੂਹਲ ਆਨੰਦ, ਕੰਤੂਹਲ ਨਵੇਂ ਆਨੰਦ ਦਾ ਆਨੰਦ ਮਾਣਨਾ ਕਰੇ ਕਰਦੇ ਹਨ, ਜਾਂ ਜਿਹੜੇ ਮਹਾਤਮਾ ਰੂਪੀ ਹੰਸ ਆਪ ਜੀ ਦੀ ਅਸਚਰਜ ਕੰਤੂਹਲ ਕੌਤਕਾਂ ਨੂੰ ਵੇਖਣਾ ਕਰਦੇ ਹਨ, ਉਹ ਆਪ ਜੀ ਦੇ ਕੌਤਕ ਵੇਖ ਕੇ ਉਤਸ਼ਾਹ ਕਰਦੇ ਹਨ, ਤੇ ਫਿਰ ਉਹਨਾਂ ਨੂੰ
ਤਿੰਨ ਜਮ ਤਰਾਸ ਮਿਟਿਓ ਦੁੱਖ ਕਾਗਰ,
ਉਹਨਾਂ ਦਾ ਜਮਾਂ ਦਾ ਤਰਾਸ ਡਰ ਮਿਟਿਓ ਨਿਵਿਰਤ ਹੋ ਜਾਂਦਾ, ਚੁੱਕਿਆ ਜਾਂਦਾ ਦੁਖਦਾਇਕ ਜਿਹੜਾ ਸੀ, ਤੇ ਉਹ ਦੁਖਦਾਇਕ ਲੇਖੇ ਵਾਲਾ ਕਾਗਰ ਕਾਗਜ਼ ਵੀ ਫਟ ਗਿਆ, ਭਾਵ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਲੈਂਦਾ, ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਇਹ ਫਿਰ ਉਹਨਾਂ ਨੂੰ ਇਹ ਫਲ ਪ੍ਰਾਪਤ ਹੋ ਜਾਂਦਾ ਹੈ ਜੀ।
ਕਲਯੁਗ ਦੁਰਤ ਦੂਰ ਕਰਬੇ ਕਹੋ,
ਇਹ ਸਤਿਗੁਰੂ ਮਹਾਰਾਜ ਸਾਹਿਬ ਇਹ ਸਾਰੇ ਬੋਲਦੇ ਜੀ।
ਕਲਯੁਗ ਦੁਰਤ ਦੂਰ ਕਰਬੇ ਕਹੋ, ਦਰਸ਼ਨ ਗੁਰੂ ਸਗਲ ਸੁਖ ਸਾਗਰ।
ਇਹ ਸਗਲ ਸਾਰੇ ਸੁਖਾਂ ਦੇ ਸਾਗਰ ਸਮੁੰਦਰ ਰੂਪ ਸ੍ਰੀ ਗੁਰੂ ਰਾਮਦਾਸ ਜੀ ਆਪ ਜੀ ਦਾ ਦਰਸ਼ਨ ਦੀਦਾਰ ਕਰਨਾ ਹੈ, ਇਹ ਕਲਯੁਗ ਜੀਵਾਂ ਦੇ ਦੁਰਤ ਪਾਪਾਂ ਨੂੰ ਦੂਰ ਕਰਬੇ ਕਰਨ ਕੋ ਕਰਨ ਵਾਸਤੇ ਸਮਰੱਥ ਹੈ। ਸਰਵ ਸ਼ਕਤੀਮਾਨ ਜੋ ਤੁਹਾਡੇ ਦਰਸ਼ਨ ਕਰਦੇ ਇਉਂ ਪਾਪ ਲੈ ਜਾਂਦੇ ਨੇ।
ਜਾ ਕੋ ਮੁਨ ਧਿਆਨ ਧਰੈ ਫਿਰਤ ਸਗਲ ਯੁਗ,
ਇਹ ਧਿਆਨ ਦਾ ਪੈਰ ਦਾ ਚਿੰਨ ਵੀ ਧੱਦੇ ਦਾ, ਇਸ ਤਰ੍ਹਾਂ ਧੱਦੇ ਨੂੰ ਸਿਆਰੀ ਐੜਾ ਐੜੇ ਦਾ ਕੰਨਾ ਧਿਆਨ, ਜਾਂ ਜਿਸ ਅਕਾਲ ਪੁਰਖ ਦਾ ਮੁਨ ਮੁਨੀ ਜਨ ਧਿਆਨ ਧਰਦੇ ਹੈ, ਤੇ ਇੱਕ ਯੁਗ ਵਿੱਚ ਨਹੀਂ ਸਗੋਂ ਸਗਲ ਸਾਰੇ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਆਦਿ ਵੀ ਧਿਆਨ ਧਰਦੇ ਹਨ, ਫਿਰ ਧਿਆਨ ਧਰਦੇ ਫਿਰਦੇ ਹਨ ਜੀ।
ਕਬ ਹੁਕ ਕੂ ਪਾਵੈ ਆਤਮ ਪ੍ਰਗਾਸ ਕਹ,
ਤੇ ਫਿਰ ਪਰੰਤੂ ਆਤਮ ਨਿਜ ਸਰੂਪ ਦੇ ਪ੍ਰਗਾਸ ਗਿਆਨ ਨੂੰ ਤੇ ਕਬੂਕ ਕਦੇ ਕਦੇ ਕੋਈ ਬਿਰਲਾ ਹੀ ਪਾਵੇ ਪਾਉਂਦਾ ਹੈ।
ਵੇਦ ਬਾਣੀ ਸਹਿਤ ਬਰੰਚ ਜਸ ਗਾਵੇ ਜਾ ਕੋ।
ਵੇਦ ਬਾਣੀ ਦੇ ਸਹਿਤ ਸਮੇਤ ਜਿਸ ਪਰਮੇਸ਼ਰ ਦਾ ਬਰੰਚ ਬ੍ਰਹਮਾ ਜੀ ਜਸ ਕੀਰਤਨ ਗਾਵੇ ਗਾ ਰਹੇ ਗਾਉਂਦੇ ਹਨ।
ਸਿਵ ਮੁਨ ਗਹਿ ਨਾ ਤਜਾਤ ਕਬਲਾਸ ਕੋ।
ਪਰਮੇਸ਼ਰ ਦਾ ਸਿਵ ਮੁਨ ਮੁਨੀ ਮੁਨੀਆਂ ਵਿਚ ਮਨਨਸ਼ੀਲ ਸ਼ਿਵ ਜੀ ਗਹਿ ਗ੍ਰਹਿਣ ਕਰਦਾ ਭਾਵ ਧਿਆਨ ਧਰਦਾ ਹੋਇਆ ਕਬਲਾਸ ਕੈਲਾਸ਼ ਪਰਬਤ ਕੋ ਨੂੰ ਤੇ ਨਹੀਂ ਤਜਾਤ ਛੱਡਦਾ ਉਤੇ ਇਕਾਂਤ ਵਿਸਮਾਧੀ ਲਾਉਂਦਾ।
ਜਾ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ।
ਜਿਸ ਪਰਮੇਸ਼ਰ ਕੋ ਦਾ ਦੀਦਾਰ ਕਰਨ ਵਾਸਤੇ ਗੋਰਖਨਾਥ ਵਰਗੇ ਜੋਗੀ ਲੋਕ ਦੱਤਾਤਰੇ ਵਰਗੇ ਤੇ ਇਹ ਜਤੀ ਮੰਗਲ ਨਾਥ ਵਰਗੇ ਸਿੱਧ ਲੋਕ ਆਦਿਕ ਸਾਧਨਾ ਕਰਨ ਵਾਲੇ ਅਣਗਿਣਤ ਹੀ ਗੌਤਮ ਰਿਸ਼ੀ ਵਰਗੇ ਤਪ ਕਰਨ ਵਾਲੇ ਪੁਰਖ ਬਹੁਤ ਤਰ੍ਹਾਂ ਦੀ ਤਪੱਸਿਆ ਕਰਦੇ ਹਨ।
ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕੋ।
ਤੇ ਕਈਆਂ ਨੇ ਜਟਾ ਜੂਟਾ ਜੜਾਂ ਦਾ ਜੂੜਾ ਜਿਹੜਾ ਕਰਨਾ ਹੈ ਜਟਾ ਜੂਟ ਜੜਾਵਾਂ ਦਾ ਜੂੜਾ ਸਿਰ ਤੇ ਰੱਖ ਕੇ ਅਨੇਕਾਂ ਭੇਖ ਧਾਰਨ ਕੀਤੇ ਹੋਏ ਉਦਾਸ ਉਦਾਸੀ ਉਦਾਸੀਨਤਾ ਉਪਰਾਮਤਾ ਨੂੰ ਧਾਰਨ ਕਰਕੇ ਤੁਰੇ ਫਿਰਦੇ ਨੇ ਦੁਨੀਆਂ ਵੱਲੋਂ ਤੇ ਉਦਾਸਤਾ ਹੀ ਧਾਰਨ ਕਰਕੇ ਜੰਗਲਾਂ ਚ ਤੁਰੇ ਫਿਰਦੇ ਹਨ।
ਸੋ ਤਿੰਨ ਸਤਿਗੁਰ ਸੁਖ ਭਾਈ ਕਿਰਪਾ ਧਾਰੀ ਜੀ।
ਤੇ ਸੋ ਉਹ ਤਿੰਨ ਤਿਸ ਵਾਹਿਗੁਰੂ ਨੇ ਸਰੂਪ ਸਤਿਗੁਰੂ ਸੱਚੇ ਗੁਰੂ ਅਮਰਦਾਸ ਜੀ ਨੇ ਆਪਣੇ ਜੀ ਹਿਰਦੇ ਵਿਚ ਕਿਰਪਾ ਦਇਆ ਧਾਰੀ ਧਾਰਨ ਕੀਤੀ ਤੇ ਸੁਖ ਆਨੰਦ ਜਿਹੜਾ ਹੈ ਤੇ ਇਸ ਕਰਕੇ ਸੁਖ ਆਨੰਦ ਪੂਰਵਕ ਪਾਏ ਪ੍ਰੇਮ ਦੇ ਨਾਲ
ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ।
ਉਹ ਫਿਰ ਗੁਰੂ ਰਾਮਦਾਸ ਜੀ ਨੂੰ ਨਾਮ ਸਿਮਰਨ ਦੀ ਵਡਾਈ ਸੋਭਾ ਦਈ ਦੇਣਾ ਕੀਤੀ ਹੈ ਜਾਂ ਸੋ ਉਸ ਵਾਹਿਗੁਰੂ ਦਾ ਸਰੂਪ ਤਿੰਨ ਤਿੰਨਾਂ ਸਤਿਗੁਰਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਜੀਵਾਂ ਦੇ ਕਲਿਆਣ ਕਰਨ ਵਾਸਤੇ ਸੁਖ ਪਾਏ ਸੋ ਤੇ ਸਿੱਧ ਹੀ ਕਿਰਪਾ ਦੀ ਦ੍ਰਿਸ਼ਟੀ ਧਾਰਨ ਕੀਤੀ ਜੋ ਗੁਰੂ ਰਾਮਦਾਸ ਜੀ ਨੂੰ ਨਾਮ ਦੀ ਵਡਾਈ ਦੇਣਾ ਕੀਤੀ ਹੈ ਸੋ ਉਹ ਪਰਮੇਸ਼ਰ ਜੀਵਾਂ ਉਤੇ ਕਿਰਪਾ ਦ੍ਰਿਸ਼ਟੀ ਕਰਨ ਦੇ ਲਈ ਅਤੇ ਸਰੂਪ ਦੀ ਸਿਖਿਆਤਾ ਲਈ ਸਤਿਗੁਰੂ ਅਮਰਦਾਸ ਜੀ ਦੁਆਰਾ ਨਾਮ ਦੀ ਵਡਿਆਈ ਗੁਰੂ ਰਾਮਦਾਸ ਜੀ ਨੂੰ ਦੇਈ ਦਿੱਤੀ ਹੈ। ਇੱਥੇ ਸਾਧ ਸੰਗਤ ਦੀ ਸਮਾਪਤੀ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਜਾ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰ ਤੋ ਉਦਾਸ ਕੋ। ਸੋ ਤਿੰਨ ਸਤਿਗੁਰ ਸੁਖ ਭਾਈ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦੇਈ ਗੁਰ ਰਾਮਦਾਸ ਕੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।